ਲੋ ਜੀ, ਪਿਆਰੀ ਜਿਹੀ ਸਵੇਰ ਤੇ ਇਸ ਪਿਆਰੀ ਜਿਹੀ ਸਵੇਰ ਦੇ ਨਾਲ ਮੈਂ ਸੁਖਪ੍ਰੀਤ ਐਡੀਟਿਊਡ ਸਟੂਡੀਓ ਤੋਂ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ। ਸੋ ਉੱਠ ਖੜੋ, ਆ ਜਾਓ, ਲਾਉਂਦੇ ਹਾਂ ਲਹਿਰਾਂ ਪ੍ਰੋਗਰਾਮ ਦੇ ਵਿੱਚ। ਸੋ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਔਰ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਉਮੀਦ ਤੇ ਅਰਦਾਸ ਕਰਦੀ ਹਾਂ ਸਭ ਰਾਜੀ ਖੁਸ਼ੀ ਹੋਣੇ ਆਪਣੇ ਘਰ ਪਰਿਵਾਰਾਂ ਦੇ ਵਿੱਚ। ਸੋ ਹਰਮਨ ਰੇਡੀਓ ਤੇ ਦਿਨ ਬੁੱਧਵਾਰ ਦਾ ਪ੍ਰੋਗਰਾਮ ਲਹਿਰਾਂ, ਤੇ ਇਸ ਦਿਨ ਦੀਆਂ ਲਹਿਰਾਂ, ਬੁੱਧਵਾਰ ਦੀਆਂ ਲਹਿਰਾਂ ਜਿਹੜੀਆਂ ਹੁੰਦੀਆਂ, ਮੈਂ ਸੁਖਪ੍ਰੀਤ ਐਡੀਟਿਊਡ ਸਟੂਡੀਓ ਤੋਂ ਤੁਹਾਡੇ ਸਾਰਿਆਂ ਲਈ ਲੈ ਕੇ ਆਉਂਦੀ ਹਾਂ। ਅਸੀਂ ਇਕੱਲਿਆਂ ਨੇ ਵੈਸੇ ਕੀ ਲਹਿਰਾਂ ਲਾ ਲੈਣੀਆਂ, ਲਹਿਰਾਂ ਲੱਗਦੀਆਂ ਤੁਹਾਡੇ ਸਾਰਿਆਂ ਦੇ ਨਾਲ ਪ੍ਰੋਗਰਾਮ ਦੇ ਵਿੱਚ, ਫੇਰ ਹੀ ਮਜ਼ਾ ਆਉਂਦਾ। ਸੋ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਸਾਡੇ ਨਾਲ ਨੇ, ਸੋ ਉਹਨਾਂ ਦਾ ਵੀ ਇੱਕ ਸਪੈਸ਼ਲ ਵਾਲਾ ਥੈਂਕਸ। ਉਹ ਇੰਨੀ ਸਵਖਤੇ ਉੱਠ ਕੇ ਤਾਰਾਂ ਜੋੜਦੇ ਆ ਤੇ ਮੇਰੀ ਆਵਾਜ਼ ਜਿਹੜੀ ਤੇ ਤੁਹਾਡੇ ਸੁਨੇਹੇ ਮੇਰੇ ਤੱਕ ਪਹੁੰਚਦੇ ਆ। ਔਰ ਅੱਜ ਜੇ ਮੈਂ ਗੱਲ ਕਰਾਂ ਐਡੀਲੇਡ ਦੀ, ਤੇ ਐਡੀਲੇਡ ਦੇ ਵਿੱਚ ਬਹੁਤ ਹੀ ਪਿਆਰੀ ਜਿਹੀ ਸਵੇਰ ਚੜੀ ਆ, ਬੜੀ ਸੋਹਣੀ ਸਵੇਰ। ਜਦੋਂ ਸਵੇਰੇ ਉੱਠੀ ਤੇ ਬਸ ਖੁਸ਼ੀ ਇੰਨੀ ਹੋ ਗਈ ਨਾ, ਭਲਾ ਕਿਉਂ ਅੱਜ ਧੁੰਦ ਪਈ ਸੀ ਐਡੀਲੇਡ ਦੇ ਵਿੱਚ। ਵੈਸੇ ਬਹੁਤ ਘੱਟ ਧੁੰਦ ਪੈਂਦੀ ਆ ਐਡੀਲੇਡ ਦੇ ਵਿੱਚ, ਧੁੰਦ ਨਹੀਂ ਪੈਂਦੀ। ਔਰ ਉਹ ਜਿਹੜੀਆਂ ਧੁੰਦ ਵਾਲੀਆਂ ਸਰਦੀਆਂ ਹੁੰਦੀਆਂ ਉਹਨਾਂ ਨੂੰ ਮੈਂ ਮਿਸ ਕਰਦੀ ਹੁੰਦੀ ਹਾਂ ਇੱਥੇ, ਤੇ ਅੱਜ ਸਵੇਰੇ ਸਵੇਰੇ ਉੱਠੀ ਤੇ ਚੰਗੀ ਧੁੰਦ ਪਈ ਹੋਈ ਸੀ ਤੇ ਬਹੁਤ ਵਧੀਆ, ਬਾਹਰ ਵੀ ਇਕਦਮ ਨਜ਼ਾਰਾ ਬੱਝਾ ਹੋਇਆ ਸੀਗਾ ਜਿੱਦਾਂ ਦਾ ਸਰਦੀਆਂ ਚ ਆਪਣੇ ਪੰਜਾਬ ਵੱਲ ਹੁੰਦਾ ਸੀਗਾ। ਸੋ ਅੱਜ ਦੀਆਂ ਸਰਦੀਆਂ ਸਵੇਰੇ ਸਵੇਰੇ ਮੈਨੂੰ ਫਿਰ ਪੰਜਾਬ ਚੇਤੇ ਆ ਗਿਆ, ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਵੀ ਸਵੇਰੇ ਸਵੇਰੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰੀ ਪੰਜਾਬ ਚੇਤੇ ਕਰਵਾ ਤਾ। ਬਾਕੀ ਬੁੱਧਵਾਰ ਦੀਆਂ ਲਹਿਰਾਂ ਦੇ ਵਿੱਚ ਤੇ ਸਾਡੀਆਂ ਗੱਲਾਂ ਹੀ ਯਾਦਾਂ ਦੀਆਂ ਹੁੰਦੀਆਂ, ਤੇ ਜੋ ਭੁੱਲ ਗਿਆ ਕੁਛ ਉਹਨਾਂ ਨੂੰ ਯਾਦ ਕਰ ਲਈਦਾ, ਜੋ ਕੁਛ ਦਾ ਵਕਤ ਚੱਲ ਰਿਹਾ ਉਹਦੇ ਬਾਰੇ ਗੱਲਬਾਤ ਕਰ ਲਈਦੀ ਆ। ਸੋ ਸਮੇਂ ਦੀ ਜੇ ਗੱਲ ਕਰਾਂ ਤੇ ਸਮਾਂ ਜੀ ਇਸ ਵੇਲੇ ਐਡੀਲੇਡ ਦੇ ਵਿੱਚ ਹੋ ਗਿਆ 7:33, ਔਰ ਸਵੇਰ ਕਿੱਦਾਂ ਦੀ ਹੈ ਮੈਂ ਤੁਹਾਨੂੰ ਦੱਸ ਹੀ ਦਿੱਤਾ, ਤੇ ਤੁਸੀਂ ਆਪਣੇ ਪਿੰਡ ਸ਼ਹਿਰ ਦੀ ਸਵੇਰ ਮੈਨੂੰ ਜ਼ਰੂਰ ਦੱਸੋ ਵੀ ਕਿੱਦਾਂ ਦੀ ਚੜ੍ਹੀ ਹੈ ਅੱਜ। ਤੇ ਸਿਡਨੀ ਸਮੇਂ ਮੁਤਾਬਿਕ ਆਸਟ੍ਰੇਲੀਆ ਦੇ ਵਿੱਚ ਇਸ ਵੇਲੇ 8:03 ਹੋ ਚੁੱਕੇ ਨੇ, ਤੇ ਬਾਕੀ ਪਰਥ ਦੇ ਵਿੱਚ ਇਸ ਵੇਲੇ ਟਾਈਮ ਚੱਲ ਰਿਹਾ 6:03 ਦਾ, ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 3:33 ਹੋ ਚੁੱਕਿਆ ਜੀ ਇਸ ਵੇਲੇ, ਚੰਗਾ ਸਵਖਤ ਆ ਉੱਥੇ। ਤੇ ਉਸ ਤੋਂ ਬਾਅਦ ਯੂਰਪ ਚ ਹਜੇ ਤੱਕ ਮੰਗਲਵਾਰ ਦੀ ਰਾਤ ਚੱਲ ਰਹੀ ਹੈ, ਤੇ ਪੱਛਮੀ ਦੇਸ਼ਾਂ ਚ ਮੰਗਲਵਾਰ ਦੀ ਦੁਪਹਿਰ ਜਿਹੜੀ ਹੈ ਉਹ ਚੱਲ ਰਹੀ ਹੈ। ਸੋ ਜਿੱਥੋਂ ਕਿਤੋਂ ਵੀ ਤੁਸੀਂ ਪ੍ਰੋਗਰਾਮ ਨਾਲ ਸਾਂਝ ਪਾਈਏ, ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ। ਔਰ ਪ੍ਰੋਗਰਾਮ ਦੇ ਵਿੱਚ ਜਿਵੇਂ ਕਿ ਆ ਕੇ ਪ੍ਰੋਗਰਾਮ ਦਾ ਨਾਮ ਲਹਿਰਾਂ ਇਸ ਕਰਕੇ ਹੈ ਕਿਉਂਕਿ ਤੁਸੀਂ ਸਾਰੇ ਤੁਹਾਡੇ ਜਿਹੜੇ ਵਿਚਾਰ ਹੁੰਦੇ, ਤੁਹਾਡੇ ਜਜ਼ਬਾਤ ਹੈ, ਤੁਹਾਡੇ ਖਿਆਲ ਜਿਹੜੇ ਜਦੋਂ ਪ੍ਰੋਗਰਾਮ ਨਾਲ ਰਲਦੇ ਆ ਤੇ ਫੇਰ ਹੀ ਲਹਿਰਾਂ ਬਣਦੀਆਂ ਜੀ। ਲਹਿਰਾਂ ਇਹ ਸਾਡੇ ਜਜ਼ਬਾਤਾਂ ਦੀਆਂ, ਸਾਡੇ ਖਿਆਲਾਂ ਦੀਆਂ, ਸਾਡੇ ਵਿਚਾਰਾਂ ਦੀਆਂ, ਕੁਝ ਬੀਤੀ ਜ਼ਿੰਦਗੀ ਦੀਆਂ ਤੇ ਕੁਝ ਅੱਜ ਦੇ ਜਿਹੜੇ ਪਲ ਹੈ ਉਹਨਾਂ ਦੀਆਂ ਤੇ ਕੁਝ ਆਉਣ ਵਾਲੇ ਵਕਤ ਦੀਆਂ। ਸੋ ਸਾਰੀਆਂ ਇਹਨਾਂ ਚੀਜ਼ਾਂ ਦੇ ਨਾਲ ਹੀ ਰਲ ਕੇ ਫੇਰ ਹੀ ਪ੍ਰੋਗਰਾਮ ਬਣਦਾ ਜੀ ਲਹਿਰਾਂ। ਸੋ ਲਹਿਰਾਂ ਦੇ ਵਿੱਚ ਆਪਣੇ ਜਿਹੜੇ ਮੈਸੇਜਿਸ ਆ ਉਹ ਜ਼ਰੂਰ ਭੇਜਦੇ ਰਿਹਾ ਕਰੋ, ਆਪਣੇ ਵਿਚਾਰ ਜ਼ਰੂਰ ਭੇਜਿਆ ਕਰੋ। ਸੋ ਪ੍ਰੋਗਰਾਮ ਦੇ ਨਾਲ ਸਾਂਝ ਤੁਸੀਂ ਪਾ ਸਕਦੇ ਹੋ ਬਿਲਕੁਲ ਜੀ ਆਸਾਨ ਜਿਹਾ ਤਰੀਕਾ, ਈਮੇਲ ਦੇ ਰਾਹੀਂ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ। ਈਮੇਲ ਤੁਸੀਂ ਕਰ ਸਕਦੇ ਹੋ request@harmanradio.com ਤੇ, ਜਿਹੜੀ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਪ੍ਰੋਗਰਾਮ ਨਾਲ ਸਾਂਝ ਬਣਾ ਸਕਦੇ ਹੋ @harmanradio ਤੇ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਤੁਸੀਂ ਕਰ ਸਕਦੇ ਹੋ, ਨੰਬਰ ਹੈਗਾ ਜੀ 02-85-98-28-11। ਸੋ ਬਾਕੀ ਸਾਰੀ ਇਨਫੋਰਮੇਸ਼ਨ ਜਿਹੜੀ ਵੀ ਹੈਗੀ ਉਹ ਜਿਹੜੀ ਸਾਡੀ ਐਪ ਆ ਉਹਦੇ ਵਿੱਚ ਹੀ ਤੁਹਾਨੂੰ ਮਿਲ ਜਾਏਗੀ। ਸੋ ਪ੍ਰੋਗਰਾਮ ਦੇ ਵਿੱਚ ਗੱਲਾਂ ਕਰਾਂਗੇ ਅੱਜ ਅਸੀਂ ਉਹੀ ਹਮੇਸ਼ਾ ਦੀ ਤਰ੍ਹਾਂ, ਕੁਝ ਜੱਗ ਬੀਤੀਆਂ ਤੇ ਕੁਝ ਹੱਡ ਬੀਤੀਆਂ। ਸੋ ਪਿਛਲੇ ਹਫ਼ਤੇ ਅਸੀਂ ਰਿਸ਼ਤਿਆਂ ਦੀ ਗੱਲ ਸ਼ੁਰੂ ਕੀਤੀ ਸੀ। ਸੋ ਰਿਸ਼ਤੇ ਇਹ ਯਾਦ ਕੀਤੇ ਸੀ ਅਸੀਂ ਨਾਨੀ, ਦਾਦੀ, ਦਾਦਾ ਜੀ, ਦਾ ਨਾਨੀ ਦੇ। ਸੋ ਗ੍ਰੈਂਡ ਪੇਰੈਂਟਸ ਨੂੰ ਯਾਦ ਕੀਤਾ ਸੀ ਉਹ 2.5 ਘੰਟੇ ਉਹਨਾਂ ਗੱਲਾਂ ਤੇ ਨਿਕਲ ਗਏ ਸੀਗੇ। ਸੋ ਬਾਕੀ ਬੜੇ ਪਿਆਰੇ ਪਿਆਰੇ ਰਿਸ਼ਤੇ ਜ਼ਿੰਦਗੀ ਦੇ ਵਿੱਚ ਹੁੰਦੇ ਆ, ਅੱਜ ਉਹਨਾਂ ਰਿਸ਼ਤਿਆਂ ਨੂੰ ਯਾਦ ਕਰਾਂਗੇ। ਸੋ ਜਦੋਂ ਵੀ ਅਸੀਂ ਰਿਸ਼ਤਿਆਂ ਦੀ ਗੱਲ ਕਰਦੇ ਹਾਂ ਤੇ ਕਈ ਸਾਰੀਆਂ ਤਸਵੀਰਾਂ ਉੱਭਰ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਆ ਜਾਂਦੀਆਂ, ਹੈ ਨਾ। ਔਰ ਉਹਨਾਂ ਤਸਵੀਰਾਂ ਨੂੰ, ਉਹ ਕਿਹੜੀਆਂ ਕਿਹੜੀਆਂ ਤਸਵੀਰਾਂ ਉਹ ਪਿਆਰੇ ਪਿਆਰੇ ਰਿਸ਼ਤਿਆਂ ਦੀਆਂ ਜਿਹੜੀਆਂ ਤੁਹਾਡੀਆਂ ਅੱਖਾਂ ਅੱਗੇ ਆਈਆਂ ਆ, ਉਹ ਤੁਸੀਂ ਮੇਰੇ ਨਾਲ ਅੱਜ ਜ਼ਰੂਰ ਸਾਂਝੀਆਂ ਕਰਨੀਆਂ, ਤੇ ਮੈਂ ਆਪਣੇ ਰਿਸ਼ਤਿਆਂ ਦੀ ਗੱਲ ਕਰਾਂਗੀ ਤੇ ਤੁਸੀਂ ਸੁਣਾਉਣੇ ਆ ਮੈਨੂੰ ਆਪਣੇ ਰਿਸ਼ਤੇ, ਉਹਨਾਂ ਦਾ ਪਿਆਰ, ਉਹਨਾਂ ਦੀਆਂ ਤਕਰਾਰਾਂ। ਸੋ ਕੁਝ ਰਿਸ਼ਤੇ ਹੁੰਦੇ ਆ ਜੀ ਜਿਹਨਾਂ ਨੂੰ ਯਾਦ ਕਰਕੇ ਅਸੀਂ ਹੱਸ ਪੈਂਦੇ ਹਾਂ, ਔਰ ਕੁਝ ਕੁ ਰਿਸ਼ਤੇ ਹੁੰਦੇ ਆ ਜਿਹਨਾਂ ਨੂੰ ਯਾਦ ਕਰਕੇ ਅੱਖਾਂ ਨਮ ਹੋ ਜਾਂਦੀਆਂ ਆ। ਉਹ ਅੱਖਾਂ ਨਮ ਹੋਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨਾਲ ਕੋਈ ਲੜਾਈ ਝਗੜਾ ਹੋ ਗਿਆ, ਚਲੋ ਉਹ ਵੀ ਗੱਲ ਹੋ ਸਕਦੀ ਹੈ, ਕਿਉਂਕਿ ਜ਼ਿੰਦਗੀ ਦੀ ਜਿਹੜੀ ਲੜੀ ਹੈ ਹੋ ਜਾਈ ਆ, ਇਹਦੇ ਪਿੱਛੇ ਗੰਢ ਨਹੀਂ ਲੱਗੀ। ਜਿਹੜੇ ਰਿਸ਼ਤੇ ਆ ਉਹ ਵਿੱਚ ਪੈਂਦੇ ਰਹਿੰਦੇ ਆ ਤੇ ਨਿਕਲਦੇ ਜਾਂਦੇ ਆ। ਸੋ ਉਸੇ ਤਰ੍ਹਾਂ ਅਸੀਂ ਆ ਇਸ ਦੁਨੀਆਂ ਤੇ ਆਉਂਦੇ ਜਾਂਦੇ ਆ ਤੇ ਆਪਣਾ ਆਪਣਾ ਪੰਧ ਮੁਕਾ ਕੇ ਤੁਰਦੇ ਜਾਂਦੇ ਆ, ਪਰ ਛੱਡ ਜਾਂਦੇ ਆ ਪਿੱਛੇ ਆਪਣੀਆਂ ਯਾਦਾਂ। ਸੋ ਜਿਹੜੀਆਂ ਯਾਦਾਂ ਆ ਉਹ ਜ਼ਿੰਦਗੀ ਦੀ ਬਹੁਤ ਵੱਡੀ ਸੁਗਾਤ ਆ। ਸੋ ਜੋ ਬੀਤ ਗਿਆ ਉਹਦੀਆਂ ਯਾਦਾਂ ਨੂੰ ਵੀ ਯਾਦ ਕਰ ਲੈਣਾ ਚਾਹੀਦਾ ਆ, ਔਰ ਉਹਨਾਂ ਯਾਦਾਂ ਤੋਂ ਸਿੱਖ ਕੇ ਅੱਜ ਨੂੰ ਚੰਗੀ ਤਰ੍ਹਾਂ ਜੀਣਾ ਚਾਹੀਦਾ। ਜਿਹੜਾ ਪ੍ਰੈਜ਼ੈਂਟ ਆ ਉਹਨੂੰ ਬਹੁਤ ਚੰਗੀ ਤਰ੍ਹਾਂ ਜੀਣਾ ਚਾਹੀਦਾ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਕੱਲ ਨੂੰ ਇਸ ਅੱਜ ਨੇ ਵੀ ਕੱਲ ਬਣ ਜਾਣਾ। ਸੋ ਕਿਉਂ ਨਾ ਇਸ ਅੱਜ ਨੂੰ ਸੋਹਣੀ ਤਰ੍ਹਾਂ ਜੀਏ, ਤਾਂ ਕਿ ਜਦੋਂ ਇਹਨੇ ਕੱਲ ਬਣਨਾ ਤੇ ਅਸੀਂ ਆਉਣ ਵਾਲੇ ਕੱਲ ਦੇ ਵਿੱਚ ਉਹਦੀਆਂ ਯਾਦਾਂ ਜਿਹੜੀਆਂ ਆ ਉਹਨਾਂ ਨੂੰ ਯਾਦ ਕਰਕੇ ਮੁਸਕਰਾ ਸਕੀਏ। ਸੋ ਇਹੀ ਜ਼ਿੰਦਗੀ ਹੈ ਜੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅਸੀਂ ਇੱਕ ਧਾਰਮਿਕ ਗੀਤ ਤੋਂ, ਤੇ ਉਸ ਤੋਂ ਬਾਅਦ ਕੁਝ ਗੀਤ ਸਰਬਜੀਤ ਭਾਜੀ ਚਲਾਉਣਗੇ ਆਪਣੀ ਪਸੰਦ ਦੇ, ਕੁਝ ਕੁ ਮੈਂ ਚਲਾਵਾਂਗੀ ਤੇ ਬਾਕੀ ਫਰਮਾਇਸ਼ੀ ਗੀਤ ਤੁਹਾਡੀ ਪਸੰਦ ਦੇ ਹੋਣਗੇ। ਸੋ ਕੋਈ ਵੀ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ, ਖਾਸ ਕਰਕੇ ਕਿਸੇ ਰਿਸ਼ਤੇ ਨੂੰ ਅੱਜ ਸੁਣਾਉਣਾ ਚਾਹੁੰਦੇ ਹੋ ਜਾਂ ਕਿਸੇ ਰਿਸ਼ਤੇ ਨੂੰ ਡੈਡੀਕੇਟ ਕਰਨਾ ਚਾਹੁੰਦੇ ਹੋ, ਤੇ ਜ਼ਰੂਰ ਲਿਖ ਭੇਜੋ, ਤੁਹਾਡੇ ਲਈ ਉਹ ਗਾਣਾ ਪ੍ਰੋਗਰਾਮ ਦੇ ਵਿੱਚ ਲਾਵਾਂਗੇ। ਸੋ ਸੁਣਦੇ ਹਾਂ ਜੀ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇਹ ਪਹਿਲਾ ਧਾਰਮਿਕ ਗੀਤ, ਤੇ ਉਸ ਤੋਂ ਬਾਅਦ ਕਰਦੇ ਹਾਂ ਜੀ ਅਸੀਂ ਆਪਣੇ ਰਿਸ਼ਤਿਆਂ ਨੂੰ ਯਾਦ ਜੀ।
ਅੱਖਦਾ ਤਾਰਾ ਕਾਲੂ ਦਾ ਰਾਜ ਦੁਲਾਰਾ ਤ੍ਰਿਪਤਾ ਦੀ ਅੱਖਦਾ ਤਾਰਾ ਉਹਦਾ ਆਉਣਾ ਜਾਣਾ ਮੁੱਕ ਜਾਂਦਾ ਜੋ ਉਹਦੇ ਦਰਸ਼ਨ ਕਰਦਾ ਉਹਦੇ ਦਰਸ਼ਨ ਕਰਦਾ ਨਾ ਕੋਈ ਹੋਇਆ ਨਾ ਕੋਈ ਹੋਣਾ ਮੇਰੇ ਬਾਬੇ ਨਾਨਕ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਹੋ ਮੇਰੇ ਬਾਬੇ ਨਾਨਕ ਵਰਗਾ ਹੋ ਮੇਰੇ ਬਾਬੇ ਨਾਨਕ ਵਰਗਾ ਤਪਦਿਆਂ ਲਈ ਠੰਡੀ ਸ਼ਾਂ ਨਾਨਕ ਡਿੱਗਿਆਂ ਦੀ ਬਾਂ ਫੜਦਾ ਨਾਨਕ ਤਪਦਿਆਂ ਲਈ ਠੰਡੀ ਸ਼ਾਂ ਨਾਨਕ ਡਿੱਗਿਆਂ ਦੀ ਬਾਂ ਫੜਦਾ ਨਾਨਕ ਡੁੱਬਦਿਆਂ ਨੂੰ ਉਹ ਤਾਰਨ ਵਾਲਾ ਰੱਬ ਦਾ ਦੂਜਾ ਨਾ ਹੈ ਨਾਨਕ ਹਰ ਮੈਦਾਨ ਫਤਿਹ ਕਰਦਾ ਹੱਥ ਜੀ ਦੇ ਸਿਰ ਤੇ ਤਰਦਾ ਨਾ ਕੋਈ ਹੋਇਆ ਨਾ ਕੋਈ ਹੋਣਾ ਮੇਰੇ ਬਾਬੇ ਨਾਨਕ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਹੋ ਮੇਰੇ ਬਾਬੇ ਨਾਨਕ ਵਰਗਾ ਹੋ ਮੇਰੇ ਬਾਬੇ ਨਾਨਕ ਵਰਗਾ ਸੱਜਣ ਬਣਾਉਣ ਵਾਲਾ ਭੁੱਲਿਆਂ ਨੂੰ ਰਸਤੇ ਪਾਉਣ ਵਾਲਾ ਠੱਗਾਂ ਨੂੰ ਸੱਜਣ ਬਣਾਉਣ ਵਾਲਾ ਭੁੱਲਿਆਂ ਨੂੰ ਰਸਤੇ ਪਾਉਣ ਵਾਲਾ ਫੜ ਕੇ ਮੁੰਨੀ ਹਲਦੀ ਦੀ ਸਾਨੂੰ ਕਰਨੀ ਕਿਰਤ ਸਿਖਾਉਣ ਵਾਲਾ ਦੀ ਮਿੱਠੀ ਬਾਣੀ ਚੋਂ ਸਦਾ ਮੀ ਅੰਮ੍ਰਿਤ ਦਾ ਵਰਦਾ ਅੰਮ੍ਰਿਤ ਦਾ ਵਰਦਾ ਨਾ ਕੋਈ ਹੋਇਆ ਨਾ ਕੋਈ ਹੋਣਾ ਮੇਰੇ ਬਾਬੇ ਨਾਨਕ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ ਹੋ ਮੇਰੇ ਬਾਬੇ ਨਾਨਕ ਵਰਗਾ ਮੇਰੇ ਬਾਬੇ ਨਾਨਕ ਵਰਗਾ
ਲਓ ਜੀ ਇਹ ਗੀਤ ਸੁਣ ਕੇ ਹਟੇ ਆ ਬਾਬੇ ਨਾਨਕ ਦੇ ਨਾਮ ਤੇ। ਉਮੀਦ ਆ ਸਾਰਿਆਂ ਨੇ ਪਸੰਦ ਕੀਤਾ ਹੋਣਾ ਜੀ। ਸੋ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੁਖਵਿੰਦਰ ਸੌਂਦ ਹੋਣੀ ਤੇ ਨਰਿੰਦਰ ਰਠੌਰ ਹੋਣਾ ਨੇ ਸਾਂਝ ਬਣਾਈ ਹੈ। ਸੁਖਵਿੰਦਰ ਸੌਂਦ ਹੋਣਾ ਨੇ ਹਮੇਸ਼ਾ ਦੀ ਤਰ੍ਹਾਂ ਸ਼ਾਰਟ ਐਂਡ ਸਵੀਟ ਸਤਿ ਸ਼੍ਰੀ ਅਕਾਲ ਭੇਜੀ ਆਪਣੀ। ਸਤਿ ਸ਼੍ਰੀ ਅਕਾਲ ਜੀ ਸੌਂਦ ਸਾਹਿਬ, ਤੇ ਉਮੀਦ ਵਧੀਆ ਹੋਊਂਗੇ ਜੀ, ਰਾਜੀ ਖੁਸ਼ੀ ਆਪਣੀ ਡਰਾਈਵਿੰਗ ਤੇ। ਤੇ ਨਰਿੰਦਰ ਰਾਠੌਰ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਅਮਰਦੀਪ ਭੈਣ ਜੀ ਐਂਡ ਆਲ ਲਿਸਨਰਸ ਨੂੰ। ਸੋ ਅੱਜ ਅਮਰਦੀਪ ਭੈਣ ਜੀ ਨਹੀਂ ਹੁੰਦੇ ਜੀ, ਅੱਜ ਸੁਖਪ੍ਰੀਤ ਭੈਣ ਜੀ ਹੁੰਦੇ ਆ। ਅਮਰਦੀਪ ਦੀ ਹੁਣਾਂ ਦਾ ਜਿਹੜਾ ਪ੍ਰੋਗਰਾਮ ਆ ਉਹ ਮੰਗਲਵਾਰ ਨੂੰ ਹੁੰਦਾ ਰਾਠੌਰ ਸਾਹਿਬ। ਸੋ ਹੋਰ ਸੁਣਾਓ ਕਿਵੇਂ ਚੱਲ ਰਹੀ ਹੈ ਜ਼ਿੰਦਗੀ, ਔਰ ਬਾਕੀ ਗੱਲ ਕਰੀਏ ਮਾਹੌਲ ਦੀ ਤੇ ਆਸਟ੍ਰੇਲੀਆ ਦੇ ਵਿੱਚ ਕੋਰੋਨਾ ਵਾਇਰਸ ਦੀ ਵੀ ਜੇ ਅਸੀਂ ਗੱਲ ਕਰੀਏ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਗਵਰਨਮੈਂਟ ਉਹਨੇ ਇਸ ਨੂੰ ਥੰਮ ਲਿਆ। ਸੋ ਥੰਮਿਆ ਨਜ਼ਰ ਆਉਂਦਾ ਕੋਰੋਨਾ ਵਾਇਰਸ ਇਸ ਵੇਲੇ, ਔਰ ਜ਼ਿਆਦਾ ਜਿਹੜਾ ਆਪਣੀਆਂ ਡੂੰਘੀਆਂ ਨਹੀਂ ਕਰ ਸਕਿਆ ਆਸਟ੍ਰੇਲੀਆ ਦੇ ਵਿੱਚ, ਔਰ ਕੇਸਿਸ ਜਿਹੜੇ ਆ ਕਾਫੀ ਘੱਟ ਗਏ ਆ, ਔਰ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੀ ਬਿਲਕੁਲ ਇਸ ਬਿਮਾਰੀ ਤੋਂ ਮੁਕਤ ਹੋ ਜਾਏਗਾ ਆਸਟ੍ਰੇਲੀਆ ਤੇ ਸਾਡੀ ਸਾਰੀ ਧਰਤੀ। ਸੋ ਇਸ ਵੇਲੇ ਅਰਦਾਸਾਂ ਦੁਆਵਾਂ ਜਿਹੜੀਆਂ ਉਹ ਬਹੁਤ ਜ਼ਰੂਰੀ ਹੋ ਜਾਂਦੀਆਂ। ਜਦੋਂ ਅਰਦਾਸ ਦੁਆ ਤੇ ਹਰ ਵੇਲੇ ਕਹਿੰਦੇ ਬੜੀ ਕੰਮ ਕਰਦੀ ਹੈ, ਪਰ ਜਦੋਂ ਔਖਾ ਵੇਲਾ ਆਉਂਦਾ ਪਰਮਾਤਮਾ ਸਾਨੂੰ ਉਸਦੇ ਵੇਲੇ ਯਾਦ ਆਉਂਦਾ, ਉਸ ਵੇਲੇ ਜ਼ਿਆਦਾ ਯਾਦ ਆਉਂਦਾ, ਇਸੇ ਕਰਕੇ ਦੁੱਖ ਦਾ ਰੂਪ ਸੁੱਖ ਰੋਗ ਪਿਆ। ਸੋ ਇਸ ਦੁੱਖ ਨੂੰ ਵੀ ਸੁੱਖ ਦੀ ਤਰ੍ਹਾਂ ਹੀ ਮੰਨ ਕੇ ਲੈਣਾ ਚਾਹੀਦਾ ਹੈ, ਇਹਦੇ ਵਿੱਚ ਵੀ ਉਸ ਪਰਮਾਤਮਾ ਦੀ ਕੋਈ ਰਜ਼ਾ ਹੈ, ਉਹਦਾ ਭਾਣਾ ਜਿਹੜਾ ਲੁਕਿਆ ਹੋਇਆ ਹੈ। ਸੋ ਅਰਦਾਸ ਕਰੀਏ, ਬਾਕੀ ਜੋ ਭਲਾ ਆ ਇਸ ਦੁਨੀਆਂ ਦੇ ਲਈ ਉਹ ਹੀ ਹੋਣਾ ਆ, ਉਹ ਹੀ ਵਰਤਾਏ। ਸੋ ਚਿੰਤਾ ਕਰਨ ਦੀ ਤੇ ਫਿਕਰਾਂ ਚ ਪੈਣ ਦੀ ਸਾਨੂੰ ਕੋਈ ਖਾਸ ਲੋੜ ਹੈ ਨਹੀਂ, ਕਿਉਂਕਿ ਸਾਡੇ ਫਿਕਰ ਕੀਤੇ ਆ ਕੁਛ ਜ਼ਿਆਦਾ ਹੁੰਦਾ ਨਹੀਂ। ਸੋ ਗੱਲ ਇਹ ਆ ਕਿ ਉਹ ਚੜ੍ਹਦੀ ਕਲਾ ਚ ਰਹੀਏ ਔਰ ਅਰਦਾਸ ਤੇ ਪੂਰਾ ਯਕੀਨ ਕਰਦੇ ਰਹੀਏ। ਸੋ ਹੌਲੀ ਹੌਲੀ ਸਭ ਕੁਛ ਨਿਕਲ ਜਾਣਾ। ਸੋ ਬਾਕੀ ਮੈਂ ਕਹਿੰਦੀ ਹੁੰਦੀ ਹਾਂ ਸਮੇਂ ਦੀ ਖਾਸੀਅਤ ਹੁੰਦੀ ਹੈ ਜੀ, ਸਮੇਂ ਦੀ ਖਾਸੀਅਤ ਇਹ ਹੁੰਦੀ ਹੈ ਵੀ ਜੇ ਚੰਗਾ ਨਹੀਂ ਰਹਿੰਦਾ ਤੇ ਮਾੜਾ ਵੀ ਨਹੀਂ ਰਹਿੰਦਾ, ਤੁਰਿਆ ਰਹਿੰਦਾ ਆਪਣੀ ਚਾਲ ਏ। ਸੋ ਉਸ ਸਮੇਂ ਦੀ ਚਾਲ ਦੇ ਨਾਲ ਹੀ ਆਪਾਂ ਵੀ ਆਪਣੇ ਕਦਮ ਵਧਾਉਂਦੇ ਰਹੀਏ, ਤੁਰਦੇ ਰਹੀਏ, ਅੱਗੇ ਵੱਧਦੇ ਰਹੀਏ। ਜ਼ਿੰਦਗੀ ਦੇ ਵਿੱਚ ਇਹੀ ਸਿੱਖਣ ਆਏ ਹੋਏ ਹਾਂ ਜੀ, ਕਦੀ ਥੱਲੇ ਤੇ ਕਦੀ ਉੱਪਰ, ਕਦੀ ਥੋੜਾ ਘੱਟ ਤੇ ਕਦੀ ਥੋੜਾ ਜ਼ਿਆਦਾ। ਸੋ ਚਲੋ ਜੀ, ਅੱਜ ਫਿਰ ਦੇਖੀਏ ਮੌਸਮ ਦਾ ਕੀ ਹਾਲ ਚਾਲ ਹੈ ਆਸਟ੍ਰੇਲੀਆ ਦੇ ਵਿੱਚ। ਐਡੀਲੇਡ ਬਾਰੇ ਤਾਂ ਮੈਂ ਤੁਹਾਨੂੰ ਦੱਸ ਦਿੱਤਾ, ਐਡੀਲੇਡ ਦੀ ਸਵੇਰ ਬਹੁਤ ਸੋਹਣੀ, ਸੱਚੀ ਬੜੀ ਸੋਹਣੀ ਸਵੇਰ ਸੀਗੀ ਅੱਜ, ਰੂਹ ਖੁਸ਼ ਹੋ ਗਈ ਸਵੇਰੇ ਸਵੇਰੇ ਧੁੰਦ ਦੇਖ ਕੇ ਹਲਕੀ ਹਲਕੀ, ਔਰ ਅੱਜ ਪੰਛੀ ਵੀ ਜ਼ਰੂਰਤ ਤੋਂ ਜ਼ਿਆਦਾ ਹੀ ਚਹਿਚਹਾ ਰਹੇ ਸੀਗੇ ਬਾਹਰ, ਔਰ ਬਹੁਤ ਸੋਹਣੀ ਸਵੇਰ। ਔਰ ਐਡੀਲੇਡ ਦੇ ਵਿੱਚ ਦਿਨ ਅੱਜ ਸਾਫ਼ ਹੀ ਰਹਿਣਾ ਜੀ, ਵੱਧ ਤੋਂ ਵੱਧ ਜਿਹੜਾ ਤਾਪਮਾਨ ਆ ਉਹ 22 ਡਿਗਰੀ ਤੱਕ ਜਾਣਾ ਤੇ ਦਿਨ ਅੱਜ ਬਿਲਕੁਲ ਸਾਫ਼ ਜਿਹੜਾ ਲੱਗਾ ਰਹਿਣਾ ਐਡੀਲੇਡ ਦੇ ਵਿੱਚ। ਸਿਡਨੀ ਦੇ ਦੀ ਗੱਲ ਕਰਨਾ ਤੇ ਸਿਡਨੀ ਦੇ ਵਿੱਚ ਵੀ ਇਸ ਵੇਲੇ ਬਿਲਕੁਲ ਸਾਫ਼ ਦਿਨ ਜਿਹੜਾ ਉਹ ਚੜਿਆ ਹੋਇਆ ਆ ਜੋ ਮੈਂ ਦੇਖ ਪਾ ਰਹੀ ਹਾਂ। ਸੋ ਤਾਪਮਾਨ ਵੱਧ ਤੋਂ ਵੱਧ ਅੱਜ 23 ਡਿਗਰੀ ਤੱਕ ਸਿਡਨੀ ਦਾ ਰਹਿਣਾ ਆ ਤੇ ਮੈਲਬਰਨ ਦੇ ਵਿੱਚ ਬੱਦਲਵਾਈ ਅੱਜ ਜਿਹੜੀ ਬਣੀ ਰਹਿਣੀ ਆ ਤੇ ਬੱਦਲਵਾਈ ਦੇ ਨਾਲ ਤਾਪਮਾਨ ਦਾ ਪਾਰਾ ਜਿਹੜਾ 18 ਡਿਗਰੀ ਤੱਕ ਹੀ ਜਾਏਗਾ ਵੱਧ ਤੋਂ ਵੱਧ। ਤੇ ਬ੍ਰਿਸਬੇਨ ਦੇ ਵਿੱਚ ਗਰਮੀ ਆ ਜੀ, ਅੱਜ ਬ੍ਰਿਸਬੇਨ ਦੇ ਵਿੱਚ ਅੱਜ 31 ਡਿਗਰੀ ਤਾਪਮਾਨ ਦੇਖਿਆ ਜਾ ਰਿਹਾ ਇੱਥੇ ਤੇ ਮੌਸਮ ਬਿਲਕੁਲ ਸਾਫ਼ ਨਜ਼ਰ ਆ ਰਿਹਾ। ਪਰਥ ਦੇ ਵਿੱਚ ਹਲਕੇ ਬੱਦਲਾਂ ਦੇ ਨਾਲ ਤਾਪਮਾਨ ਅੱਜ ਵੱਧ ਤੋਂ ਵੱਧ 23 ਡਿਗਰੀ ਤੱਕ ਜਾਣਾ ਹੈ ਤੇ ਕੈਨਬਰਾ ਦੇ ਵਿੱਚ ਵੀ ਅੱਜ ਮੌਸਮ ਬਿਲਕੁਲ ਸਾਫ਼ ਤੇ ਤਾਪਮਾਨ 21 ਡਿਗਰੀ ਤੱਕ ਜਾਣਾ। ਪੰਜਾਬ ਦੇ ਵਿੱਚ ਗਰਮੀਆਂ ਆ ਗਈਆਂ ਹੁਣ, 33 ਡਿਗਰੀ ਵੱਧ ਤੋਂ ਵੱਧ ਤਾਪਮਾਨ ਤੇ ਦਿਨ ਬਿਲਕੁਲ ਜਿਹੜਾ ਸਾਫ਼ ਅੱਜ ਪੰਜਾਬ ਦੇ ਵਿੱਚ ਲੱਗ ਰਿਹਾ। ਸੋ ਇਹ ਸੀ ਜੀ ਅੱਜ ਦੇ ਮੌਸਮ ਦਾ ਹਾਲ ਚਾਲ। ਸੋ ਅੱਜ ਮੀਂਹ ਵਗੈਰਾ ਤਾਂ ਕਿਤੇ ਨੀ ਪੈਂਦਾ ਦਿਸਦਾ, ਆਸਟ੍ਰੇਲੀਆ ਦੇ ਵਿੱਚ ਮੌਸਮ ਸਾਫ਼ ਹੀ ਨਜ਼ਰ ਆ ਰਿਹਾ, ਪਰ ਇਹ ਜਾਂਦੀਆਂ ਜਾਂਦੀਆਂ ਧੁੱਪਾਂ ਆ ਇਹਨਾਂ ਦਾ ਲਾਹਾ ਜਿਹਾ ਲੈਣ ਨੂੰ ਜੀ ਕਰਦਾ ਹੁੰਦਾ, ਹੁਣ ਧੁੱਪ ਚ ਬੈਠਣਾ ਵਧੀਆ ਲੱਗਦਾ ਹੁੰਦਾ ਹਨਾ। ਬਾਕੀ ਨਰਿੰਦਰ ਰਾਠੌਰ ਹੁਣਾਂ ਦਾ ਮੈਸੇਜ ਆਇਆ, ਕਹਿੰਦੇ ਸੋਰੀ ਭੈਣ ਜੀ, ਆਈ ਆਲਵੇਸ ਮਿਕਸਡ ਅਪ ਯੂਅਰ ਵੋਇਸਿਸ ਆਰ ਵੈਰੀ ਸਿਮਿਲਰ। ਕੋਈ ਗੱਲ ਨੀ ਜੀ, ਕੋਈ ਗੱਲ ਨੀ। ਬਾਕੀ ਗੱਲ ਨੇ ਮੈਂ ਤੁਹਾਨੂੰ ਜਿਵੇਂ ਦੱਸੀ ਕਿ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਅਸੀਂ ਰਿਸ਼ਤਿਆਂ ਦੀ, ਬੜੀਆਂ ਬੜੇ ਪਿਆਰੇ ਪਿਆਰੇ ਰਿਸ਼ਤੇ ਜਿਹੜੇ ਆ ਉਹਨਾਂ ਦੇ ਬਾਰੇ। ਸੋ ਉਹਨਾਂ ਰਿਸ਼ਤਿਆਂ ਦੇ ਵਿੱਚ ਤੁਹਾਨੂੰ ਕਿਹੜਾ ਰਿਸ਼ਤਾ ਯਾਦ ਆਉਂਦਾ ਤੁਸੀਂ ਮੈਨੂੰ ਅੱਜ ਜ਼ਰੂਰ ਦੱਸਣਾ। ਤੇ ਰਿਸ਼ਤਿਆਂ ਦੀ ਗੱਲ ਸ਼ੁਰੂ ਕਰਦੇ ਹਾਂ, ਮੈਂ ਉਸ ਤੋਂ ਪਹਿਲਾਂ ਇੱਕ ਗੀਤ ਸੁਣ ਲੈਂਦੀ ਹਾਂ ਤੇ ਉਸ ਤੋਂ ਬਾਅਦ ਫਿਰ ਸ਼ੁਰੂ ਕਰਦੇ ਹਾਂ ਜੀ। ਉਹ ਪਿਆਰਾ ਜਿਹਾ ਰਿਸ਼ਤਾ ਜਿਹਦੇ ਕਰਕੇ ਅਸੀਂ ਇਹ ਦੁਨੀਆਂ ਦੇਖੀ ਹੁੰਦੀ ਹੈ, ਔਰ ਜਿਸ ਰਿਸ਼ਤੇ ਬਾਰੇ ਮੈਂ ਪਿਛਲੀ ਵਾਰੀ ਗੱਲ ਕਰਦੀ ਰੁੱਕ ਗਈ ਸੀ ਕਿ ਜਿਸ ਰਿਸ਼ਤੇ ਨੂੰ ਅਸੀਂ ਬਾਕੀ ਸਾਰੇ ਰਿਸ਼ਤਿਆਂ ਤੋਂ 9 ਮਹੀਨੇ ਵੱਧ ਜਾਣਦੇ ਹੁੰਦੇ ਹਾਂ, ਕਿਉਂਕਿ ਬਾਕੀ ਰਿਸ਼ਤਿਆਂ ਨਾਲ ਰੂਬਰੂ ਸਾਡੀ ਇਸ ਦੁਨੀਆਂ ਤੇ ਇਸ ਧਰਤੀ ਤੇ ਆਉਣ ਤੋਂ ਬਾਅਦ ਹੁੰਦੀ ਹੈ, ਪਰ ਇੱਕ ਰਿਸ਼ਤਾ ਹੁੰਦਾ ਹੈ ਜਿਹਦੇ ਨਾਲ ਸਾਡੀ ਸਾਂਝ ਇਸ ਧਰਤੀ ਤੇ ਆਉਣ ਤੋਂ ਪਹਿਲਾਂ ਪੈ ਜਾਂਦੀ ਹੈ। ਸੋ ਉਹ ਰਿਸ਼ਤਾ ਮਾਂ ਦਾ ਜੀ, ਬਿਲਕੁਲ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਪਿਆਰਾ ਜਿਹਾ ਗੀਤ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ। ਗੁਰਦਾਸ ਮਾਨ ਦੇ ਕਾਫੀ ਪਹਿਲਿਆਂ ਚ ਇਹ ਗੀਤ ਜਿਹੜਾ ਗਾਇਆ ਸੀ। ਸੋ ਸੁਣਦੇ ਹਾਂ ਜੀ, ਕਿਉਂਕਿ ਪੁਰਾਣੇ ਗੀਤ ਸੁਣ ਕੇ ਵੀ ਯਾਦਾਂ ਬੜੀਆਂ ਤਾਜ਼ਾ ਹੁੰਦੀਆਂ। ਕਈ ਵਾਰੀ ਜਦੋਂ ਤੁਸੀਂ ਪੁਰਾਣੇ ਸੌਂਗ ਸੁਣਦੇ ਆ ਤੇ ਬਸ ਤੁਹਾਨੂੰ ਫੇਰ ਆਪਣਾ ਉਹ ਰੇਡੀਓ ਯਾਦ ਆ ਜਾਂਦਾ ਜਾਂ ਤੁਹਾਨੂੰ ਆਪਣੀ ਕੈਸੇਟ ਯਾਦ ਆ ਜਾਂਦੀ ਆ ਕੋਈ ਜਿਹੜੀ ਤੁਸੀਂ ਬਾਜ਼ਾਰ ਚੋਂ ਲੈ ਕੇ ਖਰੀਦੀ ਹੁੰਦੀ ਆ, ਤੇ ਜਾਂ ਫਿਰ ਆ ਜਾਂਦੀ ਹੁੰਦੀ ਆ ਉਹ ਤੁਹਾਨੂੰ ਦੂਰਦਰਸ਼ਨ ਆਪਣਾ ਯਾਦ, ਹਨਾ, ਜਿਹਦੇ ਤੇ ਕਦੀ ਕੋਈ ਫਿਲਮ ਆਉਂਦੀ ਹੁੰਦੀ ਸੀ ਤੇ ਕਦੀ ਚਿੱਤਰਹਾਰ ਤੇ ਕਦੀ ਛਣਕਾਟ ਦੇ ਵਿੱਚ ਇਹੋ ਜਿਹੇ ਗੀਤ ਸੁਣਦੇ ਸੀ। ਸੋ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ ਜੀ, ਤੇ ਉਸ ਤੋਂ ਬਾਅਦ ਆਪਣੀਆਂ ਗੱਲਾਂ ਬਾਤਾਂ।
ਹੋ ਅਕਲਾਂ ਤੋਂ ਬੇਅਕਲ ਚੰਗੇ, ਓਏ ਅਕਲਾਂ ਤੋਂ ਬੇਅਕਲ ਚੰਗੇ, ਤੇ ਜਿਹੜੇ ਸਦਾ ਵਜੂਦ ਚ ਰਹਿੰਦੇ, ਓਏ ਅਕਲਾਂ ਤੇ ਜਿਹੜੇ ਮਾਣ ਕਰਦੇ, ਸੌ ਸੌ ਦੁਖੜੇ ਸੇ ਹੋਏ ਅਕਲਾਂ ਤੇ ਜਿਹੜੇ ਮਾਣ ਕਰਦੇ, ਉਹ ਸੌ ਸੌ ਦੁਖਣੇ ਸੈਂਦੇ, ਕਾਂ ਵਰਗੇ ਜੋ ਹੁਣ ਸਿਆਣੇ ਤੇ ਜਾ ਮੁਰਦਾਰ ਤੇ ਬੈ, ਸਾਨੂੰ ਪਰਦੇਸੀ ਆਵੇ ਦਿਲੋਂ ਕਿਉਂ ਵਸਾਰ ਦੇ, ਸਾਨੂੰ ਪਰਦੇਸੀ ਆਵੇ ਦਿਲੋਂ ਕਿਉਂ ਵਸਾਰ ਦੇ, ਹੋਈ ਕੀ ਸਾਤੇ ਬਹਿ ਕੇ ਟੁੱਟੇ ਹੋਏ ਨੀਵਿਆਂ ਨੂੰ ਮਾਰ ਦੇ, ਸਾਨੂੰ ਪਰਦੇਸੀ ਆਵੇ ਦਿਲੋਂ ਕਿਉਂ ਵਸਾਰ ਦੇ, ਦਿਲੋਂ ਕਿਉਂ ਵਸਾਰ ਦੇ, ਸਾਨੂੰ ਪਰਦੇਸੀ ਆਵੇ क्यों बसार मैं दिलों क्यों बसार मैं
ਗੁਰਦਾਸ ਮਾਨ ਤੇ ਜਤਿੰਦਰ ਦੱਤ ਦੀ ਆਵਾਜ਼ ਦੇ ਵਿੱਚ ਇਹ ਗੀਤ ਜਿਹੜਾ ਸਰਬਜੀਤ ਭਾਜੀ ਨੇ ਅੱਜ ਸਾਡੇ ਤੇ ਚਲਾਇਆ ਸਾਰਿਆਂ ਲਈ ਬਹੁਤ ਹੀ ਖੂਬਸੂਰਤ ਗੀਤ ਤੇ ਥੈਂਕ ਯੂ ਇਹਦੇ ਲਈ ਮੈਂ ਜ਼ਰੂਰ ਕਵਾਂਗੀ ਸਰਬਜੀਤ ਭਾਜੀ ਨੂੰ ਕਿਉਂਕਿ ਇਹੋ ਜਿਹੇ ਗੀਤ ਆਮ ਸੁਣਨ ਨੂੰ ਨਹੀਂ ਮਿਲਦੇ ਬਹੁਤ ਹੀ ਪੁਰਾਣੀ ਰਿਕਾਰਡਿੰਗ ਔਰ ਗੁਰਦਾਸ ਮਾਨ ਦੀ ਆਵਾਜ਼ ਤੇ ਫਿਰ ਕਿਆ ਕਹਿਣੇ ਹੈ ਨਾ ਔਰ ਦੂਸਰੀ ਖਾਸੀਅਤ ਇਸ ਗੀਤ ਦੇ ਵਿੱਚ ਕਿੰਨੀ ਸਾਦਗੀ ਦੇ ਨਾਲ ਗਾਇਆ ਗਿਆ ਕੋਈ ਬਹੁਤਾ ਬਹੁਤ ਜ਼ਿਆਦਾ ਸਾਜ ਨੀ ਹਨਾ ਸਿਰਫ ਹਾਰਮੋਨੀਅਮ ਤਬਲਾ ਡਫੜੀ ਤਿੰਨ ਚਾਰ ਸਾਜ਼ਾਂ ਦੇ ਨਾਲ ਕਿੰਨੀ ਖੂਬਸੂਰਤੀ ਦੇ ਨਾਲ ਗੀਤ ਨਿਭਾਇਆ ਆ ਔਰ ਇਹੋ ਜਿਹੀ ਸਾਦਗੀ ਜਿਹੜੀ ਹੁੰਦੀ ਆ ਉਹ ਹਮੇਸ਼ਾ ਤੁਹਾਡੇ ਦਿਲ ਤੱਕ ਪਹੁੰਚਦੀ ਆ ਔਰ ਉਹੀ ਜ਼ਿਆਦਾ ਦੇਰ ਤੱਕ ਚੱਲਦੀ ਆ ਨਹੀਂ ਤੇ ਅਸੀਂ ਜਿੰਨਾ ਉੱਪਰ ਉਹਦੇ ਲਾਭ ਪਾ ਲਈਏ ਚਾਹੇ ਕੋਈ ਗੱਲ ਆ ਚਾਹੇ ਗੀਤ ਆ ਚਾਹੇ ਕੋਈ ਵੀ ਚੀਜ਼ ਆ ਮੈਨੂੰ ਲੱਗਦਾ ਹੁੰਦਾ ਕਿ ਜਿੰਨੀ ਕੁ ਸਾਦ ਮੁਰਾਦੀ ਹੈ ਨਾ ਤੁਸੀਂ ਉਹਨੂੰ ਓਨੀ ਦੇਰ ਤੱਕ ਜ਼ਿਆਦਾ ਯਾਦ ਰੱਖਦੇ ਆ ਕਿਉਂਕਿ ਉਹ ਤੁਹਾਡੇ ਦਿਲ ਚ ਉਤਰਦੀ ਹੈ ਬਾਕੀ ਗੱਲਾਂ ਤੇ ਬਸ ਖੱਪ ਰੌਲਾ ਹੁੰਦੀਆਂ ਅੱਖਾਂ ਦੇ ਅੱਗੇ ਆਈਆਂ ਗਈਆਂ ਵਾਲੀ ਗੱਲ ਹੋ ਜਾਂਦੀ ਆ ਅੱਛਾ ਹੋਰ ਗੀਤ ਚ ਬੜੀ ਸੋਹਣੀ ਗੀਤ ਮੈਨੂੰ ਲੱਗਾ ਇੱਕ ਉੱਚੇ ਥਾਂ ਕੇ ਉੱਚੇ ਥਾਂ ਤੇ ਬਹਿ ਕੇ ਠੇਡੇ ਨੀਵਿਆਂ ਨੂੰ ਮਾਰਦਾ। ਸੋ ਪੰਜਾਬੀ ਦੇ ਕਈ ਜਿਹੜੇ ਲਫ਼ਜ਼ ਆ ਉਹ ਕਿੱਦਾਂ ਗੁਆਚਦੇ ਜਾ ਰਹੇ ਆ ਹਨਾ। ਅੱਜ ਕਈ ਦੇਰ ਬਾਅਦ ਠੇਡਾ ਸੁਣਿਆ ਮੈਂ, ਠੇਡਾ ਲਫ਼ਜ਼, ਔਰ ਬਹੁਤ ਹੀ ਇਹੋ ਜਿਹੇ ਪੰਜਾਬੀ ਦੇ ਲਫ਼ਜ਼ ਆ ਜਿਹੜੇ ਹੁਣ ਅਸੀਂ ਭੁੱਲਦੇ ਜਾ ਰਹੇ ਹਾਂ ਜਾਂ ਜਿਹਨਾਂ ਨੂੰ ਅਸੀਂ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਅਪਣਾਉਂਦੇ ਨੇ। ਜਿੱਦਾਂ ਹੁਣ ਮੈਂ ਕਹਿ ਲਓ ਕਿ ਮੈਂ ਯੂਜ਼ ਕਰਨਾ ਕਹਿਣ ਲੱਗੀ ਸੀ, ਪਰ ਫਿਰ ਉਹੀ ਗੱਲ ਆ ਜਾਂਦੀ ਵੀ ਸਾਡੇ ਉੱਤੇ ਪੰਜਾਬੀ ਦੇ ਉੱਤੇ ਬਹੁਤ ਪ੍ਰਭਾਵ ਜਿਹੜਾ ਬਾਕੀ ਲੈਂਗੁਏਜਸ ਦਾ ਪੈ ਗਿਆ। ਹੁਣ ਜੇ ਮੈਂ ਲੈਂਗੁਏਜਸ ਕਿਹਾ ਆ ਜਾਂ ਲਫ਼ਜ਼ ਕਿਹਾ ਆ, ਸੋ ਇਹ ਜਿਹੜੇ ਅੱਖਰ ਆ ਇਹ ਪੰਜਾਬੀ ਦੇ ਨੀ, ਪਰ ਫਿਰ ਵੀ ਅਸੀਂ ਆਪਣੇ ਇਹਨਾਂ ਨੂੰ ਜ਼ੁਬਾਨ ਦੇ ਉੱਤੇ ਬਹੁਤ ਜ਼ਿਆਦਾ ਚੜਾ ਲੈਂਦੇ ਹਾਂ। ਪਰ ਕੋਈ ਗੱਲ ਨੀ ਜੀ, ਜਿਹੜੇ ਦੇਸ਼ ਚ ਰਹਿੰਦੇ ਆ ਉਹਦਾ ਅਸਰ ਵੀ ਪੈਂਦਾ ਹੈ ਨਾ, ਉਹ ਵੀ ਗੱਲ ਨੀ, ਪਰ ਫਿਰ ਵੀ ਕੋਸ਼ਿਸ਼ ਕਰਿਆ ਕਰੀਏ ਕਿ ਜਿੰਨੀ ਠੇਠ ਪੰਜਾਬੀ ਬੋਲ ਸਕਦੇ ਆ ਬੋਲਿਆ ਕਰੀਏ। ਤੇ ਮੈਂ ਪੂਰੀ ਕੋਸ਼ਿਸ਼ ਕਰਦੀ ਹਾਂ, ਪਰ ਇਹ ਚੀਜ਼ ਨੂੰ ਮੈਂ ਜ਼ਰੂਰ ਧਿਆਨ ਚ ਰੱਖੂੰਗੀ ਕਿ ਅੱਗੇ ਤੋਂ ਠੇਠ ਪੰਜਾਬੀ ਦੇ ਜਿਹੜੇ ਅੱਖਰ ਆ ਉਹਨਾਂ ਨੂੰ ਬੋਲਿਆ ਕਰੀਏ, ਉਹਨਾਂ ਨੂੰ ਚੇਤੇ ਕਰਿਆ ਕਰੀਏ। ਹੁਣ ਭਾਵੇਂ ਚੇਤੇ ਦੀ ਗੱਲ ਵੀ ਕਹੀਏ, ਚੇਤਾ ਵੀ ਅਸੀਂ ਘੱਟ ਯੂਜ਼ ਕਰਦੇ, ਹੁਣ ਯਾਦ ਤੇ ਆ ਗਿਆ। ਕਈ ਅੱਖਰ ਇਹੋ ਜਿਹੇ ਆ ਪੰਜਾਬੀ ਦੇ, ਅੱਜ ਚਲੋ ਫਿਰ ਨਾਲ ਨਾਲ ਰਿਸ਼ਤਿਆਂ ਦੀ ਗੱਲ ਕਰਾਂਗੇ, ਤੇ ਨਾਲ ਨਾਲ ਇਹੋ ਜਿਹੇ ਅੱਖਰ ਜਿਹੜੇ ਆ ਉਹ ਵੀ ਇੱਕ ਦੂਜੇ ਨਾਲ ਸਾਂਝੇ ਕਰਦੇ ਆ ਵੀ ਜਿਹੜੇ ਅੱਖਰ ਸਾਨੂੰ ਲੱਗਦਾ ਪੰਜਾਬੀ ਦੇ ਕੁਝ ਸ਼ਬਦ ਆ ਜਿਹੜੇ ਵਿਸਰਦੇ ਜਾ ਰਹੇ ਆ, ਭੁੱਲਦੇ ਜਾ ਰਹੇ ਆ, ਉਹਨਾਂ ਦੀ ਗੱਲ ਕਰਦੇ ਆ। ਰਸੋਈ ਦੀ ਗੱਲ ਕਰੀਏ ਤੇ ਕਿੰਨੇ ਅੱਖਰ ਉਹਦੇ ਵਿੱਚ ਜਿਹੜੇ ਅੱਜ ਕੱਲ ਅਸੀਂ ਨਹੀਂ ਯੂਜ਼ ਕਰਦੇ। ਗੜਵੀ ਹੁੰਦੀ ਸੀ, ਬਾਟੀ ਹੁੰਦੀ ਸੀ, ਛੰਨਾ ਹੁੰਦਾ ਸੀ, ਵੈਸੇ ਤੇ ਉਹ ਹੁਣ ਭਾਂਡੇ ਵੀ ਨਹੀਂ ਰਹੇ ਕਹਿ ਲਓ ਆਪਣੀ ਰਸੋਈ ਦੇ ਵਿੱਚ, ਪਰ ਫਿਰ ਵੀ ਹਨਾ ਕਾਫੀ ਚੀਜ਼ਾਂ, ਤੌੜੀ ਹੁੰਦੀ ਸੀਗੀ, ਇਹੋ ਜਿਹੀਆਂ ਚੀਜ਼ਾਂ ਹੌਲੀ ਹੌਲੀ ਬਿਲਕੁਲ ਵਿਸਰ ਜਾਣੀਆਂ। ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਹਨਾਂ ਨੂੰ ਇੱਕ ਅੱਖਰਾਂ ਦਾ ਪਤਾ ਹੀ ਨਹੀਂ ਰਹਿਣਾ। ਅੱਛਾ ਮੁੜਕਾ ਕਹੀਦਾ ਹੁੰਦਾ ਸੀ, ਹੁਣ ਮੇਰੇ ਦਿਮਾਗ ਚ ਅੱਖਰ ਆਈ ਜਾ ਰਹੇ ਆ, ਪਸੀਨਾ ਕਹਿੰਦੇ ਆ ਹੁਣ ਅਸੀਂ, ਪਹਿਲਾਂ ਮੁੜਕਾ ਕਹਿੰਦੇ ਹੁੰਦੇ ਸੀਗੇ ਹਨਾ। ਸੋ ਬਹੁਤ ਸਾਰੇ ਇਹੋ ਜਿਹੇ ਅੱਖਰ ਆ, ਜੇ ਇੱਥੇ ਆਸਟ੍ਰੇਲੀਆ ਦੇ ਵਿੱਚ ਆਏ ਤੇ ਕਈ ਗੱਲਾਂ ਇਹੋ ਜਿਹੀਆਂ ਲੱਗਦੀਆਂ ਹੁੰਦੀਆਂ ਸੀ ਸੁਣ ਕੇ ਵੀ ਕਹਿਣਾ ਵੀ ਇਹ ਤਾਂ ਇੰਗਲਿਸ਼ ਹੈ ਹੀ ਨੀ, ਤੇ ਉਹਨਾਂ ਨੇ ਕਹਿਣਾ ਸਾਡਾ ਸਲੈਂਗ ਆ ਇਹ, ਤੇ ਫਿਰ ਸਲੈਂਗ ਤੋਂ ਲੱਗਾ ਅੱਛਾ ਆਹ ਕੀ ਗੱਲ ਵੀ ਸਲੈਂਗ ਆ। ਪਰ ਜਦੋਂ ਮੁੜ ਕੇ ਝਾਤੀ ਮਾਰੀ ਆਪਣੀ ਪੰਜਾਬੀ ਵੱਲ ਤੇ ਮੈਨੂੰ ਲੱਗਦਾ ਵੀ ਸਾਡੀ ਪੰਜਾਬੀ ਤਾਂ ਭਰੀ ਸਲੈਂਗਸ ਨਾਲ ਪਈ ਆ, ਜਿੰਨੇ ਸਲੈਂਗ ਜਿਹਨਾਂ ਨੂੰ ਇਹ ਕਹਿੰਦੇ ਆ, ਤੇ ਕਾਫੀ ਸਲੈਂਗ ਜਿਹੜੇ ਸਾਡੇ ਪੰਜਾਬੀ ਦੇ ਵਿੱਚ ਵੀ ਹੈਗੇ ਆ। ਸੋ ਅੱਜ ਨਾਲ ਨਾਲ ਰਿਸ਼ਤਿਆਂ ਦੀ ਗੱਲ ਕਰਾਂਗੇ, ਤੇ ਚਲੋ ਨਾਲ ਫਿਰ ਅੱਜ ਅਸੀਂ ਕੁਝ ਇਹੋ ਜਿਹੇ ਜਿਹੜੇ ਸ਼ਬਦ ਆ ਉਹਨਾਂ ਨੂੰ ਵੀ ਦੁਹਰਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ, ਔਰ ਕੋਸ਼ਿਸ਼ ਕਰੂੰਗੀ ਕਿ ਇਹਨਾਂ ਚੀਜ਼ਾਂ ਨੂੰ, ਇਹਨਾਂ ਸ਼ਬਦਾਂ ਨੂੰ ਅਸੀਂ ਹਰ ਆਪਣੇ ਹਫ਼ਤੇ ਆਪਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਿਆ ਕਰੀਏ। ਤੇ ਚਲੋ ਜੀ, ਗੀਤ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਉਸ ਰਿਸ਼ਤੇ ਦੀ। ਪਸੂ ਪਖੇਰੂ ਚਾਹੇ ਬੰਦਾ, ਪਸੂ ਪੰਖੇਰੂ ਚਾਹੇ ਬੰਦਾ, ਹਰ ਇੱਕ ਲਈ ਨਿੱਘਾ ਅਹਿਸਾਸ, ਰਿਸ਼ਤੇ ਭਾਵੇਂ ਉਂਜ ਬਥੇਰੇ, ਪਰ ਇਹ ਰਿਸ਼ਤਾ ਸਭ ਤੋਂ ਖਾਸ, ਠੰਡੀ ਜਲ ਧਾਰਾ ਹੈ ਇਹ, ਜੇ ਮੈਂ ਆਖਾਂ ਮੈਂ ਹਾਂ ਪਿਆਸ, ਪਸੂ ਪੰਖੇਰੂ ਚਾਹੇ ਬੰਦਾ, ਹਰ ਇੱਕ ਲਈ ਨਿੱਘਾ ਅਹਿਸਾਸ, ਕੋਈ ਜਗ ਦੀ ਜਨਨੀ ਆਖੇ ਤੇ ਕੋਈ ਆਖੇ ਸੰਘਣੀ ਛਾਂ, ਮੇਰੇ ਲਈ ਇਹ ਡੇਢ ਅੱਖਰ ਦੁਨੀਆਂ ਬਣ ਜਾਵੇ ਮੇਰੀ ਮਾਂ। ਸੋ ਬਿਲਕੁਲ ਜੀ, ਇਹ ਜਿਹੜਾ ਰਿਸ਼ਤਾ ਆ ਬਹੁਤ ਹੀ ਪਿਆਰਾ ਆ, ਇਹਦੇ ਤੇ ਜਿੰਨੀ ਮਰਜ਼ੀ ਗੱਲ ਕਰ ਲਈਏ ਪਰ ਘੱਟ ਲੱਗਣੀ ਆ ਹਨਾ। ਪਰ ਜਿੰਨਾ ਵੀ ਹੋ ਸਕੇ ਅੱਜ ਇਸ ਰਿਸ਼ਤੇ ਨੂੰ ਸਲਿਊਟ ਕਰਦੇ, ਇਸ ਰਿਸ਼ਤੇ ਦੇ ਅੱਗੇ ਸਿਰ ਨਿਭਾਉਂਦੇ ਆ ਔਰ ਯਾਦ ਕਰਦੇ ਆ ਇਸ ਰਿਸ਼ਤੇ ਬਾਰੇ। ਸਾਡੇ ਚੋਂ ਬਹੁਤਿਆਂ ਦੀਆਂ ਮਾਵਾਂ ਜਿਹੜੀਆਂ ਉਹ ਇਸ ਵੇਲੇ ਸਾਡੇ ਕੋਲ ਨਹੀਂ ਹੋਣੀਆਂ, ਕੁਝ ਖੁਸ਼ਕਿਸਮਤ ਹੋਣੇ ਆ ਜੋ ਆਪਣੀਆਂ ਮਾਵਾਂ ਦੇ ਨਾਲ ਬੈਠੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਹੋਣੇ ਆ, ਤੇ ਜੇ ਕੋਈ ਇਹੋ ਜਿਹਾ ਹੈਗਾ ਤੇ ਮੈਨੂੰ ਜ਼ਰੂਰ ਮੈਸੇਜ ਕਰਕੇ ਦੱਸਿਓ, ਤੁਸੀਂ ਸੁਨੇਹਾ ਜ਼ਰੂਰ ਘੱਲਿਓ ਕਿ ਤੁਸੀਂ ਇਹ ਪ੍ਰੋਗਰਾਮ ਆਪਣੀ ਮਾਂ ਨਾਲ ਬੈਠ ਕੇ ਸੁਣ ਰਹੇ ਆ। ਮਾਂ ਇੱਕ ਇਹੋ ਜਿਹਾ ਰਿਸ਼ਤਾ ਜਿਹਦੇ ਲਈ ਜਿਹਦਾ ਤੁਹਾਡਾ ਦਿਲ ਆਪਣੀ ਮਾਂ ਦੇ ਅੰਦਰ ਹੀ ਧੜਕਣਾ ਸ਼ੁਰੂ ਕਰਦਾ ਆ ਹਨਾ। ਇਹ ਬਹੁਤ ਵੱਡੀ ਚੀਜ਼ ਹੈ ਕਿ ਤੁਹਾਡੇ ਦਿਲ ਨੇ ਜਦੋਂ ਪਹਿਲੀ ਵਾਰੀ ਧੜਕਿਆ ਤੇ ਉਹ ਤੁਹਾਡੀ ਮਾਂ ਦੇ ਅੰਦਰ ਧੜਕਿਆ, ਔਰ ਪਹਿਲੀ ਵਾਰੀ ਸ਼ਾਇਦ ਜਦੋਂ ਅਸੀਂ ਮੁਸਕੁਰਾਏ ਵੀ ਹੋਵਾਂਗੇ ਤੇ ਆਪਣੀ ਮਾਂ ਦੇ ਅੰਦਰ ਹੀ ਮੁਸਕੁਰਾਏ ਹੋਵਾਂਗੇ, ਔਰ ਉਸ ਤੋਂ ਬਾਅਦ ਇਸ ਦੁਨੀਆਂ ਤੇ ਯਾਨੀ ਮਾਂ ਦਾ ਦੇਣ ਦੀ ਤਾਂ ਮੈਂ ਗੱਲ ਸੋਚ ਵੀ ਨਹੀਂ ਸਕਦੀ, ਨਾ ਅਸੀਂ ਕਰ ਹੀ ਸਕਦੇ ਹਾਂ, ਪਰ ਇੱਕ ਗੱਲ ਤੇ ਹੈ ਨਾ, ਕਿਉਂਕਿ ਮਾਂ ਨੇ ਪਹਿਲਾਂ ਸਾਨੂੰ ਜਨਮ ਦਿੱਤਾ, ਉਸ ਤੋਂ ਬਾਅਦ ਜਨਮ ਦੇਣ ਤੋਂ ਬਾਅਦ ਜਿੰਨਾ ਮਾਂ ਕਰਦੀ ਹੈ ਸ਼ਾਇਦ ਕੋਈ ਨਹੀਂ ਕਰ ਸਕਦਾ, ਕੋਈ ਰਿਸ਼ਤਾ ਉਹਨਾਂ ਨਹੀਂ ਕਰ ਸਕਦਾ। ਬੇਸ਼ੱਕ ਹਰ ਰਿਸ਼ਤੇ ਦੀ ਆਪਣੀ ਆਪਣੀ ਖਾਸੀਅਤ ਹੈ, ਦੇਖਿਓ ਜਦੋਂ ਮੈਂ ਉਹਨਾਂ ਰਿਸ਼ਤਿਆਂ ਤੇ ਆਈ ਤੇ ਉਹਨਾਂ ਰਿਸ਼ਤਿਆਂ ਨੇ ਵੀ ਕੁਛ ਨਾ ਕੁਛ ਸਾਡੇ ਲਈ ਕੀਤਾ ਹੋਣਾ, ਪਰ ਜੇ ਹੁਣ ਮਾਂ ਦੀ ਗੱਲ ਕਰ ਰਹੇ ਹਾਂ ਤਾਂ ਬਿਲਕੁਲ ਔਰ ਲਫ਼ਜ਼ ਜੇ ਖਤਮ ਹੋ ਜਾਂਦੇ ਜਦੋਂ ਮੈਂ ਮਾਂ ਦੀ ਗੱਲ ਕਰਦੀ ਹਾਂ ਤੇ ਬਿਲਕੁਲ ਬਾਕੀ ਗੱਲ ਇਹ ਹੈ ਕਿ ਮਾਂ ਇੱਕ ਇਹੋ ਜਿਹਾ ਰਿਸ਼ਤਾ ਜਿਹਨੂੰ ਅਸੀਂ ਕਹਿੰਦੇ ਘੱਟ ਆ ਕਿਉਂਕਿ ਅਸੀਂ ਉਹਨੂੰ ਲੈ ਲੈਂਦੇ ਹਾਂ ਵੀ ਹਾਂ ਇਹ ਤਾਂ ਮਾਂ ਹੈਗੀ ਆ, ਮਾਂ ਤੇ ਸਾਡੇ ਕੋਲ ਹੀ ਆ, ਸੋ ਅਸੀਂ ਜ਼ਰੂਰੀ ਨਹੀਂ ਸਮਝਦੇ ਉਹਨੂੰ ਜਿਤਾਉਣਾ ਕਿ ਹਾਂ ਅਸੀਂ ਤੈਨੂੰ ਪਿਆਰ ਕਰਦੇ ਹਾਂ ਜਾਂ ਤੂੰ ਸਾਡੇ ਲਈ ਕੀ ਕੀਤਾ ਜਾਂ ਉਹਦਾ ਥੈਂਕਸ ਕਰਨਾ, ਉਹਨੂੰ ਧੰਨਵਾਦ ਕਹਿਣਾ। ਇਹ ਚੀਜ਼ਾਂ ਅਸੀਂ ਜ਼ਿੰਦਗੀ ਚ ਕਰਦੇ ਨਹੀਂ ਕਿਉਂਕਿ ਸਾਨੂੰ ਲੱਗਦਾ ਵੀ ਮਾਂ ਹੈਗੀ ਆ, ਮਾਂ ਸਭ ਕੁਛ ਆ। ਪਰ ਜੇ ਇੱਕ ਗੱਲ ਸੋਚ ਕੇ ਦੇਖੀਏ ਵੀ ਜਦੋਂ ਮਾਂ ਨੂੰ ਅਸੀਂ ਸੋਚ ਲਈਏ ਵੀ ਮਾਂ ਸਾਡੇ ਆਲੇ ਦੁਆਲੇ ਨਹੀਂ ਹੈਗੀ ਤੇ ਫੇਰ ਜਿਹੜਾ ਦਿਲ ਆ ਇਕਦਮ ਧੱਕ ਕਰਕੇ ਰਹਿ ਜਾਂਦਾ ਆ ਵੀ ਮਾਂ ਤੋਂ ਬਿਨਾਂ ਜ਼ਿੰਦਗੀ ਕਾਹਦੀ ਜ਼ਿੰਦਗੀ ਹੋਣੀ ਆ। ਚਾਹੇ ਉਹ ਅਸੀਂ ਆਪਣੀਆਂ ਮਾਵਾਂ ਲਈ ਸੋਚਦੇ ਆ, ਚਾਹੇ ਉਹ ਸਾਡੇ ਬੱਚੇ ਵੀ ਆ ਅੱਗੇ, ਉਹਨਾਂ ਦੇ ਲਈ ਵੀ ਮਾਂ ਜਿਹੜੀ ਆ ਉਹ ਸਭ ਤੋਂ ਵੱਡੀ ਹੁੰਦੀ ਆ। ਸੋ ਮਾਂ ਜਿਹੜੀ ਆ ਘਰ ਦੀ ਰੌਣਕ ਹੁੰਦੀ ਆ। ਔਰ ਬਾਕੀ ਕਹਿੰਦੇ ਆ ਕਿ ਪਰਮਾਤਮਾ ਹਰ ਜਗ੍ਹਾ ਤੇ ਆਪ ਸਰੀਰਕ ਤੌਰ ਤੇ ਵਿਆਪਕ ਨਹੀਂ ਹੋ ਸਕਦਾ ਸੀ, ਹੈਨਾ, ਇਸ ਲਈ ਉਸਨੇ ਮਾਂ ਬਣਾ ਦਿੱਤੀ। ਤੇ ਬਾਕੀ ਮਦਰਸ ਡੇ ਵੀ ਆਉਣ ਵਾਲਾ ਜੀ ਆਸਟ੍ਰੇਲੀਆ ਦੇ ਵਿੱਚ। ਵੈਸੇ ਤਾਂ ਮੈਂ ਚਾਹੁੰਦੀ ਸੀਗੀ ਕਿ ਮਦਰਸ ਡੇ ਤੇ ਇਹਦੀ ਗੱਲ ਕਰਾਂ, ਪਰ ਰਿਸ਼ਤਿਆਂ ਦੀ ਗੱਲ ਪਿਛਲੇ ਹਫ਼ਤੇ ਤੋਰ ਲਈ ਤੇ ਫਿਰ ਬਣਦਾ ਸੀ ਤੇ ਨਹੀਂ, ਅੱਜ ਹੀ ਇਸ ਰਿਸ਼ਤੇ ਤੇ ਵੀ ਕੁਝ ਨਾ ਕੁਝ ਗੱਲ ਕਰਦੇ ਹਾਂ। ਸੋ ਬਿਲਕੁਲ ਜੀ, ਤੁਸੀਂ ਸਾਰਿਆਂ ਨੇ ਦੱਸਣਾ ਹੈ ਕਿ ਕਿਵੇਂ ਤੁਹਾਡੀ ਮਾਂ ਦੀ ਕਿਹੜੀ ਚੀਜ਼ ਤੁਹਾਨੂੰ ਜ਼ਿਆਦਾ ਵਧੀਆ ਲੱਗਦੀ ਹੈ, ਕਿਹੜੀ ਇਹੋ ਜਿਹੀ ਡਿਸ਼ ਹੈ, ਕਿਹੜੀ ਇਹੋ ਜਿਹੀ ਚੀਜ਼ ਹੈ ਜਿਹੜੀ ਉਹ ਬਣਾਉਂਦੀ ਹੈ ਤੇ ਬਸ ਤੁਹਾਨੂੰ ਲੱਗਦਾ ਵੀ ਮੇਰੀ ਮਾਂ ਵਰਗਾ ਉਹ ਕੋਈ ਨਹੀਂ ਬਣਾ ਸਕਦਾ, ਵੀ ਮੇਰੀ ਮਾਂ ਦੀ ਇਹ ਸਪੈਸ਼ਲ ਡਿਸ਼ ਹੈ, ਉਹ ਸਭ ਤੋਂ ਵਧੀਆ ਉਹ ਬਣਾਉਂਦੀ ਆ, ਜਾਂ ਹੋਰ ਇਹੋ ਜਿਹੇ ਕਿਹੜੇ ਅਹਿਸਾਸ ਆ, ਮਾਂ ਦੀਆਂ ਝਿੜਕਾਂ ਵਧੀਆ ਲੱਗਦੀਆਂ ਆ, ਜਾਂ ਫਿਰ ਕੁਛ ਵੀ ਜੋ ਵੀ ਤੁਸੀਂ ਆਪਣੀ ਮਾਂ ਬਾਰੇ ਕੋਈ ਗੱਲ ਕਰਨੀ ਚਾਹੁੰਦੇ ਹੋ ਅੱਜ ਮੈਨੂੰ ਜ਼ਰੂਰ ਲਿਖ ਕੇ ਭੇਜੋ। ਬਾਕੀ ਜੇ ਮੈਂ ਮੰਮੀ ਦੀ ਆਪਣੇ ਮੰਮੀ ਦੀ ਗੱਲ ਕਰਾਂ ਤੇ ਇਹੋ ਜਿਹਾ ਬਹੁਤ ਕੁਝ ਆ ਜਿਹੜਾ ਮੈਨੂੰ ਹੁਣ ਲੱਗਦਾ ਹੁੰਦਾ ਵੀ ਮੈਂ ਆਪਣੀ ਮੰਮੀ ਤੋਂ ਸਿੱਖਣਾ ਆ ਅਜੇ ਤੱਕ, ਯਾਨੀ ਇੰਨੀ ਜ਼ਿੰਦਗੀ ਲੰਘਾ ਦਿੱਤੀ, ਪਰ ਫਿਰ ਵੀ ਜੋ ਮਾਂ ਦੇ ਕੋਲ ਹੁੰਦਾ ਮੈਨੂੰ ਲੱਗਦਾ ਪੂਰੇ ਦਾ ਪੂਰਾ ਅਸੀਂ ਲੈ ਨਹੀਂ ਸਕਦੇ। ਔਰ ਜਦੋਂ ਕਦੇ ਵੀ ਮੰਮੀ ਇੱਥੇ ਆਉਂਦੇ ਆ, ਕੋਸ਼ਿਸ਼ ਕਰਦੀ ਹੁੰਦੀ ਆ ਮੇਰੇ ਤੋਂ ਰਹਿਣ ਕਿਤੇ ਆਉਂਦੇ ਆ ਤੇ ਉਹਨਾਂ ਤੋਂ ਕੁਝ ਨਾ ਕੁਝ ਸਿੱਖ ਸਕਾਂ ਉਹਨਾਂ ਦੀ, ਚਾਹੇ ਕੋਈ ਜਿਹੜੀ ਚੀਜ਼ ਵਧੀਆ ਬਣਾਉਂਦੇ, ਜਿੱਦਾਂ ਗੱਲ ਕਰਾਂ ਵੀ ਮੈਂ ਉਹ ਗੋਭੀ ਗਾਜਰਾਂ ਦਾ ਅਚਾਰ ਬਹੁਤ ਸੋਹਣਾ ਬਣਾਉਂਦੇ, ਚਲੋ ਤੁਹਾਨੂੰ ਮੈਂ ਦੱਸਦੀ, ਉਹ ਬੜਾ ਸਵਾਦ ਹੁੰਦਾ ਔਰ ਮੈਨੂੰ ਲੱਗਦਾ ਹੁੰਦਾ ਵੀ ਉੱਦਾਂ ਦਾ ਅਚਾਰ ਮੈਂ ਕਿਤੇ ਨਹੀਂ ਖਾਧਾ, ਤੇ ਉਹ ਜਦੋਂ ਆਉਂਦੇ ਹੁੰਦੇ ਆ ਤੇ ਫਿਰ ਮੈਂ ਉਹਨਾਂ ਨੂੰ ਕਈ ਵਾਰੀ ਸਿੱਖਦੀ ਹੁੰਦੀ ਆ ਵੀ ਮੰਮੀ ਹਾਂ ਮੈਂ ਅੱਜ ਦੇਖਣਾ ਤੁਸੀਂ ਕਿੱਦਾਂ ਬਣਾਉਂਦੇ, ਮੈਂ ਵੀ ਏਦਾਂ ਦਾ ਹੀ ਬਣਾਉਣਾ ਆ, ਪਰ ਨਾ ਮੇਰੇ ਤੋਂ ਉਹ ਗੱਲ ਨਹੀਂ ਬਣਦੀ। ਸੋ ਮਾਂ ਦਾ ਪਿਆਰ ਹੁੰਦਾ ਜੀ। ਬਾਕੀ ਮਾਂ ਦੀ ਇੱਕ ਜਿਹੜੀ ਗੱਲ ਹੁੰਦੀ ਹੈ, ਆਪਣੇ ਲਈ ਨਹੀਂ ਰੱਖਦੀ, ਹਮੇਸ਼ਾ ਆਪਣੀਆਂ ਆਪਣੇ ਬੱਚਿਆਂ ਲਈ ਜ਼ਿਆਦਾ ਰੱਖਦੀ ਹੈ। ਔਰ ਇਹ ਚੀਜ਼ ਜਦੋਂ ਮੈਂ ਵੀ ਇੱਕ ਵਾਰੀ ਸੀ ਜਦੋਂ ਮੈਂ ਨਹੀਂ ਮਾਂ ਸੀ, ਉਦੋਂ ਮੈਨੂੰ ਵੀ ਲੱਗਦਾ ਹੁੰਦਾ ਸੀ ਕਿ ਕਿੱਦਾਂ ਆਪਣੇ ਲਈ ਨਾ ਰੱਖ ਕੇ, ਵੀ ਕਹਿੰਦੇ ਹੁੰਦੇ ਨਾ ਆਪਣੇ ਮੂੰਹ ਚੋਂ ਕੱਢ ਕੇ ਬੱਚੇ ਨੂੰ ਦੇ ਦੇਣਾ, ਇਹ ਵੀ ਇੱਕ ਸਲੈਂਗ ਆ ਪੰਜਾਬੀ ਦਾ। ਸੋ ਉਹ ਗੱਲ ਹੈਗੀ ਆ, ਹਨਾ, ਮਾਂ ਨੇ ਉਹਨੂੰ ਆਪਣੇ ਲਈ ਨਾ ਸੋਚ ਕੇ ਉਹਨੇ ਬੱਚੇ ਦਾ ਹੀ ਪਹਿਲਾਂ ਸੋਚਣਾ ਹੁੰਦਾ ਸੀਗਾ, ਜਾਂ ਕੋਈ ਵੀ ਚੀਜ਼ ਹੁੰਦੀ ਸੀ, ਮੰਮੀ ਆਹ ਲੈਣਾ ਆਹ ਕਰਨਾ, ਡੈਡੀ ਤੋਂ ਵੀ ਪੈਸੇ ਕਢਾ ਲੈਣੇ ਤੇ ਮੰਮੀ ਤੋਂ ਵੀ ਕਢਾ ਲੈਣੇ, ਮੰਮੀ ਵਿਚਾਰਿਆਂ ਦੀ ਸੇਵਿੰਗ ਚੋਂ ਵੀ ਕਢਾ ਲੈਣੇ। ਸੋ ਉਹ ਗੱਲ ਹੁੰਦੀ ਆ, ਤੇ ਜਦੋਂ ਇਹ ਗੱਲ ਮੈਨੂੰ ਮੰਮੀ ਵੀ ਕਹਿੰਦੇ ਹੁੰਦੇ ਸੀ, ਕਹਿੰਦੇ ਇਹ ਚੀਜ਼ ਏਦਾਂ ਹੀ ਚੱਲਦੀ ਆਈ ਆ, ਮੈਂ ਆਪਣੀ ਮਾਂ ਬਾਰੇ ਸੋਚਦੀ ਹੁੰਦੀ ਸੀਗੀ ਕਿ ਮੇਰੀ ਮਾਂ ਕਿੱਦਾਂ ਆਪਣੇ ਲਈ ਨਾ ਸੋਚ ਕੇ ਪਹਿਲਾਂ ਮੇਰੇ ਬਾਰੇ ਸੋਚਦੀ ਆ, ਤੇ ਉਦੋਂ ਇਹੀ ਕਹਿੰਦੇ ਸੀ ਜਦੋਂ ਖੁਦ ਮਾਂ ਬਣੋ ਉਦੋਂ ਹੀ ਇਹ ਅਹਿਸਾਸ ਹੁੰਦਾ ਹੈ ਵੀ ਕਿੱਦਾਂ ਆਪਣੇ ਬਾਰੇ ਪਹਿਲਾਂ ਨਹੀਂ ਸੋਚਣਾ, ਆਪਣੇ ਬੱਚਿਆਂ ਬਾਰੇ ਸੋਚਣਾ। ਸੋ ਉਹੀ ਗੱਲ ਹੁੰਦੀ ਹੈ, ਹੁਣ ਖੁਦ ਮਾਂ ਆ ਔਰ ਇਹ ਚੀਜ਼ ਦਾ ਅਹਿਸਾਸ ਹੁੰਦਾ ਕਿ ਨਹੀਂ ਆਪਣੇ ਨਾਲੋਂ ਆਪਣੇ ਬੱਚਿਆਂ ਲਈ ਕਰਕੇ ਜ਼ਿਆਦਾ ਖੁਸ਼ੀ ਮਿਲਦੀ ਆ, ਔਰ ਅਸੀਂ ਸਾਰੇ ਕਰ ਰਹੇ ਹਾਂ ਜੀ ਜੋ ਵੀ ਆਪਣੇ ਬੱਚਿਆਂ ਲਈ ਕਰ ਰਹੇ ਹਾਂ। ਪਰ ਫਿਰ ਮੈਨੂੰ ਲੱਗਦਾ ਹੁੰਦਾ ਬੱਚਿਆਂ ਦਾ ਵੀ ਕੁਝ ਨਾ ਕੁਝ ਫਰਜ਼ ਤੇ ਬਣ ਜਾਂਦਾ ਹੈ ਨਾ, ਉਹਨਾਂ ਨੂੰ ਅਸੀਂ ਜੋ ਉਹਨਾਂ ਨੇ ਕੀਤਾ ਹੁੰਦਾ ਉਹ ਵਾਪਸ ਤਾਂ ਨਹੀਂ ਕਰ ਸਕਦੇ, ਪਰ ਫਿਰ ਵੀ ਇੱਕ ਜਿਹੜਾ ਪਿਆਰ ਹੁੰਦਾ ਉਹ ਬਹੁਤ ਜ਼ਰੂਰੀ ਹੁੰਦਾ। ਅਸੀਂ ਬਾਕੀ ਰਿਸ਼ਤਿਆਂ ਦੇ ਵਿੱਚ ਕਹਿ ਲਓ, ਅੱਜ ਕੱਲ੍ਹ ਦੀਦੀ ਵੀ ਗੱਲ ਕਰੀਏ ਤੇ ਅੱਜ ਕੱਲ੍ਹ ਸ਼ੋਅ ਆਫ ਕਰਨਾ ਜਿਹੜਾ ਉਹਨੂੰ ਜ਼ਿਆਦਾ ਜ਼ਰੂਰੀ ਸਮਝਿਆ ਜਾਂਦਾ, ਹਰ ਇੱਕ ਰਿਸ਼ਤੇ 'ਚ ਜਿਤਾਉਣਾ ਜਾਂ ਥੈਂਕਸ ਕਰਨਾ ਇਹ ਚੀਜ਼ਾਂ ਆ ਗਈਆਂ, ਅਸੀਂ ਇਹ ਚੀਜ਼ਾਂ ਕਰਦੇ ਹਾਂ। ਪਰ ਮੈਨੂੰ ਲੱਗਦਾ ਹੁੰਦਾ ਕਿਤੇ ਨਾ ਕਿਤੇ ਮਾਂ ਬਾਪ ਨੂੰ ਅਜੇ ਵੀ ਨਹੀਂ ਜਿਤਾਉਂਦੇ, ਕਿਉਂਕਿ ਅਸੀਂ ਉਹਨਾਂ ਨਾਲ ਉਦੋਂ ਕੁ ਰਹੇ ਹਾਂ ਜਦੋਂ ਇਹ ਚੀਜ਼ਾਂ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਸੀ ਜ਼ਿੰਦਗੀ ਦੇ ਵਿੱਚ, ਵੀ ਕਹਿਣ ਦੀ ਕੀ ਲੋੜ ਹੁੰਦੀ ਹੈ, ਨਾ ਨਾ। ਸੋ ਉਹਨਾਂ ਨੂੰ ਕਹਿੰਦੇ ਅਸੀਂ ਹਜੇ ਵੀ ਝੱਕ ਜਾਂਦੇ ਹਾਂ ਵੀ ਹਾਂ, ਹੈਨਾ, ਲਵ ਯੂ ਮੋਮ, ਜਾਂ ਵੀ ਹਾਂ ਮੰਮੀ ਤੁਸੀਂ ਬਹੁਤ ਕੀਤਾ ਮੇਰੇ ਲਈ, ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ, ਇਹ ਚੀਜ਼ਾਂ ਅਸੀਂ ਕਹਿੰਦੇ ਝੱਕ ਜਾਂਦੇ ਹਾਂ। ਪਰ ਮੈਨੂੰ ਲੱਗਦਾ ਹੁੰਦਾ ਇਹ ਸਭ ਤੋਂ ਵੱਡਾ ਰਿਵਾਰਡ ਹੁੰਦਾ ਜਿਹੜਾ ਅਸੀਂ ਉਹਨਾਂ ਨੂੰ ਵਾਪਸ ਦੇ ਸਕੀਏ, ਜੇ ਅਸੀਂ ਉਹਨਾਂ ਨੂੰ ਇੰਨੀ ਕੁ ਗੱਲ ਕਹਿ ਸਕੀਏ ਕਿ ਹਾਂ ਸਾਡੀ ਜ਼ਿੰਦਗੀ ਤੁਹਾਡੇ ਕਰਕੇ ਖੂਬਸੂਰਤ ਹੈ, ਔਰ ਕਿਤੇ ਨਾ ਕਿਤੇ ਜਿਤਾਉਣਾ ਵੀ ਮੈਨੂੰ ਲੱਗਦਾ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੋ ਜਾਂਦਾ, ਆਪਣੇ ਜਿਹੜੇ ਜਜ਼ਬਾਤ ਹੈ ਉਹ ਕਿਸੇ ਨੂੰ ਦੱਸਣੇ ਬਹੁਤ ਜ਼ਰੂਰੀ ਹੁੰਦੇ ਆ। ਨਰਿੰਦਰ ਠੋਰ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਸਰਬਜੀਤ ਭਾਜੀ ਥੈਂਕਸ ਫੋਰ ਸੌਂਗ, ਕਹਿੰਦੇ ਮੈਂ ਮਸਤ ਹੋ ਗਿਆ ਹੈ ਨਾ, ਬਹੁਤ ਸੋਹਣਾ ਸੌਂਗ ਸੀ ਜਠੌਰ ਸਾਹਿਬ, ਬਿਲਕੁਲ ਮੈਂ ਵੀ ਪੂਰੀ ਮਸਤ ਹੋ ਗਈ ਸੀ ਸੁਣਦੀ ਸੁਣਦੀ, ਸੋ ਗੀਤ ਹੀ ਏਦਾਂ ਦਾ ਸੀ, ਉਹਦੀ ਲੈ ਹੀ ਏਦਾਂ ਦੀ ਸੀ। ਸੋ ਚਲੋ ਜੀ, ਪ੍ਰੋਗਰਾਮ ਦੇ ਵਿੱਚ ਕੁਝ ਬਾਕੀ ਰਿਸ਼ਤੇ ਵੀ ਲੈਣੇ ਆ ਤੇ ਗੱਲਾਂ ਬਾਤਾਂ ਉਹਨਾਂ ਬਾਰੇ ਵੀ ਕਰਨੀਆਂ, ਤੇ ਉਸ ਤੋਂ ਪਹਿਲਾਂ ਸੁਣਦੇ ਆ ਇਹ ਗੀਤ ਤੇ ਫਿਰ ਬਾਕੀ ਰਿਸ਼ਤਿਆਂ ਤੇ ਝਾਤ ਮਾਰਦੇ ਆ।
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਵਿਸ਼ਵੀਕਰਨ ਦੇ ਇਸ ਰੌਲੇ ਚ ਗਵਾਚੀ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਦੀ ਗੂੰਜ ਤੱਕ ਅਪੜਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵਿਸ਼ਵ ਧਰਤੀ ਦਿਵਸ ਮੌਕੇ ਹਰਮਨ ਰੇਡੀਓ ਆਸਟ੍ਰੇਲੀਆ ਅਪੀਲ ਕਰਦਾ, ਅੰਦਰ ਦੀ ਖੂਬਸੂਰਤੀ ਲਈ ਬਾਹਰਲੇ ਵਾਤਾਵਰਨ ਨੂੰ ਸੰਵਾਰੀਏ, ਹਵਾ ਤੇ ਪਾਣੀ ਨੂੰ ਬਚਾਈਏ, ਆਓ ਭਵਿੱਖਤ ਨਸਲਾਂ ਲਈ ਸ਼ੁੱਧ ਵਾਤਾਵਰਨ ਸਿਰਜੀਏ, ਧਰਤੀ ਨੂੰ ਸਲਾਮ ਕਰਦਿਆਂ ਜ਼ਿੰਦਗੀ ਨੂੰ ਬਚਾ ਲਈਏ।
ਸਵਰਗ ਵਾਸੀ ਹੋਣ ਨਾਲੋਂ ਤਾਂ ਚੰਗਾ ਕੁਝ ਦਿਨ ਦੇ ਲਈ ਇਕੱਲੇ ਹੋ ਜਾਓ, ਇਹਦੇ ਚ ਹੀ ਤੁਹਾਡਾ ਤੇ ਸਭ ਦਾ ਬਲ ਹੈ। ਸਟੇ ਐਟ ਹੋਮ, ਸਟੇ ਸੇਫ।
ਸਿਰੋਂ ਨਾ ਉੱਠੇ ਸਾਰਾ ਠੰਡੀਆਂ। ਪਾਸੇ ਤੇ ਸਿਰੋਂ ਨਾ ਉੱਠੇ ਸਾਇਆ ਠੰਡੀਆਂ ਛਾਵਾਂ ਦਾ ਸਾਰੇ ਰਿਸ਼ਤੇ ਝੂਠੇ ਰਿਸ਼ਤੇ ਸੱਚਾ ਰਿਸ਼ਤਾ ਮਾਵਾਂ ਦਾ ਸੱਚਾ ਰਿਸ਼ਤਾ ਮਾਵਾਂ ਦਾ
ਸਾਰੇ ਰਿਸ਼ਤੇ ਝੂਠੇ ਰਿਸ਼ਤੇ ਸੱਚਾ ਰਿਸ਼ਤਾ ਮਾਵਾਂ ਦਾ ਬਹੁਤ ਹੀ ਪਿਆਰਾ ਜਿਹਾ ਗੀਤ ਅੱਜ ਸਰਬਜੀਤ ਭਾਜੀ ਨੇ ਕਮਾਲ ਹੀ ਕੀਤੀ ਹੋਈ ਹੈ ਬਹੁਤ ਸੋਹਣੇ ਸੋਹਣੇ ਗੀਤ ਜਿਹੜੇ ਸਾਡੇ ਲਈ ਲਗਾ ਰਹੇ ਆ ਇਹ ਸੋ ਹਰੀਸ਼ ਅਰੋੜਾ ਹੁਣਾਂ ਦਾ ਮੈਸੇਜ ਆਇਆ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ ਤੇ ਸਤਿ ਸ਼੍ਰੀ ਅਕਾਲ ਸਰਬਜੀਤ ਭਾਜੀ ਕਹਿੰਦੇ ਅੱਜ ਸੌਂਗਸ ਦਾ ਤੇ ਸੌਂਗਸ ਵਾਲੇ ਤੇ ਵਾਟੀ ਕੱਢੇ ਹੋਏ ਆ ਕਹਿੰਦੇ ਪਹਿਲਾਂ ਗੁਰਦਾਸ ਮਾਨ ਦਾ ਤੇ ਹੁਣ ਆਰਿਫ ਲੋਹਾਰ ਦਾ ਗੀਤ ਕਹਿੰਦੇ ਬਹੁਤ ਵਧੀਆ ਤੇ ਕਹਿੰਦੇ ਜੇ ਹੋ ਸਕੇ ਤੇ ਸਾਕੀਆ ਹਾਕਮ ਸੂਫੀ ਸੁਣਾਇਓ ਸੁਣਾ ਦਿਓ ਠੀਕ ਹੈ ਜੀ ਜ਼ਰੂਰ ਭਾਜੀ ਨੂੰ ਮੈਂ ਤੁਹਾਡੀ ਫਰਮਾਇਸ਼ ਪਹੁੰਚਾ ਦਿੱਤੀ ਹੈ ਦੇਖ ਲੈਂਦੇ ਹਾਂ ਤੇ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਆਪਣਾ ਸੁਨੇਹੇ ਭੇਜਣ ਦੇ ਲਈ ਔਰ ਬਿਲਕੁਲ ਤੁਸੀਂ ਆਪਣੇ ਵਿਚਾਰ ਜਿਹੜੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝੇ ਕਰਦੇ ਰਿਹਾ ਕਰੋ ਕੋਈ ਗੀਤ ਸੁਣਨਾ ਹੁੰਦਾ ਉਹਦੀ ਫਰਮਾਇਸ਼ ਕਰ ਸਕਦੇ ਹੋ ਜਾਂ ਫਿਰ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਕਿਉਂਕਿ ਜੋ ਗੱਲਾਂ ਅਸੀਂ ਬੁੱਧਵਾਰ ਦੇ ਪ੍ਰੋਗਰਾਮ ਵਿੱਚ ਕਰਦੇ ਹਾਂ ਜੋ ਮੈਂ ਗੱਲਾਂ ਕਰਦੀ ਹੁੰਦੀ ਹਾਂ ਉਹ ਹੁੰਦੀਆਂ ਯਾਦਾਂ ਦੀਆਂ ਸੋ ਯਾਦਾਂ ਦੀ ਰੰਗ ਸਾਰਿਆਂ ਦੇ ਸਾਡੇ ਕੁਝ ਇਹ ਹੀ ਹੈ ਕਿਉਂਕਿ ਸਾਡੀਆਂ ਤਕਰੀਬਨ ਯਾਦਾਂ ਸਾਰਿਆਂ ਦੀਆਂ ਪੰਜਾਬ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਸਾਡੇ ਬਚਪਨ ਦੀਆਂ ਯਾਦਾਂ ਹੈਗੀਆਂ ਹਨਾ ਸੋ ਇੱਕੋ ਜਿਹੀਆਂ ਹੀ ਹੁੰਦੀਆਂ। ਪਰ ਫਿਰ ਵੀ ਜਿੱਦਾਂ ਕਹਿੰਦੇ ਹੁੰਦੇ ਨਾ ਭਈ ਸੁਣ ਕੇ ਜ਼ਿਆਦਾ ਵਧੀਆ ਲੱਗਦਾ, ਜਦੋਂ ਮੈਂ ਆਪਣੀਆਂ ਸੁਣਾਉਂਦੀ ਹਾਂ ਤੇ ਮੈਨੂੰ ਓਨਾ ਵਧੀਆ ਨਹੀਂ ਲੱਗਦਾ, ਜਦੋਂ ਤੁਹਾਡੇ ਸਾਰਿਆਂ ਦੀਆਂ ਉਹ ਯਾਦਾਂ ਸੁਣਦੀ ਹਾਂ ਤੇ ਫਿਰ ਮੈਨੂੰ ਬਹੁਤ ਵਧੀਆ ਲੱਗਦਾ। ਤੇ ਨਰਿੰਦਰ ਰਾਠੌਰ ਹੁਣਾਂ ਨੇ ਵੀ ਮੈਸੇਜ ਕੀਤਾ, ਕਹਿੰਦੇ ਮੇਰੀ ਮਾਂ ਮੇਰੇ ਨਾਲ ਹੀ ਹੈ, ਕਹਿੰਦੇ ਬੜੇ ਕਾਲੇ ਪਏ ਹੋਏ ਸੀ ਇੰਡੀਆ ਜਾਣ ਲਈ, ਪਰ ਕਰੋਨਾ ਨੇ ਮੇਰੀ ਮਾਂ ਨੂੰ ਸਾਡੇ ਕੋਲ ਹੋਰ ਸਮਾਂ ਦੇ ਦਿੱਤਾ ਰੁਕਣ ਲਈ। ਨਹੀਂ ਵਧੀਆ ਹੋਇਆ, ਨਹੀਂ ਗਏ ਸਗੋਂ ਰੁਕ ਗਏ ਇੱਥੇ ਤੁਹਾਡੇ ਕੋਲ, ਚਲੋ ਫੇਰ ਸੇਫ ਹੈ ਇੱਥੇ, ਹੈ ਨਾ। ਤੇ ਕਹਿੰਦੇ ਮੇਰੀ ਮਾਂ ਨਾਲ ਬਹੁਤ ਲੜਾਈ ਹੁੰਦੀ ਹੈ, ਕਹਿੰਦੇ ਮੇਰੀ ਮਾਂ ਨਾਲ ਜਦੋਂ ਤੱਕ ਮੈਂ 2-3 ਵਾਰ ਅਸੀਂ ਲੜ ਨਾ ਲਈਏ ਸਾਡਾ ਦਿਨ ਨਹੀਂ ਚੜ੍ਹਦਾ। ਕਹਿੰਦੇ ਬਟ ਆਈ ਲਵ ਮੇਰੀ ਮਾਂ। ਬਿਲਕੁਲ ਜੀ, ਗੱਲ ਇਹ ਹੁੰਦੀ ਹੈ ਭਈ ਲੜਾਈ ਦੀ ਗੱਲ ਤਾਂ ਏਦਾਂ ਹੁੰਦੀ ਹੈ ਭਈ ਇਸ ਰਿਸ਼ਤੇ 'ਚ ਕੋਈ ਫਾਰਮੈਲਿਟੀ ਨਹੀਂ ਹੁੰਦੀ, ਹੈ ਨਾ। ਤੁਸੀਂ ਸੋਚ ਕੇ ਨਹੀਂ ਬੋਲਣਾ ਹੁੰਦਾ, ਇਹੀ ਗੱਲ ਹੁੰਦੀ ਹੈ ਮਾਂ ਦੀ। ਅੱਛਾ, ਜੇ ਮਾਂ ਦੀ ਤੇ ਸੱਸ ਦੀ ਵੀ ਗੱਲ ਕਰੀਏ ਨਾ ਤੇ ਇਹੀ ਫਰਕ ਹੁੰਦਾ। ਬਾਕੀ ਏਦਾਂ ਦੀ ਗੱਲ ਨਹੀਂ ਕਿ ਸੱਸ ਨਾਲ ਪਿਆਰ ਨਹੀਂ ਹੁੰਦਾ, ਪਰ ਫਿਰ ਵੀ ਤੁਸੀਂ ਆਪਣੀ ਮਾਂ ਨੂੰ ਜੋ ਵੀ ਆ ਸੋਚੇ ਬਿਨਾਂ ਬੋਲ ਸਕਦੇ ਆ, ਤੁਸੀਂ ਕੁਛ ਵੀ ਕਹਿ ਸਕਦੇ ਆ, ਪਰ ਜਿੱਥੇ ਤੁਹਾਡੇ ਸੱਸ ਦੀ ਗੱਲ ਆ ਜਾਂਦੀ ਹੈ ਉੱਥੇ ਤੁਸੀਂ ਉਸ ਤਰ੍ਹਾਂ ਨਹੀਂ ਗੱਲ ਕਰ ਸਕਦੇ। ਓਦਾਂ ਲੜ, ਜੇ ਗੱਲ ਕਹੀਏ ਲੜਾਈ ਦੀ ਤੇ ਤੁਸੀਂ ਲੜ ਨਹੀਂ ਸਕਦੇ ਯਾਨੀ ਕਿ, ਹੈ ਨਾ। ਤੇ ਬਿਲਕੁਲ ਜੀ, ਬਹੁਤ ਹੀ ਪਿਆਰਾ ਜਿਹਾ ਰਿਸ਼ਤਾ। ਔਰ ਰਿਸ਼ਤੇ ਦੀ ਬਾਕੀ ਜੇ ਗੱਲ ਕਰੀਏ ਤੇ ਇਹ ਰਿਸ਼ਤਾ ਮੈਨੂੰ ਇਸ ਕਰਕੇ ਵੀ ਖਾਸ ਲੱਗਦਾ ਹੁੰਦਾ ਤੇ ਸਿਰਫ ਇਨਸਾਨਾਂ ਦੇ ਵਿੱਚ ਹੀ ਨਹੀਂ, ਹਰ ਇੱਕ ਮਾਂ ਚਾਹੇ ਉਹ ਜਾਨਵਰ ਹੈ ਚਾਹੇ ਉਹ ਪਸ਼ੂ ਹੈ, ਹੈ ਨਾ, ਪੰਛੀ ਹੈ, ਸਾਰਿਆਂ ਦੀਆਂ ਜਦੋਂ ਵੀ ਮੈਂ ਦੇਖਦੀ ਹੁੰਦੀ ਹਾਂ ਮਾਵਾਂ ਨੂੰ ਕਿਵੇਂ ਆਪਣੇ ਖੰਭਾਂ ਥੱਲੇ ਲੈ ਕੇ ਆਪਣੇ ਬੱਚਿਆਂ ਨੂੰ ਜਿਹੜੇ ਪੰਛੀ ਬੈਠ ਜਾਂਦੇ ਆ ਤੇ ਕਿਵੇਂ ਆਪਣੇ ਬੱਚਿਆਂ ਨੂੰ ਜਿਹੜੇ ਜਾਨਵਰ ਆ ਪਿਆਰ ਕਰਦੇ ਆ, ਸੋ ਜਿਹੜੀ ਮਾਂ ਆ ਉਹ ਸਭ ਤੋਂ ਉੱਪਰ ਆ। ਇਸੇ ਕਰਕੇ ਬਾਪ ਤੋਂ ਪਹਿਲਾਂ ਮਾਂ ਦਾ ਨਾਂ ਆਉਂਦਾ, ਅਸੀਂ ਮਾਂ ਬਾਪ ਹੀ ਕਹਿੰਦੇ ਹਾਂ, ਬਾਪ ਮਾਂ ਕਦੀ ਨਹੀਂ ਕਹਿੰਦੇ, ਹੈ ਨਾ। ਸੋ ਜਿਉਂਦੀਆਂ ਵਸਦੀਆਂ ਰਹਿਣ ਜੀ, ਸਾਰਿਆਂ ਦੀਆਂ ਮਾਵਾਂ ਖੁਸ਼ ਰਹਿਣ ਤੇ ਸਾਨੂੰ ਮਾਵਾਂ ਦਾ ਪਿਆਰ ਜਿਹੜਾ ਇਸੇ ਤਰ੍ਹਾਂ ਮਿਲਦਾ ਰਹੇ। ਔਰ ਬਾਕੀ ਜੇ ਗੱਲ ਕਰੀਏ ਮਾਂ ਜਿਹੜੀ ਆ, ਅਸੀਂ ਧਰਤੀ ਨੂੰ ਵੀ ਮਾਂ ਕਹਿੰਦੇ ਹਾਂ, ਹੈ ਨਾ। ਮਾਤਾ ਧਰਤ ਮਹੱਤ, ਗੁਰੂ ਨਾਨਕ ਦੇਵ ਜੀ ਨੇ ਵੀ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ। ਸੋ ਬਿਲਕੁਲ ਜੀ, ਔਰ ਇਸ ਧਰਤੀ ਦੀ ਗੱਲ ਕਰੀਏ ਤੇ ਅੱਜ ਵੈਸੇ ਵੀ ਅਰਥ ਡੇ ਆ, ਇੰਟਰਨੈਸ਼ਨਲ ਅਰਥ ਡੇ ਮਨਾ ਰਿਹਾ ਸਾਰਾ ਸੰਸਾਰ। ਸੋ ਅਸੀਂ ਗੱਲ ਕਰ ਰਹੇ ਹਾਂ ਮਾਂ ਦੀ ਤੇ ਨਾਲ ਹੀ ਉਸ ਧਰਤੀ ਦੀ ਵੀ ਗੱਲ ਕਰਦੇ ਹਾਂ ਜਿਹਨੂੰ ਅਸੀਂ, ਜਿਹੜੀ ਧਰਤੀ ਮਾਂ ਜਿਹਨੂੰ ਅਸੀਂ ਕਹਿੰਦੇ ਹਾਂ, ਜਾਂ ਅਸੀਂ ਮਦਰ ਨੇਚਰ ਦੀ ਗੱਲ ਕਰਦੇ ਹਾਂ। ਤੇ ਸੋ ਜਿੱਦਾਂ ਧਰਤੀ ਹੈ ਸਾਨੂੰ ਦਿੰਦੀ ਰਹਿੰਦੀ ਹੈ, ਦਿੰਦੀ ਰਹਿੰਦੀ ਹੈ ਔਰ ਬਦਲੇ ਚ ਲੈਂਦੀ ਕੁਛ ਨਹੀਂ, ਹੈ ਨਾ। ਅਸੀਂ ਕੁਛ ਨਾ ਕੁਛ ਐਵੇਂ ਕਦੀ ਉਹਨੂੰ ਮੋੜਦੇ ਨਹੀਂ ਜਿੰਨਾ ਅਸੀਂ ਉਸ ਧਰਤੀ ਤੋਂ ਲੈਂਦੇ ਹਾਂ, ਤੇ ਉਹ ਹਿਸਾਬ ਮੈਨੂੰ ਲੱਗਦਾ ਹੁੰਦਾ ਮਾਂ ਦਾ ਆ। ਮਾਂ ਵੀ ਬਸ ਦਿੰਦੀ ਜਾਂਦੀ ਹੈ ਬਿਨਾਂ ਕਿਸੇ ਪ੍ਰਸ਼ਨ ਦੇ, ਬਿਨਾਂ ਕੁਛ ਸਵਾਲ ਕੀਤੇ, ਤੇ ਉਸੇ ਤਰ੍ਹਾਂ ਇਹ ਧਰਤੀ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਇਹਨੂੰ ਮਾਤਾ ਧਰਤ ਮਹੱਤ ਆਖਿਆ ਹੋਣਾ। ਸੋ ਚਲੋ ਜੀ, ਮਾਵਾਂ ਨੂੰ ਯਾਦ ਕਰ ਲਿਆ, ਅੱਗੇ ਚੱਲੀਏ ਹੁਣ, ਕਿਉਂਕਿ ਸਮਾਂ ਕੁਛ ਬਹੁਤ ਜ਼ਿਆਦਾ ਨਹੀਂ ਹੈਗਾ ਤੇ ਰਿਸ਼ਤੇ ਸਾਡੇ ਕੋਲ ਬਹੁਤ ਹੈ ਪਿਆਰੇ ਪਿਆਰੇ ਜੇ। ਸੋ ਗੱਲਾਂ ਉਹਨਾਂ ਦੀਆਂ ਵੀ ਕਰਨੀਆਂ। ਸੋ ਮਾਂ ਤੋਂ ਬਾਅਦ ਰਿਸ਼ਤਾ ਜਿਹੜਾ ਸੀ ਉਹ ਬਾਪ ਦਾ। ਬਿਲਕੁਲ। ਸੋ ਅੱਜ ਵੀ ਬਚਪਨ ਚੇਤੇ ਕਰਕੇ ਵਕਤ ਜਿਹਾ ਰੁਕ ਜਾਂਦਾ ਹੈ, ਬਾਪੂ ਤੇਰੀ ਮਿਹਨਤ ਅੱਗੇ ਸਿਰ ਮੇਰਾ ਝੁਕ ਜਾਂਦਾ ਹੈ। ਵਕਤ ਬਦਲਿਆ ਦੁਨੀਆਂ ਬਦਲੀ, ਹਰ ਇੱਕ ਰਿਸ਼ਤਾ ਤਾਰ ਤਾਰ ਹੈ, ਬਾਪੂ ਤੇਰੀਆਂ ਝਿੜਕਾਂ ਦਾ ਤੇਰਾ ਪੁੱਤ ਅੱਜ ਵੀ ਕਰਜ਼ਦਾਰ ਹੈ। ਸੋ ਬਾਪ ਦਾ ਰਿਸ਼ਤਾ ਬੜਾ ਹੀ ਅਲੱਗ ਜਿਹਾ, ਬੜਾ ਪਿਆਰਾ ਜਿਹਾ। ਅਸੀਂ ਸਾਰੇ ਹੀ ਇਹ ਕਹਿੰਦੇ ਹਾਂ, ਸੁਣਿਆ ਅਸੀਂ ਸਾਰਿਆਂ ਨੇ ਕਿ ਜਿਹੜਾ ਪਿਓ ਹੁੰਦਾ ਉਹ ਇੱਕ ਨਾਰੀਅਲ ਵਰਗਾ ਹੁੰਦਾ, ਬਾਹਰੋਂ ਜਿੰਨਾ ਹਾਰਡ ਹੁੰਦਾ ਅੰਦਰੋਂ ਓਨਾ ਹੀ ਸੋਫਟ ਹੁੰਦਾ, ਅੰਦਰੋਂ ਓਨਾ ਨਰਮ ਹੁੰਦਾ, ਹੈ ਨਾ। ਔਰ ਇਹ ਚੀਜ਼ ਸੱਚੀ ਬਿਲਕੁਲ ਠੀਕ ਹੈ। ਜਿੰਨੇ ਵੀ ਇਹ ਗੱਲ ਬਣਾਈ ਹੈ, ਬੜੇ ਤਰਕ ਨਾਲ ਬਣਾਈ ਹੈ। ਜਿਹੜੇ ਪਿਓ ਹੁੰਦੇ ਆ ਬਾਹਰੋਂ ਹਮੇਸ਼ਾ ਆਪਣੇ ਆਪ ਨੂੰ ਸਟਰੋਂਗ ਰੱਖਦੇ ਆ, ਸਖ਼ਤ ਰੱਖਦੇ ਆ। ਅੱਛਾ, ਸ਼ੋ ਆਫ ਬਹੁਤ ਘੱਟ ਕਰਦੇ ਆ। ਜਿੱਦਾਂ ਮਾਂ ਆ ਉਹ ਆਪਣਾ ਦੁਲਾਰ ਜਿਹੜਾ ਹੈ, ਆਪਣਾ ਪਿਆਰ ਆ, ਉਹ ਨਿਆਣਿਆਂ ਤੇ ਜੇ ਉਹ ਝਿੜਕ ਵੀ ਦਿੰਦੀ ਹੈ, ਚਾਰ ਲਾ ਵੀ ਦਿੰਦੀ ਹੈ, ਤੇ ਉਹ ਪਤਿਆ ਵੀ ਲੈਂਦੀ ਹੈ। ਪਰ ਜਿਹੜਾ ਪਿਓ ਹੁੰਦਾ ਨਾ, ਉਹਨੂੰ ਇਹ ਚੀਜ਼ ਨਹੀਂ ਆਉਂਦੀ ਹੁੰਦੀ। ਮੈਨੂੰ ਲੱਗਦਾ ਹੁੰਦਾ ਵੀ ਪਤਾ ਨਹੀਂ, ਜਾਂ ਤੇ ਅਸੀਂ ਜੰਮੇ ਪਲੇ ਇਹੋ ਜਿਹੇ ਮਾਹੌਲ ਚ ਤਾਂ ਕਰਕੇ ਏਦਾਂ ਹੋ ਜਾਂਦਾ, ਜਾਂ ਆਦਮੀ ਦੀ ਜਿਹੜੀ ਫਿਤਰਤ ਹੁੰਦੀ ਹੈ, ਉਹਦੀ ਨੇਚਰ ਹੁੰਦੀ ਹੈ, ਉਹ ਹੀ ਇਹੋ ਜਿਹੀ ਹੁੰਦੀ ਹੈ। ਇਹਦੇ ਬਾਰੇ ਵੀ ਤੁਸੀਂ ਮੈਨੂੰ ਜ਼ਰੂਰ ਦੱਸਿਓ, ਤੁਹਾਡੇ ਕੀ ਵਿਚਾਰ ਹੈ, ਹੈ ਨਾ। ਉਹ ਆਪਣੀ ਗੱਲ ਨੂੰ ਫਿਕਰ ਬਹੁਤ ਕਰਦਾ ਆਪਣੇ ਬੱਚਿਆਂ ਲਈ, ਸਾਰੀ ਜ਼ਿੰਦਗੀ ਕਹਿ ਲਓ ਭਾਈ, ਪਿਓ ਵੀ ਬੱਚਿਆਂ ਤੇ ਲਗਾ ਦਿੰਦਾ, ਪਰ ਉਹ ਐਕਸਪ੍ਰੈਸ਼ਨ ਦੇਣਾ ਉਹਦੇ ਲਈ ਔਖਾ ਹੁੰਦਾ ਹੈ, ਜਿਹੜਾ ਇੱਕ ਮਾਂ ਦੇ ਸਕਦੀ ਹੈ, ਜਿਹੜਾ ਇੱਕ ਦੁਲਾਰ ਮਾਂ ਦੇ ਦਿੰਦੀ ਹੈ। ਤੇ ਉਹ ਵੀ ਦਿੰਦਾ, ਪਰ ਪਤਾ ਨਹੀਂ ਕਿਉਂ ਆਪਣੇ ਆਪ ਨੂੰ ਫਿਰ ਵੀ ਓਨਾ ਓਪਨ ਅਪ ਨਹੀਂ ਕਰ ਪਾਉਂਦਾ, ਜਿੱਥੇ ਤੱਕ ਮੈਨੂੰ ਲੱਗਦਾ। ਸੋ ਬਾਕੀ ਬਿਲਕੁਲ ਜੀ, ਪਿਓ ਦੀਆਂ ਜਿਹੜੀਆਂ ਝਿੜਕਾਂ ਹੁੰਦੀਆਂ, ਝਿੜਕਾਂ ਤਾਂ ਉਦੋਂ ਤੱਕ ਹੀ ਲੱਗਦੀਆਂ ਹੁੰਦੀਆਂ ਜਦੋਂ ਤੱਕ ਉਹਨਾਂ ਦੇ ਕੋਲ ਹੁੰਦੇ ਆ, ਜਦੋਂ ਖੁਦ ਮਾਂ ਬਾਪ ਬਣ ਜਾਂਦੇ ਆ ਜਾਂ ਉਹ ਪਿਓ ਨਾਲ ਨਹੀਂ ਹੁੰਦਾ ਤੇ ਫਿਰ ਉਹਦੀਆਂ ਝਿੜਕਾਂ ਵੀ ਯਾਦ ਆਉਂਦੀਆਂ ਤੇ ਯਾਦ ਆਉਂਦਾ ਭਈ ਉਹਨਾਂ ਝਿੜਕਾਂ ਦੇ ਪਿੱਛੇ ਵੀ ਕਿੰਨਾ ਪਿਆਰ ਲੁਕਿਆ ਹੋਇਆ ਸੀ ਤੇ ਕਿੰਨੀ ਕੁ ਸਾਡੀ ਭਲਾਈ ਜਿਹੜੀ ਆ ਉਹ ਲੁਕੀ ਹੋਈ ਸੀ। ਮੈਂ ਵੀ ਬੜੀਆਂ ਰੱਜ ਕੇ ਝਿੜਕਾਂ ਖਾਧੀਆਂ ਜੀ, ਕੁੱਟ ਵੀ ਖਾਧੀ ਆ ਆਪਣੇ ਡੈਡੀ ਤੋਂ, ਪਰ ਫਿਰ ਵੀ ਡੈਡੀ ਨੂੰ ਪਿਆਰ ਬਹੁਤ ਕਰਦੇ ਆ ਹਨਾ। ਇਹ ਰਿਸ਼ਤੇ ਦਾ ਜਿਹੜਾ ਕਹਿ ਲਓ ਸਮੇਂ ਦੇ ਨਾਲ ਨਾਲ ਇਸ ਜਿਹੜਾ ਇਹ ਰਿਸ਼ਤਾ ਇਹਦੇ ਨਾਲ ਨਾਮ ਜਿਹੜੇ ਆ ਜੁੜੇ ਚਾਹੇ ਬਦਲਦੇ ਰਹੇ ਹਨਾ, ਚਾਹੇ ਡੈਡੀ ਕਹਿ ਲਓ, ਚਾਹੇ ਬਾਪੂ ਕਹਿ ਲਓ, ਚਾਹੇ ਪਾਪਾ ਕਹਿ ਲਓ, ਚਾਹੇ ਹਨਾ ਡੈਡ ਕਹਿ ਲਓ, ਪਾਪਾ ਕਹਿ ਲਓ, ਪਰ ਹਰ ਇੱਕ ਇਸ ਇਹਨਾਂ ਰਿਸ਼ਤਿਆਂ ਦੇ ਅਹਿਸਾਸ ਇੱਕੋ ਜਿਹੇ ਹੁੰਦੇ ਆ, ਨਾਮ ਭਾਵੇਂ ਤੁਸੀਂ ਜਿਹੜਾ ਮਰਜ਼ੀ ਕਹੋ। ਤੇ ਤੁਸੀਂ ਵੀ ਜ਼ਰੂਰ ਦੱਸੋ ਵੀ ਕਿੰਨੀਆਂ ਕੁ ਗਾਲਾਂ ਖਾਧੀਆਂ ਆਪਣੇ ਡੈਡੀ ਤੋਂ, ਕਿੰਨੀਆਂ ਕੁ ਝਿੜਕਾਂ ਖਾਧੀਆਂ ਆ, ਤੇ ਕਿਹੜੀ ਚੀਜ਼ ਤੁਹਾਨੂੰ ਆਪਣੇ ਡੈਡੀ ਦੀ ਜ਼ਿਆਦਾ ਚੰਗੀ ਲੱਗਦੀ ਹੈ। ਜੇ ਮੈਂ ਆਪਣੇ ਡੈਡੀ ਦੀ ਗੱਲ ਕਰਾਂ ਤੇ ਮੈਨੂੰ ਡੈਡੀ ਦੀ ਸਾਦਗੀ ਬਹੁਤ ਚੰਗੀ ਲੱਗਦੀ ਆ। ਬਹੁਤ ਹੀ ਸਿੰਪਲ ਜਿਹੇ ਇਨਸਾਨ ਆ, ਬਹੁਤ ਸਿੰਪਲ, ਔਰ ਜੋ ਅੰਦਰੋਂ ਆ ਉਹ ਹੀ ਬਾਹਰੋਂ ਆ। ਇਹ ਚੀਜ਼ ਤੇ ਮੈਂ ਬੜੀ ਕਾਇਲ ਹੁੰਦੀ ਹਾਂ ਡੈਡੀ ਦੀ, ਕਿ ਕਦੀ ਵੀ ਏਦਾਂ ਨਹੀਂ ਹੁੰਦਾ ਵੀ ਉਹਨਾਂ ਦੇ ਅੰਦਰ ਕੁਛ ਹੋਰ ਚੱਲ ਰਿਹਾ ਤੇ ਬਾਹਰੋਂ ਕੁਛ ਹੋਰ ਹੈ। ਸੋ ਬੜੇ ਸਧਾਰਨ ਜੇ ਸਿੱਧੇ ਸਾਦੇ ਜੇ ਇਨਸਾਨ ਆ, ਕੋਈ ਦਿਖਾਵਾ ਨਹੀਂ, ਇਹੋ ਜਿਹੀ ਚੀਜ਼ ਕੁਛ ਨਹੀਂ। ਸੋ ਇਹ ਚੀਜ਼ ਤੋਂ ਮੈਂ ਇਹ ਚੀਜ਼ ਮੈਂ ਜ਼ਰੂਰ ਡੈਡੀ ਨੂੰ ਓਬਜ਼ਰਵ ਕਰਦੀ ਹੁੰਦੀ ਹਾਂ ਤੇ ਆਪਣੇ ਅੰਦਰ ਲੈਣ ਦੀ ਕੋਸ਼ਿਸ਼ ਕਰਦੀ ਹੁੰਦੀ ਹਾਂ ਵੀ ਉਹਨਾਂ ਵਰਗੀ ਹੋ ਸਕਾਂ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਸੋਚ ਕੇ ਦੇਖਿਓ ਜਿਹੜੀਆਂ ਸਾਡੇ ਪੇਰੈਂਟਸ ਦੇ ਵਿੱਚ ਹੈਗੀਆਂ ਔਰ ਉਹ ਸਾਡੇ 'ਚ ਕਿਤੇ ਨਾ ਕਿਤੇ ਕਮੀ ਹੈਗੀ ਆ, ਕਿਉਂਕਿ ਜਿਸ ਤਰ੍ਹਾਂ ਜ਼ਿੰਦਗੀ ਨੂੰ ਉਹਨਾਂ ਨੇ ਜੀਆ, ਸਾਡੀ ਜ਼ਿੰਦਗੀ ਥੋੜ੍ਹੀ ਭੱਜ ਦੌੜ ਵਾਲੀ ਜ਼ਿਆਦਾ ਹੋ ਗਈ ਹੈ। ਇਹੋ ਜਿਹੀ ਗੱਲ ਨਹੀਂ ਕਿ ਜੇ ਅਸੀਂ ਆਪਣੇ ਪਿਓ ਵੱਲ ਦੇਖੀਏ ਤੇ ਉਹਨਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਆਪਣੀ ਹਰ ਕੋਈ ਪਿਓ ਜਿਹੜਾ ਹੁੰਦਾ ਆਪਣੀ ਹੈਸੀਅਤ ਤੋਂ ਵੱਧ ਹੀ ਆਪਣੇ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕਰਦਾ ਹੈ ਨਾ। ਔਰ ਸਾਡੇ ਪੇਰੈਂਟਸ ਨੇ ਵੀ ਬਿਲਕੁਲ ਉਦਾਂ ਹੀ ਕੀਤਾ ਹੋਇਆ ਸਾਰਿਆਂ ਦੇ ਲਈ, ਪਰ ਇੱਕ ਸਹਿਜ ਹੁੰਦਾ ਸੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਜੇ ਮੈਂ ਗੱਲ ਕਰਾਂ, ਜੇ ਮੈਂ ਹੁਣ ਬਾਪ ਦੀ ਗੱਲ ਚੱਲ ਰਹੀ ਆ, ਅਸੀਂ ਸਾਰੇ ਦੇਖਦੇ ਹਾਂ ਵੀ ਹਾਂ ਸਾਰੇ ਆਪਣਾ ਆਪਣਾ ਸੋਚੋ ਵੀ ਜੇ ਮੈਂ ਆਪਣੇ ਡੈਡੀ ਦੀ ਗੱਲ ਕਰਾਂ ਤੇ ਮੈਂ ਉਹਨਾਂ ਨੂੰ ਬੜੇ ਸਹਿਜ ਨਾਲ ਦੇਖਿਆ ਆ ਜ਼ਿੰਦਗੀ ਨੂੰ ਜੀਂਦੇ ਹੋਏ। ਕੋਈ ਨੱਠ ਨਹੀਂ, ਕਿੱਤੇ ਵਜੋਂ ਅਧਿਆਪਕ ਸੀਗੇ, ਥੋੜੀ ਬਹੁਤੀ ਜਿਹੜੀ ਜ਼ਮੀਨ ਸੀ ਉਹਦੇ ਤੇ ਵੀ ਹੱਥੀਂ ਕੰਮ ਕਰਦੇ ਹੁੰਦੇ ਸੀ। ਕੋਈ ਸ਼ਰਮ ਨਹੀਂ ਹੁੰਦੀ ਸੀ ਕੰਮ ਕਰਨ ਦੇ ਵਿੱਚ ਵੀ ਮੈਂ ਗੋਡੀ ਕਰਨੀ ਆ ਜਾਂ ਕਣਕ ਵੱਢਣੀ ਆ, ਇਹੋ ਜਿਹੀਆਂ ਚੀਜ਼ਾਂ ਦੀ ਉਹਨਾਂ ਨੂੰ ਵੀ ਕਦੀ ਸ਼ਰਮ ਨਹੀਂ ਹੁੰਦੀ ਸੀ ਤੇ ਉਹਨਾਂ ਨੇ ਕਦੀ ਸਾਨੂੰ ਵੀ ਮਹਿਸੂਸ ਨਹੀਂ ਹੋਣ ਦਿੱਤੀ ਸੀ। ਸਾਨੂੰ ਵੀ ਨਾਲ ਜਿੰਨੀ ਕੁ ਵੀ ਜ਼ਮੀਨ ਸੀ ਖੇਤਾਂ 'ਚ ਲਿਜਾ ਕੇ ਵੀ ਉਹਨਾਂ ਨੇ ਕੰਮ ਕਰਵਾਉਣਾ, ਕੰਮ ਤੋਂ ਆ ਕੇ ਜੇ ਘਰ 'ਚ ਪਸ਼ੂ ਹੁੰਦਾ ਸੀਗਾ ਤੇ ਪੱਠੇ ਵੀ ਵੱਢ ਕੇ ਲਿਆਉਣੇ। ਸੋ ਬੜੀ ਸਿੱਧੀ ਜਿਹੀ ਜ਼ਿੰਦਗੀ ਤੇ ਅਸੀਂ ਹੁਣ ਦੇਖੋ ਤੇ ਅਸੀਂ ਆਪਣੇ ਸਟੇਟਸ ਜਿਹੜੇ ਆ ਉਹ ਬਣਾ ਲਏ ਹੋਏ ਆ। ਅਸੀਂ ਸਟੇਟਸ ਦੇ ਨਾਲ ਇਹ ਚੀਜ਼ਾਂ ਨੂੰ ਜੋੜ ਲਿਆ ਵੀ ਮੇਰਾ ਇਹ ਸਟੇਟਸ ਆ, ਫਲਾਨਾ ਕੀ ਕਹੂਗਾ, ਉਹ ਕੀ ਕਹੂਗਾ, ਉਹ ਕੀ ਕਹੂਗਾ, ਪਰ ਪਹਿਲਾਂ ਇਹ ਚੀਜ਼ਾਂ ਜਿਹੜੀਆਂ ਬਹੁਤ ਘੱਟ ਹੁੰਦੀਆਂ ਸੀਗੀਆਂ। ਅੱਛਾ, ਦੂਸਰੀ ਚੀਜ਼ ਜਿਹੜੀ ਮੈਂ ਡੈਡੀ ਤੋਂ ਸਿੱਖੀ ਹੋਈ ਆ ਉਹ ਹੈਗੀ ਆ ਰਿਸ਼ਤਿਆਂ ਨੂੰ ਨਿਭਾਉਣ ਦੀ। ਯਾਨੀ ਰਿਸ਼ਤਿਆਂ ਨੂੰ, ਇਹ ਨਹੀਂ ਕਿ ਸਿਰਫ ਇੱਕ ਸਾਈਡ ਦੇ ਰਿਸ਼ਤਿਆਂ ਨੂੰ, ਦੋਨੇ ਸਾਈਡ ਦੇ ਰਿਸ਼ਤਿਆਂ ਨੂੰ। ਅੱਗੇ ਇਹ ਚੀਜ਼ ਬੜੀ ਜ਼ਰੂਰੀ ਸੀ, ਇਹ ਚੀਜ਼ ਅਸੀਂ ਆਪਣੇ ਪੇਰੈਂਟਸ ਦੇਖੀ ਹੋਣੀ ਆ ਵੀ ਬੜੀ ਦੂਰ ਦੂਰ ਤੱਕ ਵਰਤਦੇ ਹੁੰਦੇ ਸੀ ਇਹ ਚੀਜ਼ ਮੰਮੀ ਡੈਡੀ ਦੋਨਾਂ ਦੇ ਵਿੱਚ। ਮੈਂ ਦੇਖੀ ਹੋਈ ਆ ਬਈ ਜੇ ਮੰਮੀ ਆ ਉਹਨਾਂ ਨੇ ਇੱਧਰ ਦੇ ਆਪਣੇ ਸਹੁਰਿਆਂ ਦੇ ਰਿਸ਼ਤਿਆਂ ਨੂੰ ਓਨੇ ਪਿਆਰ ਤੇ ਇੱਜ਼ਤ ਦੇ ਨਾਲ ਰੱਖਿਆ ਹੋਇਆ ਸੀ ਤੇ ਡੈਡੀ ਨੇ ਉਧਰ ਦੇ ਰਿਸ਼ਤਿਆਂ ਨੂੰ ਓਨੇ ਪਿਆਰ ਤੇ ਇੱਜ਼ਤ ਦੇ ਨਾਲ ਰੱਖਿਆ ਹੋਇਆ ਸੀ। ਸੋ ਇੱਕ ਬੈਲੈਂਸ ਕਰਕੇ ਜਿਹੜੀ ਗ੍ਰਸਥੀ ਚਲਾਉਣੀ ਸੀਗੀ ਉਹ ਚੀਜ਼ ਬੜੀ ਕਮਾਲ ਦੀ ਹੁੰਦੀ ਸੀ। ਔਰ ਬਹੁਤ ਘੱਟ ਜਿਹੜੇ ਇੱਕ ਅੱਜ ਕੱਲ ਰਿਸ਼ਤਿਆਂ ਦੇ ਵਿੱਚ ਉਲਝਣਾਂ ਜਿਹੀਆਂ ਪਈਆਂ ਹੋਈਆਂ ਆ, ਜਾਂ ਜਿਹੜੀ ਜਿਹਨੂੰ ਇੰਗਲਿਸ਼ ਚ ਵਿੰਜਿੰਗ ਕਹਿੰਦੇ ਅਸੀਂ, ਵਿੰਜ ਕਰਨਾ ਹਨਾ, ਐਵੀਂ ਕਲਪੀ ਜਾਣਾ, ਉਹ ਚੀਜ਼ ਘੱਟ ਹੁੰਦੀ ਸੀਗੀ, ਉਹ ਚੀਜ਼ ਨਹੀਂ ਹੁੰਦੀ ਸੀ। ਬਾਕੀ ਤੁਸੀਂ ਵੀ ਸਾਰੇ ਦੱਸੋ ਜੀ ਆਪਣੇ ਆਪਣੇ ਡੈਡਸ ਬਾਰੇ, ਆਪਣੇ ਆਪਣੇ ਬਾਪੂਆਂ ਬਾਰੇ ਵੀ ਕਿੱਦਾਂ ਦੇ ਹੁੰਦੇ ਸੀ। ਬਾਕੀ ਗੱਲ ਇਹ ਵੀ ਮੈਂ ਆਪਣੇ ਡੈਡੀ ਤੋਂ ਕੁੱਟ ਰੱਜ ਕੇ ਖਾਧੀ, ਉਹ ਮੈਂ ਇੱਕ ਵਾਰੀ ਫੇਰ ਰਿਪੀਟ ਕਰਦਾ, ਪਰ ਮੈਨੂੰ ਅੱਜ ਉਹ ਕੁੱਟ ਜਿਹੜੀ ਉਹ ਬੜੀ ਯਾਦ ਆਉਂਦੀ ਆ। ਉਦੋਂ ਕਹਿੰਦੇ ਹੁੰਦੇ ਸੀ ਵੀ ਮਾਂ ਪਿਓ ਦੀਆਂ ਗਾਲਾਂ ਤੇ ਘਿਓ ਦੁੱਧ ਦੀਆਂ ਨਾਲਾਂ, ਹਨਾ। ਉਦੋਂ ਨੀ ਸਮਝ ਆਉਂਦੀ ਸੀ ਇਹ ਗੱਲ, ਪਰ ਹੁਣ ਸਮਝ ਆਉਂਦੀ ਹੈ ਵੀ ਉਹ ਜਿਹੜਾ ਦੁੱਧ ਘਿਓ ਖਾਧਾ ਜਿੱਦਾਂ ਤੁਹਾਡੇ ਬਾਅਦ ਚ ਕੰਮ ਆਉਂਦਾ ਹੈ ਨਾ, ਇਸੇ ਤਰ੍ਹਾਂ ਜਿਹੜੀਆਂ ਮਾਂ ਬਾਪ ਦੀਆਂ ਗਾਲਾਂ ਝਿੜਕਾਂ ਹੁੰਦੀਆਂ ਆ ਉਹ ਵੀ ਬਾਅਦ ਵਿੱਚ ਤੁਹਾਨੂੰ ਕੰਮ ਆਉਂਦੀਆਂ ਆ, ਬਾਅਦ ਵਿੱਚ ਸਮਝ ਆਉਂਦੀਆਂ ਆ। ਗੁਰਿੰਦਰ ਸਿੰਘ ਹੁਣਿਆਂ ਨੇ ਵੀ ਸਾਂਝ ਬਣਾਈ ਹੈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਜੀ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ ਪਿਆਰ ਭਰੀ। ਔਰ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਚੱਲ ਰਹੀ ਹੈ ਰਿਸ਼ਤਿਆਂ ਦੀ। ਸੋ ਇੱਕ ਗੀਤ ਸੁਣ ਲਈਏ ਆਪਣੇ ਆਪਣੇ ਬਾਪੂਆਂ ਦੇ ਲਈ ਵੀ, ਤੇ ਫਿਰ ਗੱਲ ਅੱਗੇ ਤੋਰਦੇ ਆ। ਸੋ ਇਹ ਗੀਤ ਸਾਡੇ ਸਾਰਿਆਂ ਦੇ ਡੈਡ ਲਈ, ਸਾਡੇ ਸਾਰਿਆਂ ਦੇ ਬਾਪੂ ਲਈ, ਸਾਡੇ ਸਾਰਿਆਂ ਦੇ ਪਿਓਆਂ ਦੇ ਲਈ ਜੀ।
ਸਾਥ ਕੀਤਾ ਜੀ ਨੇ ਇੱਕ ਮੇਰੇ ਲਈ ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ ਹੋ ਦਿਨ ਰਾਤ ਕੀਤਾ ਜੀ ਨੇ ਇੱਕ ਮੇਰੇ ਲਈ ਪਲ ਵੀ ਨਾ ਬੈਠਾ ਜਿਹੜਾ ਟਿਕ ਮੇਰੇ ਲਈ ਕਿੰਨੇ ਅਹਿਸਾਨ ਮੇਰੇ ਸਿਰ ਤੇ ਸੋਚ ਸੋਚ ਅੱਖੋਂ ਹੰਝੂ ਚੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਸੱਚੀ ਅੱਖਾਂ ਮੇਰੀ ਤਾਂ ਔਕਾਤ ਨਹੀਂ ਕਿ ਜਿੰਨਾ ਕੀਤਾ ਦੇਵਾਂ ਤੈਨੂੰ ਮੋੜ ਕੇ ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ ਮੈਂ ਮੰਗਦਾ ਹਾਂ ਤੇਰੀ ਤੰਦਰੁਸਤੀ ਸੱਚੇ ਰੱਬੇ ਅੱਗੇ ਦੋਵੇਂ ਹੱਥ ਜੋੜ ਕੇ ਮੇਰੇ ਹਿੱਸੇ ਦੇ ਵੀ ਦੁੱਖ ਸਿਰਾਂ ਨਾਲ ਸਹਿੰਦਾ ਆਪਣੇ ਜੋ ਦਿਲਾਂ ਚ ਲੁਕੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਚੰਦਰੇ ਗਰੀਬੀਆਂ ਦੇ ਦਿਨ ਸੀ ਬਾਲੇ ਦੀਆਂ ਛੱਤਾਂ ਲੇਪ ਮਿੱਟੀ ਦਾ ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ ਮੇਰੇ ਫਿਕਰਾਂ ਚ ਹੋ ਗਈ ਦਾੜੀ ਚਿੱਟੀ ਦਾ ਹਾਏ ਅੱਜ ਵੀ ਇਹ ਚੇਤਾ ਕਿਹੜਾ ਭੁੱਲਿਆ ਮੇਰੇ ਫਿਕਰਾਂ ਚ ਹੋ ਗਈ ਦਾੜੀ ਚਿੱਟੀ ਦਾ ਕਿੰਨੀ ਵਾਰੀ ਭੁੱਲਾਂ ਹੋਈਆਂ ਮੇਰੇ ਕੋਲੋਂ ਪਤਾ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ ਚਿਤਾਏ ਭਾਵੇਂ ਲੱਖ ਹੋਣਗੇ ਤੇਰੇ ਜਾ ਸਹਾਰਾ ਨਹੀਂ ਪਾਲਦਾ ਕੱਲਾ ਕੱਲਾ ਦਿਨ ਅਹਿਸਾਨ ਮੇਰੇ ਤੇ ਲਵਲੀ ਸ਼ਦਾਈ ਜਿੰਨੇ ਸਾਲਦਾ ਹਾਏ ਕੱਲਾ ਕੱਲਾ ਦਿਨ ਅਹਿਸਾਨ ਮੇਰੇ ਤੇ ਲਵਲੀ ਸ਼ਦਾਈ ਜਿੰਨੇ ਸਾਲਦਾ ਸੁਪਨਾ ਸੀ ਆਇਆ ਰਾਤੀ ਪਿੰਡ ਪਹੁੰਚ ਗਿਆ ਬੜੀ ਬੇਫਿਕਰੀ ਨਾ ਸੌ ਗਿਆ ਖਲੋ ਗਿਆ ਤੂੰ ਸਾਈਕਲਾਂ ਤੇ ਕੱਟੀ ਤੇ ਮੈਂ ਗੱਡੀ ਜੋਗਾ ਹੋ ਗਿਆ
ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ ਬਹੁਤ ਹੀ ਸੋਹਣਾ ਜਿਹਾ ਗੀਤ ਅਮਰ ਸੰਧੂ ਦੀ ਆਵਾਜ਼ ਦੇ ਵਿੱਚ ਚਲਾਇਆ ਤੇ ਮਜ਼ਾ ਆ ਗਿਆ ਸੁਣ ਕੇ ਮੈਨੂੰ ਪਤਾ ਗੀਤ ਸੁਣਦੇ ਸੁਣਦੇ ਤੁਹਾਡੇ ਚੋਂ ਬਹੁਤਿਆਂ ਦੀਆਂ ਅੱਖਾਂ ਨਮ ਹੋਈਆਂ ਹੋਣਗੀਆਂ ਮੇਰੀਆਂ ਵੀ ਹੋ ਗਈਆਂ ਸੀ ਮੈਨੂੰ ਵੀ ਡੈਡੀ ਚੇਤੇ ਆ ਗਏ ਸੋ ਸਹੀ ਗੱਲ ਆ ਯਾਦ ਆ ਗਈ ਅੱਜ ਮੰਮੀ ਡੈਡੀ ਦੀ ਪਰ ਗੱਲ ਇਹ ਆ ਜੇ ਮੈਂ ਯਾਦਾਂ ਦੀ ਗੱਲ ਕਹਿਣੀ ਹੁੰਦੀ ਆ ਤੇ ਯਾਦਾਂ ਇਸ ਗੱਲ ਨੇ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਹੁੰਦੀਆਂ ਕਿ ਇਹਨਾਂ ਯਾਦਾਂ ਚ ਬਹੁਤ ਕੁਝ ਸਮੇਟਿਆ ਹੁੰਦਾ ਤੁਸੀਂ ਯਾਦਾਂ ਦੀ ਇੱਕ ਪੰਡ ਹੁੰਦੀ ਆ ਪੋਟਲੀ ਹੁੰਦੀ ਆ ਯਾਦਾਂ ਦੀ ਪਰ ਸਾਡੇ ਕੋਲ ਟਾਈਮ ਘੱਟ ਹੁੰਦਾ ਕਦੀ ਉਹਨੂੰ ਖੋਲ ਕੇ ਦੇਖ ਲਈਏ ਉਹਨਾਂ ਉਹ ਜਿਹੜੀ ਪੋਟਲੀ ਆ ਯਾਦਾਂ ਦੀ ਉਹਦੇ ਵਿੱਚ ਕੀ ਪਿਆ ਹੋਇਆ ਕਿਹੜੇ ਕਿਹੜੇ ਰਿਸ਼ਤੇ ਪਏ ਹੋਏ ਕਿਹੜੀਆਂ ਕਿਹੜੀਆਂ ਗੱਲਾਂ ਪਈਆਂ ਹੋਈਆਂ ਉਹ ਜਦੋਂ ਖੋਲ ਕੇ ਦੇਖਦੇ ਹਾਂ ਤੇ ਫਿਰ ਬਿਲਕੁਲ ਜੀ ਅੱਖਾਂ ਨਮ ਵੀ ਹੋ ਜਾਂਦੀਆਂ ਤੇ ਅਸੀਂ ਹੱਸ ਵੀ ਪੈਂਦੇ ਹਾਂ ਸੋ ਇਹ ਗੱਲ ਬਿਲਕੁਲ ਸਹੀ ਹੈ ਭਈ ਪਿਓ ਦੀ ਜਿਹੜੀ ਮਿਹਨਤ ਹੁੰਦੀ ਆ ਮਾਂ ਪਿਓ ਦੀ ਮਿਹਨਤ ਕਰਕੇ ਜੋ ਵੀ ਅਸੀਂ ਅੱਜ ਹੈਗੇ ਹਾਂ ਜੋ ਜੇ ਮੇਰੀ ਜਿਹੜੀ ਵੀ ਸਕਸੈਸ ਦਿਸਦੀ ਪਈ ਆ ਉਹ ਮੇਰੀ ਨਹੀਂ ਉਹ ਮੇਰੇ ਮਾਂ ਪਿਓ ਦੀ ਹੈ ਤੇ ਜੋ ਮੇਰੇ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਚ ਹੋਣੀ ਆ ਉਹਦੇ ਵਿੱਚ ਉਹਨਾਂ ਦੀ ਸਕਸੈਸ ਨਾਲੋਂ ਜ਼ਿਆਦਾ ਕਿਤੇ ਨਾ ਕਿਤੇ ਹੱਥ ਪੇਰੈਂਟਸ ਦਾ ਹੋਣਾ ਆ ਅੱਜ ਦਾ ਜੋ ਅਸੀਂ ਅੱਜ ਉਹਨਾਂ ਨੂੰ ਦੇ ਰਹੇ ਹਾਂ ਉਹਦੇ ਤੇ ਉਹਨਾਂ ਦੀ ਕੱਲ ਦੀ ਪਰਸਨੈਲਿਟੀ ਉਹਨਾਂ ਦਾ ਕੱਲ ਦਾ ਫਿਊਚਰ ਟਿਕਿਆ ਹੋਣਾ ਬਿਲਕੁਲ ਉਸੇ ਤਰ੍ਹਾਂ ਜਿੱਦਾਂ ਅੱਜ ਅਸੀਂ ਜਿੱਥੇ ਹੈਗੇ ਆ ਉਹਦੇ ਵਿੱਚ ਮੈਨੂੰ ਲੱਗਦਾ ਵੀ ਸਾਡੀ ਕੋਈ ਬਹੁਤੀ ਸ਼ੇਖੀ ਨਹੀਂ, ਉਹਦੇ ਵਿੱਚ ਸਾਡੇ ਮਾਂ ਪਿਓ ਦਾ ਹੀ ਜਿਹੜਾ ਹੱਥ ਹੈਗਾ ਆ। ਬੇਸ਼ੱਕ ਉਹ ਸਾਡੀ ਬੋਲਚਾਲ ਹੋਵੇ, ਸਾਡੇ ਉੱਠਣ ਬੈਠਣ ਦਾ ਢੰਗ ਹੋਵੇ, ਗੱਲਾਂ ਬਾਤਾਂ ਹੋਣ, ਜਾਂ ਈਵਨ ਫਾਈਨੈਂਸ਼ੀਅਲ ਸਟੇਟਸ ਵੀ ਹੋਵੇ, ਜੋ ਉਹਦੇ ਹਰ ਕਿਸੇ ਚੀਜ਼ ਦੇ ਪਿੱਛੇ ਮਾਂ ਪਿਓ ਦਾ ਹੱਥ ਹੁੰਦਾ। ਔਰ ਇੱਕ ਮਾਂ ਪਿਓ ਇਹੋ ਜਿਹਾ ਰਿਸ਼ਤਾ ਜਿਹੜਾ ਹਮੇਸ਼ਾ ਦਿੰਦੇ ਰਹਿੰਦੇ ਆ ਹੱਥ, ਉਹਨਾਂ ਦਾ ਹਮੇਸ਼ਾ ਦੇਣ ਲਈ ਉੱਠਦਾ, ਦੇਣ ਲਈ ਉੱਠਦਾ, ਵਾਪਸ ਉਹਨਾਂ ਨੇ ਕਦੀ ਉਮੀਦ ਨਹੀਂ ਰੱਖੀ। ਬਾਕੀ ਜਿਹੜੇ ਸਾਰੇ ਰਿਸ਼ਤੇ ਹੁੰਦੇ ਆ, ਮੈਨੂੰ ਇਹ ਲੱਗਦਾ ਹੁੰਦਾ ਬਾਕੀ ਮਾਂ ਪਿਓ ਤੋਂ ਇਲਾਵਾ ਜਿੰਨੇ ਵੀ ਰਿਸ਼ਤੇ ਆ ਉਹਦੇ ਵਿੱਚ ਅਸੀਂ ਵਾਪਸ ਕੀ ਮਿਲਦਾ ਆ ਉਹਦੀ ਉਮੀਦ ਜ਼ਰੂਰ ਕਰਦੇ ਆ, ਪਰ ਇੱਕ ਮਾਂ ਪਿਓ ਦਾ ਰਿਸ਼ਤਾ ਇਹੋ ਜਿਹਾ ਹੁੰਦਾ ਜਿਹਦੇ ਵਿੱਚ ਅਸੀਂ ਵਾਪਸ ਕੀ ਮਿਲਦਾ ਉਹਦੀ ਉਮੀਦ ਨਹੀਂ ਕਰਦੇ। ਯਾਨੀ ਅਸੀਂ ਸਿਰਫ ਦਿੰਦੇ ਆ ਔਰ ਉਹ ਦੇਣ ਦੇ ਵਿੱਚ ਹੀ ਖੁਸ਼ ਹੁੰਦੇ ਆ। ਸੋ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ, ਬਿਲਕੁਲ ਜੀ। ਸੋ ਪਾਣੀ ਵਰਗੇ ਪਿਓ ਸਾਡੇ, ਔਰ ਜਿਉਂਦੇ ਵਸਦੇ ਰਹਿਣ, ਖੁਸ਼ ਰਹਿਣ, ਲੰਬੀਆਂ ਉਮਰਾਂ ਹੋਣ ਉਹਨਾਂ ਦੀਆਂ। ਔਰ ਬਿਲਕੁਲ ਜੀ, ਜਦੋਂ ਵੀ ਕਿਤੇ ਆਪਣੀਆਂ ਕਾਰ ਚ ਬੈਠੋ ਆ ਵਾਲਾ ਗੀਤ ਜ਼ਰੂਰ ਯਾਦ ਕਰ ਲਿਆ ਕਰੋ, ਬਈ ਬਾਪੂ ਤੇਰੇ ਕਰਕੇ ਮੈਂ ਪੈਰਾਂ ਤੇ ਖਲੋ ਗਿਆ, ਤੂੰ ਸਾਈਕਲਾਂ ਤੇ ਕੱਢੀਆਂ ਤੇ ਮੈਂ ਕਾਰ ਜੋਗਾ ਹੋ ਗਿਆ। ਸੋ ਬਿਲਕੁਲ ਇਹੋ ਜਿਹੀ ਗੱਲ ਨੀ, ਮਾਣ ਵੀ ਮਹਿਸੂਸ ਹੁੰਦਾ ਹੁੰਦਾ ਉਸੇ ਕਾਰ ਦੇ ਵਿੱਚ ਜਦੋਂ ਤੁਸੀਂ ਆਪਣੇ ਬਾਪੂ ਨੂੰ ਫਰੰਟ ਸੀਟ ਤੇ ਬਿਠਾ ਕੇ ਲੈ ਕੇ ਜਾਂਦੇ ਹੋ, ਤੇ ਫਿਰ ਦਿਲੋਂ ਦਿਲ ਕਿਤੇ ਤੁਹਾਨੂੰ ਵੀ ਖੁਸ਼ੀ ਹੁੰਦੀ ਹੁੰਦੀ ਹੈ। ਇਸ ਕਰਕੇ ਨੀ ਵੀ ਲੈ ਮੇਰੇ ਕਰਕੇ ਤੂੰ ਗੱਡੀ ਚ ਬਹਿ ਗਿਆ, ਨਹੀਂ, ਇਸ ਕਰਕੇ ਵੀ ਹਾਂ ਉਸ ਲਈ ਤੁਸੀਂ ਕਹਿ ਸਕੋ ਚਾਹੇ ਨਾ ਕਹਿ ਸਕੋ, ਪਰ ਤੁਹਾਡੇ ਦਿਲ ਚ ਇਹ ਚੀਜ਼ ਜ਼ਰੂਰ ਆਉਂਦੀ ਆ ਬਈ ਥੈਂਕ ਯੂ, ਹੈ ਨਾ, ਬਈ ਬਾਪੂ ਆ ਤੇਰੇ ਕਰਕੇ ਹੀ ਆ, ਤੇਰੇ ਕਰਕੇ ਹੀ ਮੈਂ ਇਸ ਗੱਡੀ ਜੋਗਾ ਹੋਇਆ। ਪਰ ਕਹਿਣਾ ਬੜਾ ਜ਼ਰੂਰੀ ਹੁੰਦਾ, ਕਹਿ ਵੀ ਦਿਆ ਕਰੋ, ਕਹਿਣਾ ਵੀ ਜ਼ਰੂਰੀ ਹੁੰਦਾ। ਬੇਸ਼ੱਕ ਮਾਂ ਹੋਵੇ, ਬਾਪ ਹੋਵੇ, ਜਾਂ ਕੋਈ ਵੀ ਰਿਸ਼ਤਾ ਹੋਵੇ, ਜਿਹੜੀ ਚੀਜ਼ ਕਿਸੇ ਨੇ ਤੁਹਾਡੇ ਲਈ ਕੀਤੀ ਹੈ ਜਾਂ ਤੁਸੀਂ ਕਿਸੇ ਲਈ ਜੋ ਚੀਜ਼ ਮਹਿਸੂਸ ਕਰਦੇ ਹੋ ਨਾ, ਉਹ ਚੀਜ਼ ਦੱਸਣੀ ਬੜੀ ਜ਼ਰੂਰੀ ਹੁੰਦੀ ਹੈ, ਇਹ ਚੀਜ਼ ਮੈਨੂੰ ਲੱਗਦਾ। ਸੋ ਗੁਰਿੰਦਰ ਸਿੰਘ ਹੁਣਾਂ ਨੇ ਕਿਹਾ ਜੀ ਡਰਾਈਵ ਕਰ ਰਹੇ ਹਾਂ ਇਸ ਕਰਕੇ ਬਹੁਤ ਵੱਡਾ ਸੁਨੇਹਾ ਨਹੀਂ ਦੇ ਸਕਦੇ, ਪਰ ਇਸ ਗੀਤ ਨੇ ਗੀਤ ਵਿੱਚ ਬਾਪੂ ਦੀ ਮਿਹਨਤ ਸਾਫ਼ ਦਿਖਾਈ ਦੇ ਰਹੀ ਹੈ। ਲਵ ਮਾਈ ਡੈਡ, ਲਵ ਮਾਈ ਫਾਦਰ ਐਂਡ ਆਈ ਟ੍ਰਾਈ ਟੂ ਕਾਲ ਹਿਮ ਟਵਾਈਸ ਔਰ ਥ੍ਰੀ ਟਾਈਮ ਅ ਵੀਕ। ਬਹੁਤ ਵਧੀਆ ਜੀ, ਬਿਲਕੁਲ ਦੂਰ ਬੈਠੇ ਅਸੀਂ ਇਹੀ ਕਰ ਸਕਦੇ ਹਾਂ ਕਿ ਉਹਨਾਂ ਲਈ ਸਾਡੇ ਫੋਨ ਦੀ ਇੱਕ ਜਿਹੜੀ ਉਹਨਾਂ ਨੂੰ ਉਡੀਕ ਰਹਿੰਦੀ ਹੈ ਹਮੇਸ਼ਾ ਫੋਨ ਦੀ। ਜੇ ਮੈਂ ਗੱਲ ਕਰਾਂ ਵੀ ਮੇਰੇ ਤੋਂ ਤਾਂ ਹੁੰਦੀ ਨਹੀਂ, ਕਿਉਂਕਿ ਮੰਮੀ ਦਾ ਹੀ ਰੋਜ਼ ਫੋਨ ਆ ਜਾਂਦਾ ਹੈ। ਇਸ ਤੋਂ ਪਹਿਲਾਂ ਮੈਂ ਸੋਚਾਂ ਵੀ ਹਾਂ ਮੈਂ ਮੰਮੀ ਨੂੰ ਫੋਨ ਕਰਦੀ ਹਾਂ ਵੀ ਮੇਰੇ ਮੰਮੀ ਦਾ ਫੋਨ ਪਹਿਲਾਂ ਆਇਆ ਹੁੰਦਾ, ਔਰ ਇਹ ਚੀਜ਼ ਤੇ ਮੈਨੂੰ ਲੱਗਦਾ ਹੁੰਦਾ। ਔਰ ਉਹਨਾਂ ਨੇ ਫਿਰ ਫੋਨ ਉਨੀ ਦੇਰ ਮੈਂ ਫੋਨ ਕੱਟਾਂ ਤੇ ਕੱਟਾਂ, ਉਹਨਾਂ ਨੇ ਫੋਨ ਕੱਟਣਾ ਨਹੀਂ, ਔਰ ਇਹ ਚੀਜ਼ ਮੈਨੂੰ ਬੜੀ ਔਖੀ ਲੱਗਦੀ ਹੁੰਦੀ ਹੈ ਕਿ ਮਾਂ ਜਿਹੜੀ ਹੁੰਦੀ ਹੈ ਹਨਾ, ਜਾਂ ਪਿਓ ਹੁੰਦਾ, ਦੇਖ ਲਓ ਉਹਨੂੰ ਹਮੇਸ਼ਾ ਫਿਕਰ ਰਹਿੰਦੀ ਹੈ, ਅਸੀਂ ਜਿੱਥੇ ਵੀ ਹੋਈਏ ਸਾਡੇ ਦਿਮਾਗ ਚੋਂ ਕਈ ਵਾਰੀ ਫੇਰ ਵੀ ਨਿਕਲ ਜਾਂਦਾ। ਪਰ ਇਹ ਬਹੁਤ ਵਧੀਆ ਗੱਲ ਹੈ ਗੁਰਵਿੰਦਰ ਜੀ ਜਿਹੜੀ ਤੁਸੀਂ ਲਿਖੀ, ਵੀ ਤੁਸੀਂ ਦੋ ਤਿੰਨ ਵਾਰ ਜ਼ਰੂਰ ਫੋਨ ਕਰ ਲੈਂਦੇ ਹੋ ਹਫ਼ਤੇ ਚ, ਔਰ ਕਰਨਾ ਚਾਹੀਦਾ ਵੀ ਆ, ਕਰਨਾ ਬਣਦਾ ਵੀ ਆ, ਕਿਉਂਕਿ ਉਹਨਾਂ ਲਈ ਸਾਡੀ ਉਹ ਇੱਕ ਫੋਨ ਕਾਲ ਜਿਹੜੀ ਆ ਉਹਦਾ ਹੀ ਬਹੁਤ ਵੱਡਾ ਧਰਵਾਸ ਹੁੰਦਾ। ਸੋ ਬਹੁਤ ਹੀ ਪਿਆਰੇ ਪਿਆਰੇ ਰਿਸ਼ਤੇ ਜੀ, ਚਲੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ, ਜੇ ਮੈਂ ਗੱਲਾਂ ਚ ਪੈ ਜਾਂਦੀ ਹਾਂ ਤਾਂ ਫਿਰ ਤੁਹਾਨੂੰ ਪਤਾ ਆ ਗੱਲ ਜ਼ਿਆਦਾ ਵੱਡੀ ਹੋ ਜਾਂਦੀ, ਇਸ ਕਰਕੇ ਅੱਜ ਮੈਂ ਛੋਟੀਆਂ ਛੋਟੀਆਂ ਗੱਲਾਂ ਹੀ ਕਰ ਰਹੀ ਹਾਂ। ਔਰ ਯਾਦ ਕਰਦੇ ਹਾਂ ਆਪਣੇ ਮਾਂ ਬਾਪ ਨੂੰ ਔਰ ਹੋਰ ਬਾਕੀ ਪਿਆਰੇ ਪਿਆਰੇ ਰਿਸ਼ਤੇ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਜੁੜੇ ਹੁੰਦੇ ਆ, ਉਹਨਾਂ ਬਾਰੇ ਵੀ ਗੱਲ ਕਰਨੀ ਹੈ। ਆਕਾਸ਼ ਕੰਬੋਜ ਹੁਣਾਂ ਦਾ ਮੈਸੇਜ ਆਇਆ ਜੀ ਸਿਡਨੀ ਤੋਂ, ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ, ਗੁੱਡ ਮਾਰਨਿੰਗ, ਜਸਟ ਫਿਨਿਸ਼ਡ ਨਾਈਟ ਸ਼ਿਫਟ ਐਂਡ ਆਈ ਟਿਊਨਡ ਔਨ ਹਰਮਨ ਰੇਡੀਓ, ਮਾਈ ਫਾਦਰ ਗੇਵ ਮੀ ਐਂਡ ਪ੍ਰੋਵਾਈਡ ਮੀ ਐਵਰੀਥਿੰਗ ਵਿਚ ਵਾਜ ਅਸੈਂਸ਼ੀਅਲ ਫੋਰ ਮਾਈ ਫੁੱਲ ਡਿਵੈਲਪਮੈਂਟ, ਸਪੈਸ਼ਲੀ ਵੀ ਡੂ ਨੋਟ ਹੈਡ ਮੱਚ ਮਨੀ, ਜਸਟ ਓਨਲੀ ਫੋਰ ਮਿਡਲ ਕਲਾਸ ਸਰਵਾਈਵਲ, ਹੀ ਸੋ ਹਿਮ ਵਰਕਿੰਗ ਹਾਰਡ ਐਵਰੀ ਡੇ, ਆਈ ਸੋ ਹਿਮ ਵਰਕਿੰਗ ਹਾਰਡ ਐਵਰੀ ਡੇ। ਬਿਲਕੁਲ ਆਕਾਸ਼ ਜੀ, ਇਹ ਜਿਹੜੀਆਂ ਗੱਲ ਤੁਸੀਂ ਕਹਿੰਦੇ, ਤੁਹਾਨੂੰ ਮੈਂ ਉਹੀ ਗੱਲ ਕਰ ਰਹੀ ਸੀ ਵੀ ਸਾਡੇ ਸਾਰਿਆਂ ਦਾ ਬਚਪਨ, ਮੋਸਟਲੀ ਸਾਡੇ ਸਾਰਿਆਂ ਦੀਆਂ ਯਾਦਾਂ ਇੱਕੋ ਜਿਹੀਆਂ, ਹੈ ਨਾ। ਮੋਸਟਲੀ ਅਸੀਂ ਮਿਡਲ ਕਲਾਸ ਫੈਮਲੀਜ਼ ਚੋਂ ਹੀ ਆਏ ਹੋਏ ਹਾਂ, ਯਾਨੀ ਜੇ ਅਸੀਂ ਬਹੁਤ ਹਾਈ ਕਲਾਸ ਫੈਮਲੀਜ਼ ਚ ਹੁੰਦੇ ਤਾਂ ਅਸੀਂ ਸ਼ਾਇਦ ਆਸਟ੍ਰੇਲੀਆ ਹੁੰਦੇ, ਤਾਂ ਅਸੀਂ ਸਾਰੇ ਮਿਡਲ ਕਲਾਸ ਫੈਮਲੀ ਚੋਂ ਹੀ ਮੋਸਟਲੀ ਹੈਗੇ ਹਾਂ ਜਿਹੜੇ ਇੱਥੇ ਆ ਕੇ ਵਾਰ ਵਾਰ ਵਸੇ ਹੋਏ ਹਾਂ। ਸੋ ਸਾਡੇ ਸੁਪਨੇ ਸਾਨੂੰ ਬਾਹਰ ਤੇ ਲੈ ਆਏ, ਪਰ ਸਾਡੇ ਸੁਪਨਿਆਂ ਦੀ ਕੀਮਤ ਜਿਹੜੀ ਆ ਉਹ ਸਾਨੂੰ ਬੜੀ ਭਾਰੀ ਚੁਕਾਉਣੀ ਪਈ, ਉਹ ਹੈ ਸਾਡੇ ਰਿਸ਼ਤੇ। ਔਰ ਪਰ ਬਿਲਕੁਲ ਫਿਰ ਵੀ ਜੀ ਦਿਲ ਦੇ ਵਿੱਚ ਜਿਹੜੀ ਇੱਜ਼ਤ ਹੋਣੀ ਬਹੁਤ ਜ਼ਰੂਰੀ ਹੈ। ਸ਼ਾਇਦ ਇਸ ਦੂਰੀ ਨੇ ਸਾਨੂੰ ਉਹਨਾਂ ਰਿਸ਼ਤਿਆਂ ਦੀ ਅਹਿਮੀਅਤ ਜਿਹੜੀ ਜ਼ਰੂਰ ਸਿਖਾਈ ਹੈ, ਉਹਨਾਂ ਰਿਸ਼ਤਿਆਂ ਦੀ ਵੀ ਤੇ ਉਸ ਪੰਜਾਬ ਦੀ ਵੀ, ਉਸ ਧਰਤੀ ਦੀ ਵੀ ਜਿਹੜੀ ਕੀਮਤ ਹੈ ਉਹ ਸਾਨੂੰ ਦੱਸੀ ਹੈ। ਬੇਸ਼ੱਕ ਉੱਥੇ ਦੀ ਮਿੱਟੀ ਦਾ ਰੰਗ ਜਿਹੜਾ ਹੁਣ ਬਦਲ ਗਿਆ ਹੈ, ਉਹੋ ਜਿਹੀ ਖੁਸ਼ਬੂ ਉੱਥੇ ਨਹੀਂ ਰਹੀ, ਤੇ ਰਿਸ਼ਤਿਆਂ ਦੇ ਵਿੱਚ ਵੀ ਹੁਣ ਉਹੋ ਜਿਹੀ ਗੱਲਬਾਤ ਜਿਹੜੀ ਨਹੀਂ ਰਹੀ ਜੋ ਅਸੀਂ ਬਚਪਨ ਚ ਦੇਖੀ ਹੋਈ ਹੈ। ਸੋ ਇਹ ਸੋਚ ਕੇ ਥੋੜਾ ਜਿਹਾ ਦਿਲ ਕਿਤੇ ਦੁਖੀ ਹੁੰਦਾ, ਪਰ ਫਿਰ ਇਹ ਗੱਲ ਹੁੰਦੀ ਹੈ ਕਿ ਜੀ ਦੂਸਰੇ ਵੱਲ ਦੇਖਣ ਨਾਲੋਂ ਤੁਸੀਂ ਆਪਣੇ ਆਪ ਤੇ ਨਜ਼ਰ ਰੱਖੋ, ਬਾਹਰ ਕੀ ਹੋ ਰਿਹਾ ਉਹਦੇ ਤੇ ਤੁਹਾਡਾ ਕੰਟਰੋਲ ਨਹੀਂ, ਪਰ ਤੁਸੀਂ ਆਪਣੇ ਆਪ ਤੇ ਅਸੀਂ ਕੰਟਰੋਲ ਜ਼ਰੂਰ ਰੱਖ ਸਕਦੇ ਹਾਂ। ਅਸੀਂ ਜ਼ਿੰਦਗੀ ਚ ਕੀ ਕਰਨਾ ਹੈ, ਕਿੱਦਾਂ ਇਹਨਾਂ ਰਿਸ਼ਤਿਆਂ ਨੂੰ ਹੰਢਾਉਣਾ ਹੈ, ਕਿੱਦਾਂ ਮੰਨਣਾ ਹੈ, ਉਹਦੀ ਨਜ਼ਰ ਸਾਡੀ ਆਪਣੇ ਵੱਲ ਹੋਣੀ ਚਾਹੀਦੀ ਹੈ। ਬਹੁਤ ਬਹੁਤ ਸ਼ੁਕਰੀਆ ਆਕਾਸ਼ ਜੀ, ਔਰ ਤੁਹਾਡੇ ਡੈਡ ਨੂੰ ਸਾਡੇ ਸਾਰਿਆਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਸਾਰਿਆਂ ਦੇ ਡੈਡਸ ਲਈ ਆਓ ਰਲ ਕੇ ਅਰਦਾਸ ਕਰਦੇ ਹਾਂ ਸਭ ਦੇ ਮਾਂ ਬਾਪ ਲਈ ਵੀ ਖੁਸ਼ ਰਹਿਣ, ਸਿਹਤਮੰਦ ਰਹਿਣ ਔਰ ਚੜ੍ਹਦੀ ਕਲਾ ਦੇ ਵਿੱਚ ਰਹਿਣ। ਸੋ ਬਹੁਤ ਬਹੁਤ ਸ਼ੁਕਰੀਆ, ਤੁਹਾਡੇ ਬੜੇ ਪਿਆਰੇ ਪਿਆਰੇ ਮੈਸੇਜਿਸ ਆ ਰਹੇ ਆ। ਹਰਜਿੰਦਰ ਘੁੰਮਣ ਅੰਕਲ ਹੁਣਾਂ ਦਾ ਵੀ ਮੈਸੇਜ ਆਈ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਹਿੰਦੇ ਹੁਣ ਤਾਂ ਜੀ ਮਾਤਾ ਪਿਤਾ ਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੰਦੇ ਆ, ਪਰ ਮਾਤਾ ਪਿਤਾ ਨੇ ਹੀ ਸਾਨੂੰ ਦੁਨੀਆਂ ਵਿਖਾਈ ਹੈ। ਹਰਜਿੰਦਰ ਘੁੰਮਣ ਹੁਣਾਂ ਨੇ ਬਸੀ ਪਠਾਣਾ ਤੋਂ ਮੈਸੇਜ ਕੀਤਾ, ਬਿਲਕੁਲ ਸਹੀ ਕਿਹਾ ਤੁਸੀਂ, ਸਮਾਂ ਜਿਹੜਾ ਬਦਲ ਰਿਹਾ, ਸਮੇਂ ਦੇ ਨਾਲ ਬਹੁਤ ਕੁਝ ਬਦਲਦਾ ਜਾ ਰਿਹਾ। ਚੰਗੀਆਂ ਚੀਜ਼ਾਂ ਜੇ ਅਸੀਂ ਕਹੀਏ ਵੀ ਸਾਡੀ ਲਾਈਫ 'ਚ ਮਸ਼ੀਨਰੀ ਆ ਗਈ ਆ ਜਾਂ ਟੈਕਨੋਲੋਜੀ ਆ ਗਈ ਆ, ਲਾਈਫ ਬੜੀ ਈਜ਼ੀ ਹੋ ਗਈ ਆ, ਇਨਸਾਨ ਨੇ ਬਹੁਤ ਕੁਝ ਹਾਸਿਲ ਕਰ ਲਿਆ, ਪਰ ਜੋ ਕੁਛ ਗਵਾ ਰਿਹਾ ਇਨਸਾਨ ਉਹਦੇ ਬਾਰੇ ਜੇ ਅਸੀਂ ਦੇਖੀਏ ਤਾਂ ਮੈਨੂੰ ਲੱਗਦਾ ਜੋ ਪਾਇਆ ਉਹਦੇ ਨਾਲ ਅਸੀਂ ਗਵਾਇਆ ਕੁਛ ਜ਼ਿਆਦਾ ਹੀ ਆ। ਸੋ ਬਿਲਕੁਲ ਜੀ, ਅੱਜ ਕੱਲ ਬਿਰਧ ਆਸ਼ਰਮ ਜਿਹੜੇ ਆ, ਅਸੀਂ ਬਚਪਨ ਚ ਕਦੀ ਬਿਰਧ ਆਸ਼ਰਮ ਸੁਣਿਆ ਵੀ ਨਹੀਂ ਸੀ ਕਿ ਬਿਰਧ ਆਸ਼ਰਮ ਨਾਂ ਦੀ ਵੀ ਕੋਈ ਚੀਜ਼ ਇਸ ਦੁਨੀਆਂ ਚ ਹੁੰਦੀ ਆ, ਹੈ ਨਾ। ਪਰ ਹੁਣ ਬਿਰਧ ਆਸ਼ਰਮ ਜੇ ਇੱਧਰ ਆ ਕੇ ਦੇਖੀਏ ਤੇ ਓਲਡ ਏਜ ਹੋਮ ਬਹੁਤ ਹੈਗੇ ਆ ਬਾਕੀ ਦੇਸ਼ਾਂ ਦੇ ਵਿੱਚ, ਪਰ ਹੁਣ ਦੁੱਖ ਦੀ ਗੱਲ ਹੈ ਵੀ ਆਪਣੇ ਇੰਡੀਆ ਦੇ ਵਿੱਚ ਵੀ ਬਿਰਧ ਆਸ਼ਰਮ ਜਿਹੜੇ ਵੱਧਦੇ ਜਾ ਰਹੇ ਆ, ਕਿਉਂਕਿ ਬਜ਼ੁਰਗ ਜਿਹੜੇ ਆ ਕਿਤੇ ਨਾ ਕਿਤੇ ਲੋਕਾਂ ਨੂੰ ਬੋਝ ਲੱਗਣ ਲੱਗ ਗਏ ਆ। ਪਰ ਇਹ ਬੜੀ ਦੁੱਖ ਦੀ ਗੱਲ ਹੈ, ਇਹਦੇ ਤੇ ਵੀ ਕਦੀ ਗੱਲ ਕਰਾਂਗੇ, ਪਰ ਅੱਜ ਅਸੀਂ ਰਿਸ਼ਤਿਆਂ ਦੀ ਗੱਲ ਕਰਦੇ ਹਾਂ, ਸਵਾਦ ਆ ਰਿਹਾ ਯਾਦਾਂ ਲੈ ਕੇ ਨਾ। ਔਰ ਗੁਰਿੰਦਰ ਸਿੰਘ ਹੁਣਾਂ ਲਿਖਿਆ, ਮਾਈ ਡੈਡ ਐਂਡ ਮੋਮ ਵਿਜ਼ਿਟ ਮੀ ਟਵਾਈਸ। ਬਹੁਤ ਵਧੀਆ ਜੀ, ਬਿਲਕੁਲ ਸਹੀ ਗੱਲ ਹੈ, ਆਉਂਦੇ ਜਾਂਦੇ ਰਹਿਣ। ਹੁਣ ਅਸੀਂ ਦੂਰ ਬੈਠੇ ਹਾਂ ਤੇ ਚਲੋ ਜੇ ਇੰਡੀਆ ਵੀ ਆ ਸਾਡੇ ਪੇਰੈਂਟਸ, ਤੇ ਆਉਂਦੇ ਜਾਂਦੇ ਰਹਿਣ ਤੇ ਵਧੀਆ ਲੱਗਦਾ, ਕਿਉਂਕਿ ਜੇ ਉਹਨਾਂ ਨੂੰ ਇਹ ਵੀ ਉਹਨਾਂ ਲਈ ਪੂਰਾ ਸਮਾਂ ਇੱਥੇ ਰਹਿਣਾ ਵੀ ਔਖਾ, ਕਿਉਂਕਿ ਜੇ ਅਸੀਂ ਗੱਲ ਕਰੀਏ ਅਸੀਂ ਆਪਣੀ ਜ਼ਿੰਦਗੀ ਦੀ ਅੱਧੀ ਤੋਂ ਵੀ ਘੱਟ ਜ਼ਿੰਦਗੀ ਜਿਹੜੀ ਹੈ ਉਹ ਉੱਥੇ ਗੁਜ਼ਾਰੀ ਹੋਈ ਹੈ, ਤੇ ਸਾਨੂੰ ਉਹ ਦੇਸ਼ ਜਿਹੜਾ ਉਹ ਆਪਣੀ ਜਗ੍ਹਾ ਕਿੰਨੀ ਯਾਦ ਕਰਦੇ ਆ, ਔਰ ਸਾਡੇ ਮਾਂ ਪਿਓ ਨੇ ਤੇ ਆਪਣੀ ਜ਼ਿੰਦਗੀ ਉਸ ਥਾਂ ਤੇ ਉਸ ਪਿੰਡ 'ਚ ਉਸ ਸ਼ਹਿਰ 'ਚ ਉਸ ਪੰਜਾਬ 'ਚ ਗੁਜ਼ਾਰੀ ਹੋਈ ਹੈ, ਸੋ ਉਹਨਾਂ ਲਈ ਔਖਾ ਹੋ ਜਾਂਦਾ। ਸੋ ਆਉਂਦੇ ਜਾਂਦੇ ਰਹਿਣ, ਖੁਸ਼ ਰਹਿਣ, ਇਹ ਬਹੁਤ ਵੱਡੀ ਗੱਲ ਹੈ। ਔਰ ਜਤਿੰਦਰ ਰਾਠੌਰ ਹੁਣਾਂ ਨੇ ਕਿਹਾ, ਬਿਲਕੁਲ ਸਹੀ ਜੀ, ਮਦਰ ਐਂਡ ਫਾਦਰ ਬੋਥ ਆਰ ਟੂ ਵੀਲਸ ਆਫ ਯੂਅਰ ਲਾਈਫ, ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਪਹੁੰਚਾਇਆ। ਮੇਰੇ ਡੈਡ ਦੇ ਵੀ ਮੇਰੇ ਨਾਲ ਬਹੁਤ ਬਣਦੀ ਹੈ। ਆਈ ਫੀਲ ਸੋਰੀ ਫਾਰ ਪੀਪਲ ਹੂ ਲੋਸਟ ਦੇਅਰ ਪੇਰੈਂਟਸ। ਸਭ ਕਦੇ ਵੀ ਕਿਸੇ ਦੇ ਸਿਰ ਤੇ ਮਾਂ ਬਾਪ ਦਾ ਸਾਇਆ ਨਾ ਚੁੱਕੇ। ਬਿਲਕੁਲ ਠੀਕ ਹੈ ਰਾਠੌਰ ਸਾਹਿਬ, ਤੁਸੀਂ ਕਦੀ ਵੀ ਕਿਸੇ ਦੇ ਸਿਰ ਤੋਂ ਮਾਂ ਬਾਪ ਦਾ ਸਾਇਆ ਨਾ ਜਾਵੇ, ਪਰ ਇਹ ਜੋ ਦੁਨੀਆਂ ਦਾ ਦਸਤੂਰ ਹੈ ਨਾ, ਉਹ ਦਸਤੂਰ ਦੇ ਬਾਰੇ ਜਦੋਂ ਅਸੀਂ ਯਾਦ ਕਰਦੇ ਹਾਂ ਔਰ ਸੋਚਦੇ ਹਾਂ ਬਈ ਏਦਾਂ ਹੋ ਜਾਣਾ, ਤੇ ਦਿਲ ਕਿਤੇ ਧੱਕ ਕਰਕੇ ਰਹਿ ਜਾਂਦਾ। ਹੋਰ ਕੀ ਰਹਿ ਜਾਣਾ, ਜੇ ਮੈਂ ਆਪਣੇ ਬੱਚਿਆਂ ਦੀ ਗੱਲ ਕਰਾਂ ਤੇ ਜੇ ਕਿਤੇ ਮੇਰੇ ਸਿਰ 'ਚ ਕੋਈ ਚਿੱਟਾ ਵਾਲ ਦੇਖ ਲੈਣ ਤੇ ਉਹਨਾਂ ਨੂੰ ਐਂ ਹੋ ਜਾਂਦਾ ਵੀ ਮੰਮਾ ਮੈਂ ਨੀ ਤੁਹਾਨੂੰ ਓਲਡ ਨੀ ਦੇਖਣਾ ਚਾਹੁੰਦਾ, ਤੁਸੀਂ ਨੀ ਤੁਸੀਂ ਜੇ ਓਲਡ ਹੋ ਗਏ ਤੇ ਤੁਸੀਂ ਮਰ ਜਾਓਗੇ। ਸੋ ਉਹ ਜਿਹੜੀ ਫਿਕਰ ਮੈਂ ਉਹਨਾਂ ਦੇ ਦਿਲ 'ਚ ਦੇਖਦੀ ਹੁੰਦੀ ਹਾਂ ਤੇ ਮਨ ਹੀ ਮਨ ਮੁਸਕਰਾ ਚ ਪੈਂਦੀ ਹੁੰਦੀ ਹਾਂ, ਤੇ ਫੇਰ ਲੱਗਦਾ ਹੁੰਦਾ ਵੀ ਹਾਂ ਇਹ ਫਿਕਰ ਕਿਤੇ ਨਾ ਕਿਤੇ ਸਾਡੇ ਦਿਲ ਦੇ ਅੰਦਰ ਵੀ ਹੈਗੀ ਆ। ਪਰ ਚਲੋ ਜੀ, ਇਸ ਦੁਨੀਆਂ ਤੇ ਜਿੰਨੀ ਦੇਰ ਵੀ ਆ ਉਹ ਖੁਸ਼ ਰਹਿਣ, ਔਰ ਜੋ ਵੀ ਸਾਡੇ ਅੰਦਰ, ਮੈਂ ਇਹ ਗੱਲ ਵੀ ਜਿਹੜੀ ਪਿਛਲੀ ਵਾਰੀ ਵੀ ਕਹੀ ਸੀ ਤੇ ਸਾਡੇ ਬਜ਼ੁਰਗ ਜਦੋਂ ਨਹੀਂ ਵੀ ਹੁੰਦੇ ਪਰ ਉਹ ਸਾਡੇ ਅੰਦਰ ਜਿਉਂਦੇ ਰਹਿੰਦੇ ਆ ਆਪਣੇ ਸੰਸਕਾਰਾਂ ਦੇ ਜ਼ਰੀਏ, ਸਾਨੂੰ ਦਿੱਤੀਆਂ ਜਿਹੜੀਆਂ ਕਦਰਾਂ ਕੀਮਤਾਂ ਉਹਨਾਂ ਦੇ ਜ਼ਰੀਏ ਜਾਂ ਸਾਡੇ ਵਿੱਚ ਕਿਤੇ ਨਾ ਕਿਤੇ ਉਹ ਜਿਉਂਦੇ ਆ, ਤੇ ਹਮੇਸ਼ਾ ਜਿਉਂਦੇ ਰਹਿਣਾ। ਜੇ ਅੱਜ ਸਾਡੇ ਤੋਂ ਦੂਰ ਵੀ ਹੈ ਉਹ, ਤੇ ਪਰ ਫੇਰ ਵੀ ਸਾਡੇ ਨਾਲ ਉਹ ਹੈਗੇ ਆ, ਕਿਉਂਕਿ ਕਿਤੇ ਨਾ ਕਿਤੇ ਉਹ ਸਾਡੇ ਅੰਦਰ ਹੀ ਹੈ। ਸੋ ਜ਼ਿਆਦਾ ਡੂੰਘੀਆਂ ਗੱਲਾਂ ਨਹੀਂ ਕਰਨੀਆਂ ਜੀ, ਲੈਂਦੇ ਹਾਂ ਇੱਕ ਬ੍ਰੇਕ, ਬ੍ਰੇਕ ਦਾ ਵਕਤ ਹੋ ਗਿਆ ਤੇ ਉਸ ਤੋਂ ਬਾਅਦ ਕੁਝ ਹੋਰ ਰਿਸ਼ਤਿਆਂ ਤੇ ਗੱਲ ਕਰਾਂਗੇ। ਮੈਂ ਮਿਲਦੀ ਹਾਂ ਤੁਹਾਨੂੰ ਇਸ ਬ੍ਰੇਕ ਤੋਂ ਬਾਅਦ।
ਫਰਾਂਸ ਦੀ ਇੱਕ ਕਹਾਵਤ ਅਨੁਸਾਰ, ਇੱਕ ਬਾਪ 12 ਨਿਆਣਿਆਂ ਨੂੰ ਪਾਲ ਸਕਦਾ ਹੈ, ਪਰ 12 ਨਿਆਣੇ ਇੱਕ ਬਾਪ ਨੂੰ ਨਹੀਂ ਪਾਲ ਸਕਦੇ। ਲੇਖਕ ਪਰਮਿੰਦਰ ਸੋਢੀ, ਕਿਤਾਬ ਸੰਸਾਰ ਪ੍ਰਸਿੱਧ ਮੁਹਾਵਰੇ। ਚੰਗੇ ਅਤੇ ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਖੂਬਸੂਰਤ ਆਵਾਜ਼ ਦਾ ਸਫ਼ਰ, ਹਰਮਨ ਰੇਡੀਓ ਆਸਟ੍ਰੇਲੀਆ ਮੁੜ ਹਾਜ਼ਰ ਹੋਣੇ ਆ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੀ ਖੂਬਸੂਰਤ ਪਰਵਾਜ਼, ਹਰਮਨ ਰੇਡੀਓ ਆਸਟ੍ਰੇਲੀਆ। ਫੋਰ ਮੋਰ ਇਨਫੋਰਮੇਸ਼ਨ ਸੈਂਡ ਅਸ ਮੈਸੇਜ ਔਨ info@harmanradio.com।
मैं प्रभजीत कौर डायरेक्टर वीजा एड इमीग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
ਕੀ ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630303 ਜਾਂ ਫਿਰ ਈਮੇਲ ਕਰੋ info@signgallery.com.au
ਜੇਕਰ ਤੁਸੀਂ ਵੀ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਹੋ ਡਰਾਈਵਿੰਗ ਦੇ ਵਿੱਚ ਤਾਂ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ। ਤੁਸੀਂ ਸਿਰਫ 1 ਦਿਨ ਦੇ ਕੋਰਸ ਕਰਨ ਤੋਂ ਬਾਅਦ ਪ੍ਰਾਪਤ ਕਰ ਸਕਦੇ ਹੋ ਡਰਾਈਵਿੰਗ ਲਾਇਸੈਂਸ। ਜੀ ਹਾਂ, LRMR HR SC ਔਰ MC, ਇਸ ਤੋਂ ਇਲਾਵਾ ਬੱਸ ਅਥਾਰਿਟੀ ਅਤੇ ਰਿਫਰੈਸ਼ਰ ਕੋਰਸ। ਸਿਰਫ 1 ਦਿਨ ਦਾ ਕੋਰਸ ਕਰਨ ਤੋਂ ਬਾਅਦ ਇਸ ਕੋਰਸ ਦੇ ਵਿੱਚ ਬਾਰ ਬਾਰ ਫੇਲ ਹੋਣ ਦਾ ਵੀ ਕੋਈ ਡਰ ਨਹੀਂ ਅਤੇ ਇਹ ਕੋਰਸ ਪੂਰੇ ਆਸਟ੍ਰੇਲੀਆ ਦੇ ਵਿੱਚ ਮਾਨਤਾ ਪ੍ਰਾਪਤ ਹੈ। ਭੈਣਾਂ ਦੇ ਲਈ ਖਾਸ ਛੋਟ। ਜਿਆਦਾ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਬਵਨਦੀਪ ਸਿੰਘ ਕੰਬੋਜ JP, ਕੰਟੈਕਟ ਨੰਬਰ 04331134355, 0433-113-435। ਹੁਣ ਤੁਸੀਂ ਵੀ ਸ਼ਾਨ ਦੇ ਨਾਲ ਟਰੱਕ, ਬੱਸ ਜਾਂ ਟਰਾਲੇ ਦਾ ਲਾਇਸੈਂਸ ਬਣਾਓ ਅਤੇ ਸ਼ਾਨ ਦੇ ਨਾਲ ਡਾਲਰ ਕਮਾਓ।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ
24 ਘੰਟੇ। ਲੋ ਜੀ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਆ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਲਹਿਰਾ ਜੀ। ਦਿਨ ਹੈਗਾ ਅੱਜ ਬੁੱਧਵਾਰ ਤੇ ਤਰੀਕ ਅੱਜ ਹੋ ਗਈ ਹੈ 22 ਅਪ੍ਰੈਲ 2020 ਤੇ ਸਮਾਂ ਇਸ ਵੇਲੇ ਐਡੀਲੇਡ ਦੇ ਵਿੱਚ ਹੋ ਗਿਆ ਜੀ 8:44। ਬਹੁਤ ਸੋਹਣੀ ਸਵੇਰ ਐਡੀਲੇਡ ਦੇ ਵਿੱਚ ਚੜੀ ਹੋਈ ਹੈ। ਇਸ ਵੇਲੇ ਧੁੱਪ ਨਿਕਲੀ ਹੋਈ ਹੈ, ਨਿਖਰੀ ਨਿਖਰੀ ਜਿਹੀ ਸਵੇਰ ਜਿਹੜੀ ਹੈ ਉਹ ਬੜੀ ਸੋਹਣੀ ਲੱਗ ਰਹੀ ਹੈ। ਹੌਲੀ ਹੌਲੀ ਦਿਨ ਚੜੀ ਜਾਣਾ ਤੇ ਅਸੀਂ ਕੰਮਾਂ ਕਾਰਾਂ ਦੇ ਵਿੱਚ ਸਾਰਿਆਂ ਨੇ ਰੁੱਝ ਜਾਣਾ। ਸੋ ਬਿਲਕੁਲ ਜੀ, ਤੁਸੀਂ ਕੰਮ ਕਾਰ ਕਰ ਰਹੇ ਹੋ ਜਾਂ ਕਰ ਰਹੇ ਹੋ, ਹਰਮਨ ਰੇਡੀਓ ਜਿਹੜਾ ਤੁਸੀਂ ਟਿਊਨ ਇਨ ਕਰਕੇ ਰੱਖ ਸਕਦੇ ਹੋ ਹਮੇਸ਼ਾ, ਕਿਉਂਕਿ ਹਰਮਨ ਰੇਡੀਓ ਚੱਲਦਾ ਜੀ 24 ਘੰਟੇ ਤੇ 7 ਉੱਤੇ। ਤੇ ਅੱਜ ਪ੍ਰੋਗਰਾਮ ਦੇ ਵਿੱਚ ਲਹਿਰਾਂ ਦੇ ਵਿੱਚ ਅਸੀਂ ਲਹਿਰਾਂ ਲਾਈਆਂ ਹੋਈਆਂ ਆਪਣੀਆਂ ਯਾਦਾਂ ਦੀਆਂ, ਔਰ ਯਾਦਾਂ ਦੇ ਵਿੱਚ ਯਾਦ ਕਰ ਰਹੇ ਹਾਂ ਅਸੀਂ ਆਪਣੇ ਰਿਸ਼ਤਿਆਂ ਨੂੰ। ਸੋ ਰਿਸ਼ਤਿਆਂ ਦੇ ਮੋਤੀਆਂ ਨੂੰ ਪਰੋ ਰਹੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਪਿਛਲੇ ਹਫ਼ਤੇ ਗੱਲ ਕੀਤੀ ਸੀ ਆਪਣੇ ਬਜ਼ੁਰਗਾਂ ਨੂੰ ਯਾਦ ਕੀਤਾ ਸੀ, ਆਪਣੇ ਗ੍ਰੈਂਡ ਪੇਰੈਂਟਸ ਨੂੰ ਯਾਦ ਕੀਤਾ ਸੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਹੈ ਮਾਂ ਬਾਪ ਦੀ, ਔਰ ਮਾਂ ਬਾਪ ਤੋਂ ਬਾਅਦ ਅੱਗੇ ਜੇ ਗੱਲ ਕਰੀਏ ਤੇ ਮਾਂ ਬਾਪ ਦੇ ਨਾਲ ਹੀ ਗੱਲ ਕਰ ਲੈਂਦੀ ਹਾਂ ਜੀ ਮੈਂ ਧੀਆਂ ਪੁੱਤਾਂ ਦੀ, ਕਿਉਂਕਿ ਇਹ ਦੋਨੇ ਚੀਜ਼ਾਂ ਪੈਰਲਰ ਹੀ ਚੱਲਦੀਆਂ ਹੈ ਨਾ। ਜਿੱਦਾਂ ਮਾਂ ਬਾਪ ਤੇ ਉਹਦੇ ਧੀਆਂ ਪੁੱਤ ਜਿਹੜੇ ਆ, ਇਹ ਰਿਸ਼ਤੇ ਵੀ ਨਾਲ ਨਾਲ ਉਦਾਂ ਹੀ ਚੱਲਦੇ ਆ, ਕਿਉਂਕਿ ਅਸੀਂ ਉਹੀ ਗੱਲਾਂ ਕਰਕੇ ਹਟੇ ਹਾਂ। ਹੁਣ ਜੇ ਮਾਂ ਬਾਪ ਦੀ ਗੱਲ ਕੀਤੀ ਹੈ ਤੇ ਦੂਸਰੇ ਪਾਸੇ ਆਪਣੇ ਧੀਆਂ ਪੁੱਤ ਹੈ ਜਿਹੜੇ ਉਹ ਵੀ ਹੈ, ਔਰ ਅਸੀਂ ਆਪਣੀ ਜਦੋਂ ਪੇਰੈਂਟਿੰਗ ਕਰਦੇ ਹਾਂ ਜਾਂ ਜਦੋਂ ਵੀ ਅਸੀਂ ਆਪਣੇ ਬੱਚਿਆਂ ਨੂੰ ਕੋਈ ਚੀਜ਼ ਸਿਖਾਉਂਦੇ ਹਾਂ ਕਰਦੇ ਹਾਂ ਤੇ ਕਿਤੇ ਨਾ ਕਿਤੇ ਸਾਡੇ ਦਿਮਾਗ 'ਚ ਸਾਡੇ ਮਾਂ ਪਿਓ ਜਿਹੜੇ ਆ ਉਹ ਰਹਿੰਦੇ ਹੀ ਆ, ਕਿ ਅਸੀਂ ਉਸ ਟਾਈਮ ਨੂੰ ਕਿਤੇ ਨਾ ਕਿਤੇ ਰਿਲੇਟ ਕਰ ਲੈਂਦੇ ਹਾਂ ਕਿ ਹਾਂ ਸਾਡੇ ਲਈ ਜਦੋਂ ਅਸੀਂ ਇਹ ਕਰਦੇ ਸੀ ਤੇ ਸਾਡੇ ਪੇਰੈਂਟਸ ਕੀ ਕਰਦੇ ਸੀਗੇ। ਇਹ ਵੱਖਰੀ ਗੱਲ ਹੈ ਵੀ ਹੁਣ ਚਲੋ ਓਨੀਆਂ ਝਿੜਕਾਂ ਓਨੀਆਂ ਉਹ ਨਹੀਂ ਹੁੰਦੀਆਂ, ਹੁਣ ਆਪਣੇ ਆਪ ਤੇ ਕੰਟਰੋਲ ਜ਼ਿਆਦਾ ਕਰਨਾ ਪੈਂਦਾ ਹੈ, ਖਾਸ ਕਰਕੇ ਇਹਨਾਂ ਦੇਸ਼ਾਂ ਦੇ ਵਿੱਚ ਤਾਂ ਜ਼ਿਆਦਾ ਹੀ ਕਰਨਾ ਪੈਂਦਾ ਹੈ, ਨਹੀਂ ਤੇ ਚਾਈਲਡ ਅਬਿਊਜ਼ ਹੋ ਜਾਂਦੀ ਹੈ। ਤੇ ਜਦੋਂ ਕਿਤੇ ਚਾਈਲਡ ਅਬਿਊਜ਼ ਦੀ ਗੱਲ ਚੱਲਦੀ ਇਹਨਾਂ ਚੀਜ਼ਾਂ ਤੇ, ਤੇ ਚਲੋ ਇੱਥੇ ਹੁੰਦੀਆਂ ਵੀ ਆ ਉਹ ਚੀਜ਼ਾਂ, ਪਰ ਸਾਡੇ ਇੰਡੀਆ ਦੇ ਵਿੱਚ ਤੇ ਚਾਈਲਡ ਅਬਿਊਜ਼ ਨਹੀਂ ਹੁੰਦੇ। ਸਾਡੇ ਪੰਜਾਬ ਦੇ ਵਿੱਚ ਤਾਂ ਜੀ ਉਹੀ ਘਿਓ ਦੀਆਂ ਨਾਲਾਂ ਕਹਿੰਦੇ ਹੁੰਦੇ ਸੀ ਮਾਂ ਬਾਪ ਦੀਆਂ ਗਾਲਾਂ ਨੂੰ, ਤੇ ਪਰ ਫਿਰ ਵੀ ਜਦੋਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰੀਦਾ ਤਾਂ ਕਿਤੇ ਨਾ ਕਿਤੇ ਮਾਂ ਬਾਪ ਦੀਆਂ ਸਿੱਖਾਂ ਜਿਹੜੀਆਂ ਮੱਤਾਂ ਉਹ ਯਾਦ ਆ ਜਾਂਦੀਆਂ ਆ। ਬੇਸ਼ੱਕ ਪੇਰੈਂਟਿੰਗ ਜਿਹੜੀ ਆ ਬਹੁਤ ਬਦਲ ਗਈ ਆ ਹੁਣ ਜੋ ਸਾਡੇ ਬਚਪਨ ਨਾਲੋਂ, ਹੈ ਨਾ, ਪਰ ਇੱਕ ਜਿਹੜੀ ਚੀਜ਼ ਨਹੀਂ ਬਦਲਦੀ ਨਾ ਰਿਸ਼ਤਿਆਂ ਦੇ ਵਿੱਚ, ਉਹ ਹੁੰਦੀ ਆ ਜੀ ਖਾਸ ਪਿਆਰ। ਬਿਲਕੁਲ, ਉਹ ਪਿਆਰ ਜਿਹੜਾ ਜਿਉਂਦਾ ਤੇ ਉਹ ਰਹਿੰਦਾ। ਬੇਸ਼ੱਕ ਉਦੋਂ ਝਿੜਕਾਂ ਪੈਂਦੀਆਂ ਸੀ ਤਾਂ ਵੀ ਉਹ ਪਿਆਰ ਫੀਲ ਕਰਦੇ ਸੀ, ਤੇ ਹੁਣ ਚਾਹੇ ਝਿੜਕਾਂ ਤੇ ਚਲੋ ਹੁਣ ਵੀ ਨਿਆਣਿਆਂ ਨੂੰ ਪੈਂਦੀਆਂ, ਇਹੋ ਜਿਹੀਆਂ ਗੱਲ ਨਹੀਂ, ਅਸੀਂ ਖਾਧੀਆਂ ਤੇ ਉਹਦੇ ਅੱਗੇ ਹੁਣ ਨਿਆਣਿਆਂ ਤੇ ਨਿਕਲਦੀਆਂ ਕਿਸੇ ਨਾ ਕਿਸੇ ਤਰ੍ਹਾਂ ਨਾਲ। ਪਰ ਫਿਰ ਵੀ ਇੱਕ ਚੀਜ਼ ਇਹ ਹੁੰਦੀ ਹੈ ਵੀ ਜਦੋਂ ਤੁਸੀਂ ਉਸ ਚੀਜ਼ ਨੂੰ ਪਹੁੰਚਾ ਸਕੋ। ਉਹਦੇ ਪਿੱਛੇ ਦੀ ਭਾਵਨਾ ਕੀ ਆ, ਬੱਚਿਆਂ ਤੱਕ ਉਹ ਪਹੁੰਚਣਾ ਜ਼ਰੂਰੀ ਹੋ ਜਾਂਦਾ ਭਈ ਉਹ ਕਿਉਂ ਕਹਿ ਰਹੇ ਆ ਤੁਸੀਂ ਉਹਨਾਂ ਨੂੰ। ਇਹ ਚੀਜ਼ ਬੜੀ ਤਰਕ ਦੇਣਾ ਬੜੇ ਜ਼ਰੂਰੀ ਹੁੰਦਾ ਆ। ਮੈਨੂੰ ਜੋ ਚੀਜ਼ ਲੱਗਦੀ ਹੈ ਵੀ ਮੇਰੇ ਬਚਪਨ ਚ ਮਿਸਿੰਗ ਸੀ, ਮੈਨੂੰ ਜਦੋਂ ਡੈਡੀ ਨਾਲ ਜਦੋਂ ਵੀ ਮੈਨੂੰ ਗਾਲਾਂ ਪੈਂਦੀਆਂ ਸੀ ਤੇ ਮੈਂ ਉਹਨਾਂ ਨੂੰ ਇਹੀ ਪੁੱਛਦੀ ਸੀ ਵੀ ਇਸ ਚੀਜ਼ ਦਾ ਕੀ ਤਰਕ ਆ, ਲੌਜਿਕ ਕੀ ਆ, ਮੈਨੂੰ ਉਹ ਸਮਝਾ ਦਿਓ ਹਨਾ। ਤੇ ਉਹਨਾਂ ਨੂੰ ਇਸ ਚੀਜ਼ ਤੇ ਖਿੱਲ ਚੜ ਜਾਂਦੀ ਸੀ, ਉਹਨਾਂ ਨੂੰ ਲੱਗਦਾ ਸੀ ਵੀ ਜੋ ਕਹਿੰਦੇ ਆ ਉਹ ਅੱਖਾਂ ਬੰਦ ਕਰਕੇ ਤੁਸੀਂ ਕਰੋ। ਔਰ ਅਸੀਂ ਕਰੀਦਾ ਵੀ ਸੀਗਾ, ਕਿਉਂ ਕਰਨਾ ਪੈਂਦਾ ਸੀ, ਆਪਸ਼ਨ ਹੀ ਹੁੰਦੀ ਸੀ ਕੋਈ। ਪਰ ਅੱਜ ਕੱਲ੍ਹ ਦੇ ਬੱਚਿਆਂ ਚ ਵੀ ਇਹ ਚੀਜ਼ ਜ਼ਿਆਦਾ ਹੋ ਗਈ ਹੈ, ਉਹਨਾਂ ਨੂੰ ਉਸ ਚੀਜ਼ ਦਾ ਤਰਕ ਚਾਹੀਦਾ ਹੁੰਦਾ ਵੀ ਜਿਹੜੀ ਵੀ ਚੀਜ਼ ਅਸੀਂ ਕਰਨੀ ਹੈ ਉਹ ਕਿਉਂ ਕਰਨੀ ਹੈ। ਤੇ ਮੈਨੂੰ ਲੱਗਦਾ ਉਸ ਚੀਜ਼ ਨੂੰ ਸਮਝਾਉਣਾ ਜ਼ਰੂਰੀ ਵੀ ਹੁੰਦਾ ਤੇ ਜੇ ਤੁਸੀਂ ਆਹ ਚੀਜ਼ ਕਰ ਰਹੇ ਹੋ ਇਹ ਕਿਉਂ ਕਰ ਰਹੇ ਹੋ, ਇਹਦੇ ਪਿੱਛੇ ਕੀ ਰੀਜ਼ਨ ਆ। ਬੜੀ ਹਾਸੇ ਵਾਲੀ ਗੱਲ ਸੁਣਾਉਂਦੀ ਹਾਂ ਤੁਹਾਨੂੰ ਮੈਂ। ਸ਼ਾਮ ਨੂੰ ਮੈਂ ਰੋਜ਼ ਘਰ ਚ, ਚਲੋ ਜਿਸ ਵੇਲੇ ਰਹਿਦਾ ਸਭ ਦਾ ਟਾਈਮ ਹੁੰਦਾ ਤੇ ਘਰ ਚ ਅਗਰਬੱਤੀ ਲਗਾਉਂਦੀ ਹਾਂ ਰੋਜ਼ ਮੈਂ, ਤੇ ਮੇਰਾ ਬੇਟਾ ਮੈਨੂੰ ਕਹਿੰਦਾ ਪਰਸੋਂ ਕਹਿੰਦਾ ਤੇ ਮੰਮਾ ਤੁਸੀਂ ਇਹ ਹਰ ਵੇਲੇ ਆਹ ਕਿਉਂ ਅਗਰਬੱਤੀ ਸਾਰੇ ਘਰ ਇੱਥੇ ਉੱਥੇ ਬਾਬਾ ਜੀ ਦੇ ਅੱਗੇ ਉੱਥੇ ਕਿਉਂ ਰੱਖਦੇ ਆ ਇਹ, ਹਨਾ ਵੀ ਗੋਡ ਨੂੰ ਸਮੋਕ ਪਸੰਦ ਆ ਜ਼ਿਆਦਾ। ਤੇ ਮੈਂ ਉਹਦੀ ਗੱਲ ਤੇ ਇੰਨਾ ਹੱਸੀ ਤੇ ਮੈਂ ਸੋਚਿਆ ਵੀ ਹਾਂ ਉਹ ਬੱਚੇ ਨੂੰ ਐ ਲੱਗਦਾ ਹੋਣਾ ਵੀ ਇਹ ਸਮੋਕ ਕਿਉਂ, ਵੀ ਗੋਡ ਨੂੰ ਸਮੋਕ ਪਸੰਦ ਆ ਮੈਨੂੰ ਕਹਿੰਦਾ ਤੁਸੀਂ ਜ਼ਿਆਦਾ। ਤੇ ਕਿਸੇ ਵੇਲੇ ਬੱਚੇ ਵੀ ਤੁਹਾਨੂੰ ਨਾ ਬਸ ਲਾਜਵਾਬ ਹੀ ਕਰ ਦਿੰਦੇ ਵੀ ਤੁਸੀਂ ਕੀ ਜਵਾਬ ਦਵੋ, ਪਰ ਫਿਰ ਵੀ ਆਪਣੀ ਆਪਣੀ ਮਤ ਦੇ ਅਕੋਰਡਿੰਗ ਵੀ ਜਿੰਨਾ ਕੁ ਵੀ ਹੋ ਸਕੇ ਬੱਚਿਆਂ ਨੂੰ ਉਹਨਾਂ ਦੇ ਹਰ ਸਵਾਲ ਦਾ ਜਿਹੜਾ ਉੱਤਰ ਦੇਣਾ ਚਾਹੀਦਾ। ਤੇ ਬਾਕੀ ਜੀ ਪੁੱਤਰ ਘਰ ਦਾ ਚਾਨਣ ਤਾਂ ਵਿੱਚ ਧੀਆਂ ਵਿਹੜੇ ਦੀਆਂ ਛਾਵਾਂ, ਘਰ ਦੀ ਛੱਤ ਹੁੰਦਾ ਹੈ ਬਾਬਲ ਤੇ ਰੌਣਕ ਘਰ ਦੀ ਮਾਵਾਂ। ਸੋ ਬਿਲਕੁਲ ਜੀ, ਜੇ ਜਿਸ ਤਰ੍ਹਾਂ ਕਹਿੰਦੇ ਹੁੰਦੇ ਨਾ ਤੇ ਦੋਨੇ ਚੀਜ਼ਾਂ ਜ਼ਿੰਦਗੀ ਚ ਹੋਣੀਆਂ ਜ਼ਰੂਰੀ ਹੁੰਦੀਆਂ ਆ। ਜੇ ਪਿਓ ਜੇ ਪੋਤਿਆਂ ਤੇ ਧੀ ਦਾ ਸੁੱਖ ਬਹੁਤ ਕਰਮਾਂ ਵਾਲੇ ਹੁੰਦੇ ਜਿਹਨਾਂ ਨੂੰ ਇਹ ਦੋਨੇ ਮਿਲੇ ਹੁੰਦੇ ਆ, ਇਹ ਨਹੀਂ ਭਾਈ ਜੇ ਪੋਤਿਆਂ ਤੇ ਧੀ ਨਹੀਂ ਹੈਗੀ ਤੇ ਮੈਨੂੰ ਲੱਗਦਾ ਹੁੰਦਾ ਉਹ ਧੀਆਂ ਜ਼ਿਆਦਾ ਜ਼ਰੂਰੀ ਹੁੰਦੀਆਂ। ਧੀਆਂ ਦਾ ਹੋਣਾ ਮੈਨੂੰ ਪਰਸਨਲੀ ਲੱਗਦਾ ਭਾਈ ਜਿੰਨੀਆਂ ਤੁਹਾਡੇ ਨਾਲ ਅਟੈਚਡ ਹੁੰਦੀਆਂ ਜਾਂ ਜਿੰਨੀਆਂ ਜਜ਼ਬਾਤੀ ਹੁੰਦੀਆਂ ਜਾਂ ਤੁਹਾਨੂੰ ਸਮਝ ਲੈਂਦੀਆਂ, ਕਿਉਂਕਿ ਔਰਤਾਂ ਜਿਹੜੀਆਂ ਹੁੰਦੀਆਂ ਇਹ ਇਮੋਸ਼ਨਲੀ ਤੁਹਾਨੂੰ ਜ਼ਿਆਦਾ ਇਮੋਸ਼ਨਲੀ ਸਟਰੋਂਗ ਹੁੰਦੀਆਂ ਔਰ ਇਮੋਸ਼ਨਲੀ ਤੁਹਾਨੂੰ ਸਮਝਦੀਆਂ ਜ਼ਿਆਦਾ ਆ। ਇਸ ਕਰਕੇ ਸ਼ਾਇਦ ਅਸੀਂ ਕਹਿ ਦਿੰਦੇ ਹਾਂ ਵੀ ਧੀਆਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸੋ ਧੀਆਂ ਪੁੱਤਾਂ ਵੀ ਧੀਆਂ ਤਾਂ ਪੁੱਤਾਂ ਨੂੰ ਵੈਸੇ ਹੀ ਮਿੱਠੇ ਮੇਵੇ ਕਿਹਾ ਗਿਆ, ਸੋ ਬਿਲਕੁਲ ਇਹ ਰਿਸ਼ਤੇ ਮਿੱਠੇ ਮੇਵਿਆਂ ਵਰਗੇ ਹੁੰਦੇ ਆ। ਸੋ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ, ਕਹਿੰਦੇ ਸਾਡੇ ਦਾਦਾ ਜੀ ਕਹਿੰਦੇ ਹੁੰਦੇ ਸੀ ਵੀ ਮੁੰਡਾ ਤੇ ਰੰਬਾ ਚੰਡਿਆ ਹੀ ਠੀਕ ਹੁੰਦੇ ਆ, ਤੇ ਕਹਿੰਦੇ ਲਵ ਯੂਰ ਸੰਸ ਕੁਸਚਨ। ਬਿਲਕੁਲ ਜੀ, ਬੜੇ ਕੁਸਚਨ ਤੇ ਪੁੱਛੋ ਨਾ ਅੱਜ ਕੱਲ ਦੇ ਬੱਚਿਆਂ ਦੇ, ਤੇ ਬਿਲਕੁਲ ਤੁਸੀਂ ਇਹ ਗੱਲ ਠੀਕ ਕਹੀ। ਸਾਡੇ ਵੇਲਿਆਂ ਚ ਇਹੀ ਕਹਿੰਦੇ ਹੁੰਦੇ ਸੀ ਵੀ ਮੁੰਡਾ ਤੇ ਰੰਬਾ ਜਿਹੜਾ ਉਹ ਚੰਡਿਆ ਹੀ ਠੀਕ ਹੁੰਦੇ ਆ, ਔਰ ਇਹ ਇੱਕ ਐਕਸਕਿਊਜ਼ ਕਹਿ ਲਓ ਜਾਂ ਇੱਕ ਉਹਨਾਂ ਨੂੰ ਲੱਗਦਾ ਹੁੰਦਾ ਸੀ ਵੀ ਠੀਕ ਆ ਹਾਂ ਏਦਾਂ ਹੀ ਆ, ਪਰ ਮੁੰਡੇ ਨੂੰ ਤਾਂ ਜ਼ਿਆਦਾ ਚੰਡ ਕੇ ਰੱਖਣਾ ਪੈਂਦਾ ਆ। ਤੇ ਇਹ ਚੀਜ਼ ਹੁੰਦਾ ਵੀ ਆ ਕੁੜੀਆਂ ਨਾਲੋਂ ਜ਼ਿਆਦਾ ਮੁੰਡੇ ਵਿਚਾਰੇ ਜ਼ਿਆਦਾ ਝਟਕਾ ਗਾਲਾਂ ਖਾ ਲੈਂਦੇ ਆ ਨਾ, ਹਨਾ। ਕੁੜੀਆਂ ਨੂੰ ਤੇ ਗਾਲਾਂ ਕੱਢ ਨਹੀਂ ਸਕਦੇ ਹੁੰਦੇ, ਪਰ ਮੁੰਡੇ ਵਿਚਾਰੇ ਖਾ ਲੈਂਦੇ ਕਈ ਵਾਰੀ, ਮੋਟੀਆਂ ਮੋਟੀਆਂ ਗਾਲਾਂ ਵੀ ਪੈ ਜਾਂਦੀਆਂ ਘਰਦਿਆਂ ਤੋਂ। ਪਰ ਜੋ ਵੀ ਆ ਜੀ, ਜੋ ਵੀ ਕੁਛ ਮਿਲਿਆ ਮੈਨੂੰ ਲੱਗਦਾ ਹੁੰਦਾ ਆਪਣੇ ਪੇਰੈਂਟਸ ਕੋਲ, ਚਾਹੇ ਉਹ ਗਾਲਾਂ ਜਾਂ ਚਾਹੇ ਹੋਰ ਜੋ ਵੀ ਚੀਜ਼ਾਂ, ਉਹਨਾਂ ਦੇ ਲਈ ਮੈਂ ਹਮੇਸ਼ਾ ਉਹਨਾਂ ਦੀ ਥੈਂਕਸ ਕਰਦੀ ਹਾਂ ਔਰ ਹਮੇਸ਼ਾ ਰਹਿਣੀ ਰਹੂੰਗੀ ਉਹਨਾਂ ਦੀ। ਸੋ ਬਾਕੀ ਲਓ ਜੀ, ਧੀਆਂ ਪੁੱਤਾਂ ਦੀ ਵੀ ਗੱਲ ਕਰ ਲਈ, ਹੋਰ ਤੁਸੀਂ ਵੀ ਆਪਣੇ ਧੀਆਂ ਪੁੱਤਾਂ ਦੀਆਂ ਪਿਆਰੀਆਂ ਪਿਆਰੀਆਂ ਗੱਲਾਂ ਕੁਛ ਮੇਰੇ ਨਾਲ ਸ਼ੇਅਰ ਕਰ ਸਕਦੇ ਹੋ। ਤੇ ਬਾਕੀ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗੀ, ਅੱਜ ਵੀ ਆਪਣੇ ਸਾਰੇ ਰਿਸ਼ਤਿਆਂ ਬਾਰੇ ਮੈਂ ਗੱਲ ਕਰਦੀ ਹੁੰਦੀ ਹਾਂ, ਜੇ ਮੈਂ ਆਪਣੀ ਧੀ ਦੀ ਗੱਲ ਕਰਾਂ ਤੇ ਮੈਨੂੰ ਲੱਗਦਾ ਹੁੰਦਾ ਕਿ ਪਰਮਾਤਮਾ ਨੇ ਮੈਨੂੰ ਹਰ ਰਿਸ਼ਤਾ ਜਿਹੜਾ ਸੀਗਾ ਨਾ ਉਹਦਾ ਥੋੜਾ ਥੋੜਾ ਕੱਢ ਕੇ ਮੇਰੀ ਧੀ ਦੇ ਦਿੱਤੀ। ਉਸ ਧੀ ਦੇ ਵਿੱਚ ਮੈਂ ਆਪਣੀ ਮਾਂ ਵੀ ਦੇਖ ਲੈਂਦੀ ਹਾਂ, ਆਪਣੇ ਫਰੈਂਡਸ ਵੀ ਦੇਖ ਲੈਂਦੀ ਹਾਂ, ਆਪਣੀਆਂ ਭੈਣਾਂ ਵੀ ਦੇਖ ਲੈਂਦੀ ਹਾਂ, ਔਰ ਬਿਲਕੁਲ ਇਸ ਕਰਕੇ ਇਹ ਰਿਸ਼ਤੇ ਬੜੇ ਪਿਆਰੇ। ਇੱਕ ਕਾਲ ਆ ਰਹੀ ਹੈ ਜੀ, ਕਾਲ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ। ਹੈਲੋ,
ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਦੀਪ ਕੌਰ ਆ।
ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਟੋਕਰਾ ਭਰ ਕੇ ਪਿਆਰ ਦਾ ਦੀਦ ਨੂੰ ਸਾਡੇ ਸਾਰਿਆਂ ਵੱਲੋਂ। ਕੀ ਹਾਲ ਹੈ ਦੀਦ ਦਾ?
ਮੈਂ ਠੀਕ ਹਾਂ, ਤੁਸੀਂ ਠੀਕ ਹੋ?
ਹਾਂਜੀ, ਅਸੀਂ ਸਾਰੇ ਠੀਕ ਆ ਦੀਦ। ਹੋਰ ਸੁਣਾਓ, ਕੀ ਕਰਦੇ ਤੁਸੀਂ ਅੱਜ ਸਵੇਰੇ ਤੋਂ? ਹੈ ਕੀ ਕਰਦੇ ਆ?
ਮੈਂ 6 ਸਾਲਾਂ ਦੀ ਆ। ਮੈਂ ਜਿਹੜੇ ਆਸਟ੍ਰੇਲੀਆ ਤੋਂ ਬੋਲ ਰਹੀ ਹਾਂ। ਮੈਂ ਅੱਜ ਕੁਦਰਤ ਬਾਰੇ ਦੱਸੂਗਾ, ਕੁਦਰਤ ਬਾਰੇ ਦੱਸੂਗੀ।
ਜ਼ਰੂਰ ਦੱਸੋ, ਤੁਸੀਂ ਕੁਦਰਤ ਬਾਰੇ ਕੀ ਦੱਸਣਾ ਹੈ ਦੀਦ?
ਕੁਦਰਤ ਨੇ ਦਰਖਤ ਬਣਾਏ, ਕੁਦਰਤ ਨੇ ਦਰਖਤ ਬਣਾਏ ਨੇ, ਕੁਦਰਤ ਨੇ ਪੈਸੇ ਬਣਾਏ ਨੇ, ਕੁਦਰਤ ਨੇ ਬੰਦੇ ਬਣਾਏ ਨੇ, ਕੁਦਰਤ ਨੇ ਪਾਣੀ ਬਣਾਇਆ, ਕੁਦਰਤ ਨੇ ਹਵਾ ਬਣਾਈ ਆ, ਕੁਦਰਤ ਨੇ ਜਾਨਵਰ ਬਣਾਏ ਨੇ। ਹਵਾ ਨੂੰ ਨੀ ਸਾਫ਼ ਰੱਖੋਗੇ ਤਾਂ ਫਿਰ ਆਪਾਂ ਸਾਹ ਕਿਵੇਂ ਲਾਉਂਗੇ? ਤੇ ਜੇ ਆਪਾਂ ਪਾਣੀ ਨੂੰ ਨੀ ਸਾਫ਼ ਰੱਖੋਗੇ ਤਾਂ ਫਿਰ ਆਪਾਂ ਪਾਣੀ ਕਿਵੇਂ ਪੀਓਗੇ? ਸਾਡੇ ਵੀ ਬਾਬਾ ਨਾਨਕ ਜੀ ਕਹਿ ਚੁੱਕੇ ਨੇ ਵੀ ਕੁਦਰਤ ਨਾਲ ਦੋਸਤੀ ਕਰਨੀ ਚਾਹੀਦੀ ਆ, ਤੇ ਫਿਰ ਕੁਦਰਤ ਆਪਣੇ ਨਾਲ ਦੋਸਤੀ ਕਰੂਗੀ। ਕੁਦਰਤ ਦਾ ਧਿਆਨ ਰੱਖੋ, ਫਿਰ ਆਪਣਾ ਧਿਆਨ ਰੱਖੋਗੀ ਕੁਦਰਤ।
ਬਿਲਕੁਲ ਸਹੀ ਕਿਹਾ ਤੁਸੀਂ, ਬਹੁਤ ਸੋਹਣੀਆਂ ਗੱਲਾਂ ਕੀਤੀਆਂ ਦੀਦ।
ਇੱਕ ਹੋਰ ਚੀਜ਼ ਬਾਬਾ ਨਾਨਕ ਜੀ ਕਹਿ ਕੇ ਕੁਦਰਤ ਨੂੰ ਸੰਭਾਲ ਕੇ ਰੱਖੋ।
ਬਹੁਤ ਸੋਹਣੀ ਗੱਲ ਕਹੀ ਦੀਦ ਤੁਸੀਂ ਪੁੱਤ, ਬਿਲਕੁਲ ਇਸ ਕੁਦਰਤ ਨੂੰ ਨੇਚਰ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ। ਬਹੁਤ ਸੋਹਣੀ ਗੱਲ ਕਹੀ, ਕਿੰਨੇ ਸੋਹਣਾ ਸੋਹਣਾ ਕੁਦਰਤ ਨੇ ਸਾਨੂੰ ਕਿੰਨਾ ਕੁਛ ਦਿੱਤਾ ਜੇ ਆਲੇ ਦੁਆਲੇ ਦੇਖੀਏ, ਸਾਰਾ ਕੁਛ ਕੁਦਰਤ ਦਾ ਦਿੱਤਾ ਹੋਇਆ ਹੀ ਆ, ਹੈਨਾ? ਸੋ ਇਹਨੂੰ ਸੰਭਾਲ ਕੇ ਰੱਖਣਾ ਸਾਡਾ ਫਰਜ਼ ਬਣਦਾ ਹੈ। ਬਹੁਤ ਸੋਹਣੀਆਂ ਗੱਲਾਂ ਦੀਆਂ ਅੱਜ ਕਹੀਆਂ ਤੇ ਮੈਨੂੰ ਲੱਗਦਾ ਭਈ। ਹਾਂਜੀ, ਤੁਸੀਂ ਹੋਰ ਗੱਲ ਦੱਸਣੀ ਕੋਈ? ਅੱਜ ਕਹਾਣੀ ਨੀ ਸੁਣਾਉਣੀ ਸੀ ਕੋਈ ਤੁਸੀਂ ਸਾਨੂੰ?
ਨਹੀਂ।
ਅੱਛਾ, ਅੱਜ ਨੀ ਸੁਣਾਉਣੀ, ਠੀਕ ਹੈ।
ਤੇ ਕੁਦਰਤ ਕੋਰੋਨਾ ਵਾਇਰਸ ਨੇ ਲੋਕਾਂ ਨੂੰ ਬਾਬਤ ਜੀ ਇੱਕ ਚੀਜ਼ ਸਬਕ ਦਿੱਤਾ ਆ ਵੀ ਆਪਣਾ ਪਿੰਡ ਸਾਫ਼ ਰੱਖੋ।
ਇਹ ਬਾਬਾ ਜੀ ਨੇ ਹੁਣ ਇੱਕ ਸਬਕ ਦਿੱਤਾ ਸਾਰਿਆਂ ਨੂੰ ਕੋਰੋਨਾ ਵਾਇਰਸ ਦੇ ਜ਼ਰੀਏ, ਹੈਨਾ? ਇਹ ਕਹਿਣਾ ਚਾਹੁੰਦੀ ਹੈ ਦੀਦ ਵੀ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖੋ। ਬਿਲਕੁਲ ਸਹੀ ਕਿਹਾ ਤੁਸੀਂ। ਠੀਕ ਹੈ। ਤੇ ਹੋਰ ਅੱਜ ਫਿਰ ਮੰਮੀ ਨੇ ਕੀ ਬਣਾਇਆ ਸਵੇਰੇ ਸਵੇਰੇ? ਰੋਟੀ ਖਾ ਲਈ ਤੁਸੀਂ ਕਿ ਨਹੀਂ ਅਜੇ?
ਨਹੀਂ।
ਨਹੀਂ ਖਾਦੀ? ਅੱਛਾ, ਅੱਜ ਅਸੀਂ ਮੰਮੀ ਦੀ ਗੱਲ ਕਰ ਰਹੇ ਸੀ, ਤੁਸੀਂ ਦੱਸੋ ਤੁਸੀਂ ਆਪਣੇ ਮੰਮੀ ਨੂੰ ਕਿੰਨਾ ਪਿਆਰ ਕਰਦੇ ਆ? ਬਹੁਤ ਜ਼ਿਆਦਾ ਪਿਆਰ ਕਰਦੇ। ਅੱਛਾ, ਮੰਮੀ ਦੀ ਸਭ ਤੋਂ ਜ਼ਿਆਦਾ ਚੀਜ਼ ਕਿਹੜੀ ਪਸੰਦ ਆ ਜਿਹੜੀ ਉਹ ਬਣਾਉਂਦੇ ਹੁੰਦੇ ਤੇ ਤੁਹਾਨੂੰ ਬਹੁਤ ਸਵਾਦ ਲੱਗਦੀ ਆ?
ਖੀਰ।
ਹੈਲੋ, ਹਾਂਜੀ।
ਖੀਰ ਬਣਾਈ, ਖੀਰ ਨੂੰ ਖੀਰ ਸਵਾਦ ਲੱਗਦੀ ਆ।
ਠੀਕ ਹੈ ਜੀ, ਖੀਰ ਸਵਾਦ ਲੱਗਦੀ ਆ, ਬਹੁਤ ਸੋਹਣੀਆਂ। ਤੇ ਤੁਸੀਂ ਖੀਰ ਵਰਗੀਆਂ ਮਿੱਠੀਆਂ ਮਿੱਠੀਆਂ ਗੱਲਾਂ ਤਾਂ ਹੀ ਕਰਦੇ ਆ ਮੈਨੂੰ ਲੱਗਦਾ। ਮੰਮੀ ਦੀਦ ਨੂੰ ਖੀਰ ਬਹੁਤ ਖੜਾਉਂਦੀ ਆ, ਹਨਾ? ਇਸ ਕਰਕੇ ਦੀਦ ਇੰਨੀ ਮਿੱਠੀ ਆ ਤੇ ਇੰਨੀਆਂ ਮਿੱਠੀਆਂ ਗੱਲਾਂ ਕਰਦੀ ਆ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਦੀਦ, ਤੁਸੀਂ ਰੌਣਕ ਲਾ ਜਾਂਦੇ ਆ ਹਰ ਹਫ਼ਤੇ ਆ ਕੇ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ
ਜੀ, ਬਸ ਠੀਕ ਠਾਕ, ਤੁਸੀਂ ਸੁਣਾਓ? ਬਹੁਤ ਬਹੁਤ ਸ਼ੁਕਰੀਆ ਦੀਦ, ਸਹੀ ਗੱਲ ਆ, ਹਰ ਹਫ਼ਤੇ ਆ ਕੇ ਰੌਣਕ ਲਾ ਜਾਂਦੀ ਆ। ਹੁਣ ਤੇ ਸਾਨੂੰ ਲੱਗਣ ਲੱਗ ਗਿਆ ਵੀ ਇੱਕ ਪਾਰਟੀ ਬਣ ਗਈ ਹੈ, ਲਹਿਰਾਂ ਦਾ ਨਾ ਹਿੱਸਾ ਬਣ ਗਈ ਆ।
ਥੈਂਕ ਯੂ। ਹੋਰ ਸੁਣਾਓ, ਸਾਰੇ ਠੀਕ ਠਾਕ?
ਸਭ ਠੀਕ ਠਾਕ, ਤੁਸੀਂ ਸੁਣਾਓ, ਕਿਵੇਂ ਚੱਲ ਰਹੀ ਜ਼ਿੰਦਗੀ? ਔਰ ਰਿਸ਼ਤਿਆਂ ਬਾਰੇ ਗੱਲ ਕਰ ਰਹੇ ਹਾਂ, ਜੇ ਕੁਛ ਰਿਸ਼ਤਿਆਂ ਬਾਰੇ ਕੁਛ ਗੱਲ ਕਰਨੀ ਚਾਹੋਗੇ, ਕਿਹੜਾ ਰਿਸ਼ਤਾ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਤੁਹਾਨੂੰ? ਵੈਸੇ ਤੇ ਰਿਸ਼ਤਿਆਂ 'ਚ ਚੂਜ਼ ਕਰਨ ਲਈ ਕਹਿਣਾ ਔਖਾ ਲੱਗਦਾ ਹੁੰਦਾ, ਹਨਾ? ਪਰ ਫੇਰ ਵੀ ਕੋਈ ਨਾ ਕੋਈ ਰਿਸ਼ਤਾ ਇਹੋ ਜਿਹਾ ਹੁੰਦਾ
ਜਿਹੜਾ ਤੁਹਾਡੇ ਕੋਲ ਮੁੱਲਾ ਰਿਸ਼ਤਾ ਹੈਗਾ, ਮੇਰੀ ਦਾਦੀ ਮਾਂ।
ਹਾਂ ਠੀਕ ਹੈ। ਹਾਂ
ਹਾਂ ਹਾਂ ਮੈਂ ਨਾ ਰਾਤ ਹੀ ਮੇਰੇ ਸੁਪਨੇ ਚ ਆਏ ਸੀਗੇ, ਉਹ ਚਰਖਾ ਕੱਤ ਰਹੇ ਆ। ਵੈਸੇ ਤਾਂ ਹੁਣ ਇਸ ਦੁਨੀਆਂ ਚ ਨਹੀਂ ਹੈਗੇ, ਬਟ ਉਹ ਹਮੇਸ਼ਾ ਮੇਰੇ ਨਾਲ ਨੇ ਤੇ ਚਰਖਾ ਕੱਤਦੇ ਹੁੰਦੇ ਸੀ, ਤਾਂ ਮੈਂ ਉਹਨਾਂ ਦਾ ਹਮੇਸ਼ਾ ਨਾ ਤਕਲਾ ਵਿੰਗਾ ਕਰ ਦਿੰਦੀ ਸੀਗੀ। ਤੇ ਫਿਰ ਉਹਨਾਂ ਨੇ ਮੈਨੂੰ ਪਿਆਰ ਦਿੱਤਾ, ਹੁਣ ਵੀ ਮੇਰੀਆਂ ਅੱਖਾਂ ਚ ਪਾਣੀ ਆ, ਮੈਨੂੰ ਬਹੁਤ ਯਾਦ ਆਉਂਦੇ ਆ।
ਮੈਂ ਸਮਝ ਸਕਦੀ ਹਾਂ, ਮੈਂ ਸਮਝ ਸਕਦੀ ਆ, ਬਿਲਕੁਲ ਸਹੀ ਕਿਹਾ। ਪਰ ਤੁਸੀਂ ਜਿੱਦਾਂ ਉਹੀ ਗੱਲ ਕਹੀ ਵੀ ਉਹ ਨਹੀਂ ਹੈਗੇ ਪਰ ਫੇਰ ਵੀ ਨਾਲ ਆ ਤੁਹਾਡੇ। ਬਿਲਕੁਲ ਸਹੀ,
ਉਹਨਾਂ ਨੇ ਸਿਖਾਉਣਾ।
ਔਰ ਦੇਖੋ ਉਹੀ ਚੀਜ਼ ਜਿੱਦਾਂ ਉਹ ਤੁਹਾਨੂੰ ਸਿਖਾਉਂਦੇ ਸੀ ਤੁਸੀਂ ਓਦਾਂ ਹੀ ਦੀਦ ਨੂੰ ਸਿਖਾਉਂਦੇ ਪਏ ਆ, ਇਹਦਾ ਮਤਲਬ ਉਹ ਕਿਤੇ ਨਾ ਕਿਤੇ ਤੁਹਾਡੇ ਅੰਦਰ ਆ। ਤੁਸੀਂ ਦੀਦ ਨੂੰ ਕਿੰਨੀ ਚੰਗੀ ਤਰ੍ਹਾਂ ਸਿਖਾਉਂਦੇ ਆ ਪ੍ਰੋਗਰਾਮ ਦੇ ਵਿੱਚ, ਭਾਵੇਂ ਗੱਲ ਕਰਨੀ ਸਿਖਾਉਣੀ ਆ ਬਾਕੀ ਜਿਹੜੀਆਂ ਚੀਜ਼ਾਂ ਦੀਆਂ, ਉਹ ਸਿਖਾਉਂਦੇ ਸਮੇਂ ਕਿਤੇ ਨਾ ਕਿਤੇ ਤੁਹਾਡੀ ਦਾਦੀ ਜੀ ਤੁਹਾਡੇ ਅੰਦਰ ਰਹਿੰਦੇ ਆ, ਤੁਹਾਡੇ ਦਿਮਾਗ ਚ ਰਹਿੰਦੇ ਆ ਵੀ ਹਾਂ ਮੈਨੂੰ ਜਿੱਦਾਂ ਮਿਲਿਆ ਓਦਾਂ ਮੈਂ ਵੀ ਅੱਗੇ ਇਹਨੂੰ ਦੇਵਾਂ ਜੀ। ਸੋ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਔਰ ਸਾਡੇ ਵੱਲੋਂ ਦੀਦ ਨੂੰ ਵੀ ਬਹੁਤ ਬਹੁਤ ਪਿਆਰ।
ਥੈਂਕ ਯੂ
ਜੀ,
ਚਲੋ
ਬਹੁਤ ਬਹੁਤ ਸ਼ੁਕਰੀਆ ਜੀ। ਸੋ ਐਡੀਲੇਡ ਤੋਂ ਦੀਦ ਹਮੇਸ਼ਾ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ 3-4 ਹਫ਼ਤਿਆਂ ਤੋਂ ਸਾਂਝ ਬਣਾਉਂਦੀ ਔਰ ਬੜੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰ ਜਾਂਦੀ ਆ, ਔਰ ਗੱਲਾਂ ਗੱਲਾਂ ਦੇ ਵਿੱਚ ਕੋਈ ਨਾ ਕੋਈ ਸੁਨੇਹਾ ਜਿਹੜਾ ਸਾਨੂੰ ਜ਼ਰੂਰ ਦੇ ਜਾਂਦੀ ਆ। ਔਰ ਅੱਜ ਜਿੱਦਾਂ ਇਹਨੇ ਕੁਦਰਤ ਦੀ ਗੱਲ ਕੀਤੀ ਆ, ਜੇ ਅਰਥ ਡੇ ਵੀ ਆ ਤੇ ਦੀਦ ਨੇ ਵੀ ਸਬੱਬ ਦੇ ਨਾਲ ਹੀ ਕੁਦਰਤ ਦੀ ਗੱਲ ਕੀਤੀ ਔਰ ਕੁਦਰਤ ਨੂੰ ਸੰਭਾਲ ਕੇ ਰੱਖਣਾ ਚਾਹੀਦਾ, ਕਿੰਨੀ ਤੋਤਲੀ ਜਿਹੀ ਆਵਾਜ਼ ਦੇ ਵਿੱਚ ਇਹਨੇ ਇਹ ਕਿਹਾ। ਔਰ ਬਿਲਕੁਲ ਆਪਣੇ ਬੱਚਿਆਂ ਦੇ ਵਿੱਚ ਇਹ ਜਿਹੜੀ ਚੀਜ਼ ਹੈ ਜ਼ਰੂਰ ਸਾਨੂੰ ਕੁਦਰਤ ਦੇ ਨਾਲ ਪਿਆਰ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ, ਬਹੁਤ ਜ਼ਿਆਦਾ ਜ਼ਰੂਰੀ। ਬਾਕੀ ਸਾਰੇ ਪਿਆਰ ਸਾਰੇ ਰਿਸ਼ਤੇ ਹੁੰਦੇ ਆ ਪਰ ਸਭ ਤੋਂ ਵੱਡਾ ਰਿਸ਼ਤਾ ਬਿਲਕੁਲ ਜੀ ਕੁਦਰਤ ਦੇ ਨਾਲ ਵੀ ਸਾਡਾ ਹੁੰਦਾ ਔਰ ਉਹਨੂੰ ਸੰਭਾਲ ਕੇ ਰੱਖਣਾ ਉਹਦੇ ਨਾਲ ਪਿਆਰ ਪਾਉਣਾ ਬਹੁਤ ਵੱਡੀ ਗੱਲ ਹੈ। ਸਵੇਰੇ ਸਵੇਰੇ ਅਸੀਂ ਉੱਠ ਕੇ ਆਪਣੀਆਂ ਗੱਡੀ ਦੀਆਂ ਚਾਬੀਆਂ ਚੱਕੀਆਂ ਤੇ ਨਿਕਲ ਗਏ, ਆਲੇ ਦੁਆਲੇ ਵੱਲ ਇੱਕ ਵਾਰੀ ਨਜ਼ਰ ਚੁੱਕ ਕੇ ਦੇਖਣਾ ਵੀ ਔਖਾ ਲੱਗਦਾ ਸਾਨੂੰ ਵੀ ਇੱਕ ਵਾਰੀ ਸਵੇਰੇ ਉੱਠ ਕੇ ਇਹਦਾ ਸ਼ੁਕਰ ਤਾਂ ਕਰੀਏ ਜੋ ਜੋ ਪਰਮਾਤਮਾ ਨੇ ਦਿੱਤਾ ਹੋਇਆ। ਭਾਵੇਂ ਕਿਸੇ ਦਿਨ ਧੁੱਪ ਚੜੀ ਹੈ, ਕਿਸੇ ਦਿਨ ਧੁੰਦ ਪਈ ਹੈ, ਕਿਸੇ ਦਿਨ ਮੀਂਹ ਹੈ, ਕਿਸੇ ਦਿਨ ਬੱਦਲ ਹੈ, ਹਰ ਇੱਕ ਦਿਨ ਕਿੰਨਾ ਸੋਹਣਾ ਇੱਕ ਤੋਂ ਵੱਖਰਾ ਹੁੰਦਾ ਹੈ, ਉਹਦੀ ਦਿੱਖ ਵੱਖਰੀ ਹੁੰਦੀ ਹੈ ਪਰ ਸਾਡੇ ਕੋਲ ਦੇਖਣ ਦਾ ਟਾਈਮ ਨਹੀਂ ਹੁੰਦਾ। ਸੋ ਕੁਦਰਤ ਨਾਲ ਪਿਆਰ ਪਾਉਣ ਦੀ ਜਿਹੜੀ ਗੱਲ ਦੀਦ ਨੇ ਕੀਤੀ ਹੈ ਬਹੁਤ ਵਧੀਆ ਔਰ ਬਿਲਕੁਲ ਇਹ ਪਿਆਰ ਸਾਨੂੰ ਪਾ ਕੇ ਰੱਖਣਾ ਚਾਹੀਦਾ। ਸਰ ਇੱਕ ਗੀਤ ਹੋਰ ਸੁਣਦੇ ਹਾਂ ਜੀ ਤੇ ਗੀਤ ਤੋਂ ਬਾਅਦ ਅੱਗੇ ਗੱਲਾਂ ਕੁਝ ਹੋਰ ਰਿਸ਼ਤਿਆਂ ਦੀਆਂ।
ਵਿਸ਼ਵੀਕਰਨ ਦੇ ਇਸ ਰੌਲੇ ਚ ਗਵਾਚੀ ਪਵਨ ਗੁਰੂ ਬਾਣੀ ਪਿਤਾ ਮਾਤਾ ਧਰਤ ਮਹੱਤ ਦੀ ਗੂੰਜ ਤੱਕ ਅਪੜਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਵਿਸ਼ਵ ਧਰਤੀ ਦਿਵਸ ਮੌਕੇ ਹਰਮਨ ਰੇਡੀਓ ਆਸਟ੍ਰੇਲੀਆ ਅਪੀਲ ਕਰਦਾ ਅੰਦਰ ਦੀ ਖੂਬਸੂਰਤੀ ਲਈ ਬਾਹਰਲੇ ਵਾਤਾਵਰਨ ਨੂੰ ਸੰਵਾਰੀਏ, ਹਵਾ ਤੇ ਪਾਣੀ ਨੂੰ ਬਚਾਈਏ, ਆਓ ਭਵਿੱਖਤ ਨਸਲਾਂ ਲਈ ਸ਼ੁੱਧ ਵਾਤਾਵਰਨ ਸਿਰਜੀਏ, ਧਰਤੀ ਨੂੰ ਸਲਾਮ ਕਰਦਿਆਂ ਜ਼ਿੰਦਗੀ ਨੂੰ ਬਚਾ ਲਈਏ।
ਇੱਕ ਅਫਰੀਕੀ ਕਹਾਵਤ ਅਨੁਸਾਰ ਪੁੱਤ ਕੇਲੇ ਦਾ ਸ਼ਿਕਾਰ ਵੀ ਕਰ ਲਵੇ ਤਾਂ ਬਾਪ ਉਸ ਤੇ ਮਾਣ ਕਰਦਾ ਹੈ। ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਕਰ ਦੀਆਂ ਗੱਲੋੜੀਆਂ ਨਿਕਲ ਕਾ ਲੰਬੀਆਂ ਥੀਆਂ
ਲੋ ਜੀ, ਮਾਵਾਂ ਤੇ ਧੀਆਂ ਦੇ ਰਿਸ਼ਤੇ ਦੀ ਗੱਲ ਇਸ ਗੀਤ ਦੇ ਰਾਹੀਂ ਸੁਣੀਆਂ। ਬਿਲਕੁਲ ਜੀ, ਇਹ ਰਿਸ਼ਤਾ ਬਹੁਤ ਹੀ ਪਿਆਰਾ, ਇਹ ਦੋਸਤੀ ਜਿਹੜੀ ਹੁੰਦੀ ਹੈ ਇਹ ਤਾਂ ਟੁੱਟਦੀ ਹੈ ਕਹਿਰਾਂ ਦੇ ਨਾਲ। ਬਹੁਤ ਸੋਹਣਾ ਜਿਹਾ ਗੀਤ, ਔਰ ਪ੍ਰੋਗਰਾਮ ਦੇ ਵਿੱਚ ਰਵਿੰਦਰ ਧਨੀ ਹੁਣਾਂ ਨੇ ਵੀ ਸਾਂਝ ਬਣਾ ਲਈ ਹੈ। ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਹੈ ਸਾਡੇ ਵੱਲੋਂ ਵੀ। ਸਤਿ ਸ਼੍ਰੀ ਅਕਾਲ ਧਨੀ, ਕੀ ਹਾਲ ਚਾਲ ਹੈ? ਵਧੀਆ। ਤੇ ਹਰਜਿੰਦਰ ਘੁੰਮਣ ਅੰਕਲ ਮੈਸੇਜ ਕਰ ਰਹੇ, ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਅੱਜ ਸਾਊਂਡ ਦੇ ਵਿੱਚ ਖਰਾਬੀ ਹੈ। ਸੋ ਖਰਾਬੀ ਵੱਲ ਧਿਆਨ ਦਵਾਇਆ ਇਹਨਾਂ ਨੇ, ਕਹਿੰਦੇ ਕਿ ਸਾਡੀ ਮਾਤਾ ਜੀ ਕਹਿੰਦੇ ਸੀ ਵੀ ਮੱਤ ਦਿੱਤੀ ਚੰਗੀ ਹੈ ਤੇ ਟੁੱਕ ਦਿੱਤਾ ਮੰਦਾ ਹੈ। ਸੋ ਬਿਲਕੁਲ, ਮੱਤ ਜਿਹੜੀ ਹੁੰਦੀ ਆ ਉਹ ਹਮੇਸ਼ਾ ਹੀ ਟੁੱਕ ਤੋਂ ਵਧੀਆ ਰਹਿੰਦੀ ਹੈ, ਔਰ ਮੱਤ ਜਿਹੜੀ ਹੁੰਦੀ ਹੈ ਜ਼ਿੰਦਗੀ ਚ ਤੁਹਾਡੇ ਬਹੁਤ ਅੱਗੇ ਤੱਕ ਕੰਮ ਆਉਂਦੀ ਹੈ। ਬਾਕੀ ਜ਼ਿੰਦਗੀ ਦੇ ਵਿੱਚ ਗੱਲ ਕਰੀਏ ਤੇ ਮਾਂ ਬਾਪ ਸਾਨੂੰ ਨਾ ਬਹੁਤ ਕੁਝ ਦਿੰਦੇ ਨੇ ਆਪਣੀ ਹੈਸੀਅਤ ਤੋਂ, ਕਈ ਵਾਰ ਬਾਹਰ ਜਾ ਕੇ ਵੀ ਸਾਡੇ ਲਈ ਕਈ ਸੁਗਾਤਾਂ ਖਰੀਦਦੇ ਆ। ਪਰ ਮੈਨੂੰ ਲੱਗਦਾ ਹੁੰਦਾ ਜੋ ਸਭ ਤੋਂ ਵੱਡਾ ਤੋਹਫਾ, ਜਿਹੜੀ ਸਭ ਤੋਂ ਵੱਡੀ ਸੁਗਾਤ ਸਾਨੂੰ ਦਿੰਦੇ ਆ ਨਾ, ਉਹ ਹੁੰਦੇ ਆ ਜੀ ਸਾਡੇ ਭੈਣ ਭਰਾ, ਹੈ ਨਾ। ਇਸ ਤੋਂ ਵੱਡੀ ਚੀਜ਼ ਜ਼ਿੰਦਗੀ ਚ ਮੈਨੂੰ ਲੱਗਦਾ ਹੁੰਦਾ ਵੀ ਬਹੁਤ ਕੁਝ ਦਿੱਤਾ ਮਾਂ ਪਿਓ ਨੇ, ਪਰ ਜਿਹੜੇ ਭੈਣ ਭਰਾ ਦਿੱਤੇ ਆ ਉਹ ਸਭ ਤੋਂ ਵਧੀਆ, ਉਹਨਾਂ ਤੋਂ ਵਧੀਆ ਕੁਛ ਨਹੀਂ ਹੋਰ। ਤੇ ਮੈਂ ਇਸ ਮਾਮਲੇ ਦੇ ਵਿੱਚ ਬਹੁਤ ਕਿਸਮਤ ਦੀ ਧਨੀ ਆ, ਮੈਨੂੰ ਲੱਗਦਾ ਹੁੰਦਾ ਬਈ ਮੇਰੀਆਂ ਚਾਰ ਭੈਣਾਂ ਆ ਜੀ ਤੇ ਇੱਕ ਭਰਾ ਆ ਛੋਟਾ। ਸੋ ਮੈਂ ਵਿਚਕਾਰਲੀਆਂ ਦੋ ਭੈਣਾਂ ਵੱਡੀਆਂ, ਇੱਕ ਛੋਟੀ ਤੇ ਇੱਕ ਛੋਟਾ ਭਰਾ। ਸੋ ਜੇ ਮੈਂ ਸੋਚਾਂ ਵੀ ਪਰਮਾਤਮਾ ਦੀਆਂ ਬਖਸ਼ੀਆਂ ਜਿਹੜੀਆਂ ਦਾਤਾਂ ਉਹ ਕੀ ਕੀ ਆ, ਤੇ ਮੇਰੇ ਲਈ ਮੇਰੇ ਭੈਣ ਭਰਾ ਜਿਹੜੇ ਆ ਉਹ ਹਮੇਸ਼ਾ ਮੋਢਲੀ ਕਤਾਰ ਚ ਆਉਂਦੇ ਆ। ਤੇ ਮੈਨੂੰ ਪਤਾ ਵੀ ਸਾਡੇ ਮੋਸਟਲੀ ਸਾਡੇ ਸਾਰਿਆਂ ਦੇ ਲਈ ਏਦਾਂ ਹੁੰਦੇ ਹੋਣੇ ਆ। ਹੁਣ ਤੁਹਾਨੂੰ ਆਪਣੇ ਆਪਣੇ ਭੈਣ ਭਰਾਵਾਂ ਦੇ ਚਿਹਰੇ ਜ਼ਰੂਰ ਦਿਸੇ ਹੋਣੇ ਆ, ਔਰ ਉਹਨਾਂ ਦੇ ਨਾਲ ਜਿੱਦਾਂ ਦੇ ਵੀ ਖੱਟੇ ਮਿੱਟੇ ਰਿਸ਼ਤੇ ਆ ਉਹ ਯਾਦ ਆਏ ਹੋਣੇ ਆ। ਵੈਸੇ ਤਾਂ ਮੈਨੂੰ ਇਹ ਰਿਸ਼ਤੇ ਨਾਤੇ ਜਿਹੜੇ ਹੁੰਦੇ ਆ ਇੱਕ ਦਰਖਤ ਜਿਹੜਾ ਇੱਕ ਓਦਾਂ ਲੱਗਦੇ ਹੁੰਦੇ ਵੀ ਇੱਕ ਦਰਖਤ ਇੱਕ ਵੱਡਾ ਸਾਰਾ ਰੁੱਖ ਨਹੀਂ ਹੁੰਦਾ ਬੋੜਦਾ, ਓਦਾਂ ਦੇ ਜਾਪਦੇ ਹੁੰਦੇ ਆ। ਕੁਝ ਰਿਸ਼ਤੇ ਪੱਤਿਆਂ ਵਾਂਗ ਹੁੰਦੇ ਆ ਜੋ ਸਾਡੀ ਜ਼ਿੰਦਗੀ ਚ ਆਉਂਦੇ ਜਾਂਦੇ ਰਹਿੰਦੇ ਆ ਮੌਸਮ ਦੇ ਨਾਲ, ਹੈਨਾ। ਤੇ ਜਿੱਦਾਂ ਨਵਾਂ ਮੌਸਮ ਆਉਂਦਾ ਤੇ ਨਵੇਂ ਪੱਤੇ ਆ ਗਏ ਤੇ ਪੁਰਾਣੇ ਝੜ ਜਾਂਦੇ ਆ, ਕੁਝ ਰਿਸ਼ਤੇ ਟਾਹਣੀਆਂ ਵਾਂਗ ਹੁੰਦੇ ਆ ਜੋ ਰੁੱਖ ਦੀ ਸਲਾਮਤੀ ਤੇ ਵਾਧੇ ਲਈ ਛਾਂਗਣੇ ਪੈਂਦੇ ਆ, ਤੇ ਕੁਝ ਤਣੇ ਵਰਗੇ ਹੁੰਦੇ ਆ ਅਡੋਲ, ਤੇ ਕੁਝ ਰਿਸ਼ਤੇ ਹੁੰਦੇ ਨੇ ਜੀ ਜੜਾਂ ਜੋ ਤੁਹਾਡੇ ਆਲੇ ਦੁਆਲੇ ਭਾਵੇਂ ਨਾ ਦਿਸਣ ਪਰ ਜਿਨ੍ਹਾਂ ਤੇ ਤੁਹਾਡਾ ਵਜੂਦ ਟਿਕਿਆ ਹੁੰਦਾ। ਤੇ ਉਹ ਰਿਸ਼ਤੇ ਹੁੰਦੇ ਆ ਜਿਨ੍ਹਾਂ ਦੀ ਗੱਲ ਹੁਣੇ ਦੀਪ ਦੇ ਮੰਮੀ ਕਰਕੇ ਗਏ ਆ, ਉਹਨਾਂ ਦੇ ਦਾਦੀ ਜੀ, ਤੇ ਜੇ ਮੈਂ ਦੇਖਾਂ ਤੇ ਮੇਰੇ ਆਪਣੇ ਬਜ਼ੁਰਗ, ਮੇਰੇ ਆਪਣੇ ਦਾਦੀ ਨਾਨੀ ਨਾਨਾ ਜੀ। ਬਾਕੀ ਚਲੋ ਭੈਣ ਭਰਾ ਦੇ ਰਿਸ਼ਤੇ ਦੀ ਗੱਲ ਕਰ ਰਹੇ ਸੀ ਜੀ। ਭੈਣ ਭਰਾ ਜਿਨ੍ਹਾਂ ਨੂੰ ਬਾਹਾਂ ਕਿਹਾ ਜਾਂਦਾ ਆਮ ਤੌਰ ਤੇ ਕਿਹਾ ਜਾਂਦਾ ਵੀ ਜਿਹੜੇ ਇਹ ਆਪਣੇ ਭੈਣ ਭਰਾ ਹੁੰਦੇ ਆ ਜੀ, ਆਪਣੀਆਂ ਬਾਹਾਂ ਹੁੰਦੀਆਂ, ਇਹਦੇ ਵਿੱਚ ਵੈਸੇ ਕੋਈ ਅੱਥ ਕਥਨੀ ਤਾਂ ਨਹੀਂ ਹੁੰਦੀ, ਹੈਨਾ। ਤੁਹਾਡੇ ਪ੍ਰਸ਼ੰਸਕ ਹੁੰਦੇ ਆ ਇਹਨਾਂ ਦੇ ਵਿੱਚ, ਹੈਨਾ। ਤੁਹਾਡੇ ਭੈਣ ਭਰਾ ਤੁਹਾਡੇ ਪ੍ਰਸ਼ੰਸਕ ਹੁੰਦੇ ਆ, ਤੁਹਾਡੇ ਆਲੋਚਕ ਹੁੰਦੇ ਆ, ਸਲਾਹਕਾਰ ਹੁੰਦੇ ਆ, ਤੇ ਤੁਹਾਡੇ ਰਾਜ਼ਦਾਰ ਵੀ ਹੁੰਦੇ ਆ, ਹੈਨਾ, ਜਿਨ੍ਹਾਂ ਨੂੰ ਤੁਸੀਂ ਆਪਣੇ ਸਾਰੇ ਸੀਕ੍ਰੇਟ ਸ਼ੇਅਰ ਕੀਤੇ ਹੁੰਦੇ ਜ਼ਿੰਦਗੀ ਦੇ। ਸੋ ਸਵੇਰ ਦੇ ਬੁਰਸ਼ ਕਰਨ ਤੋਂ ਲੈ ਕੇ ਰਾਤ ਨੂੰ ਰਜਾਈ ਨਿੱਘੀ ਕਰਨ ਤੱਕ ਦਾ ਜਿਹੜਾ ਸਾਥ ਹੈ ਉਹ ਸਾਡਾ ਇਹਨਾਂ ਨਾਲ ਰਹਿੰਦਾ ਹੈ। ਇੱਕ ਦੂਜੇ ਤੋਂ ਬਿਨਾਂ ਜ਼ਿੰਦਗੀ ਦੀ, ਹੈਨਾ, ਕਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ ਸੀ, ਕਦੀ ਸੋਚਿਆ ਨਹੀਂ ਸੀ ਵੀ ਇੱਕ ਦੂਜੇ ਤੋਂ ਬਿਨਾਂ ਜ਼ਿੰਦਗੀ ਜੀਵਾਂਗੇ ਜਾਂ ਮੁਮਕਿਨ ਵੀ ਹੈ ਜ਼ਿੰਦਗੀ ਜੀਣਾ। ਤੇ ਅੱਜ ਉਹਨਾਂ ਤੋਂ ਬਿਨਾਂ ਇਹ ਜ਼ਿੰਦਗੀ ਸੌਖੀ ਕਿਵੇਂ ਲੰਘ ਰਹੀ ਹੈ ਪਤਾ ਨਹੀਂ। ਸ਼ਾਇਦ ਫਿਜ਼ੀਕਲ ਜਾਂ ਜਿਹੜੀ ਸਰੀਰਕ ਨੇੜਤਾ ਉਹ ਤੋਂ ਕਿਤੇ ਜ਼ਿਆਦਾ ਜਿਹੜੀ ਹੁੰਦੀ ਹੈ ਭਾਵਨਾਤਮਕ, ਜਿਹੜੀ ਇੱਕ ਇਮੋਸ਼ਨਲ ਬੋਂਡਿੰਗ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹ ਜ਼ਰੂਰੀ ਹੁੰਦੀ ਹੈ ਰਿਸ਼ਤੇ ਨਿਭਾਉਣ ਲਈ, ਹੈਨਾ। ਤੇ ਬਾਕੀ ਗੱਲ ਮੈਂ ਛੇੜੀ ਹੈ, ਤੁਹਾਨੂੰ ਵੀ ਬਹੁਤ ਕੁਛ ਯਾਦ ਆਇਆ ਹੋਣਾ ਜੀ ਆਪਣੇ ਭੈਣ ਭਰਾਵਾਂ ਨਾਲ ਕਿਹੋ ਜਿਹਾ ਰਿਸ਼ਤਾ ਹੈ, ਕਿਹੋ ਜਿਹੀਆਂ ਸ਼ਰਾਰਤਾਂ ਉਹਨਾਂ ਨਾਲ ਤੁਸੀਂ ਕਰਦੇ ਹੁੰਦੇ ਸੀਗੇ, ਉਹ ਤੁਸੀਂ ਮੈਨੂੰ ਦੱਸ ਸਕਦੇ ਹੋ। ਮੈਂ ਯਾਦ ਕਰਾਂ ਤੇ ਅਸੀਂ ਭੈਣਾਂ ਰਲ ਕੇ ਅਸੀਂ ਘਰ ਘਰ ਬੜਾ ਖੇਡੀਦਾ ਹੁੰਦਾ ਸੀਗਾ, ਇਕੱਠੇ ਹੋ ਕੇ ਇਕੱਠੇ ਬੈਠ ਕੇ ਪੜ੍ਹਨਾ, ਖਾਣਾ, ਸੌਣਾ, ਤੇ ਕਈ ਵਾਰੀ ਜਦੋਂ ਮੰਮੀ ਡੈਡੀ ਤੋਂ ਝਿੜਕਾਂ ਪੈ ਜਾਂਦੀਆਂ ਸੀ ਤੇ ਫਿਰ ਉਹਨਾਂ ਦੀ ਵੀ ਇੱਕ ਅੱਧੀ ਚੁਗਲੀ ਇਕੱਠੇ ਬੈਠ ਕੇ ਕਰ ਲਈਦੀ ਸੀ। ਅੱਛਾ, ਤੇ ਇੱਕ ਇਹ ਗੱਲ ਬੜੀ ਹੁੰਦੀ ਆ ਬੱਚਿਆਂ ਦੇ ਵਿੱਚ ਵੀ, ਉਹਨਾਂ ਨੂੰ ਇਹ ਲੱਗਦਾ ਵੀ ਮੈਨੂੰ ਘੱਟ ਪਿਆਰ ਕਰਦੇ ਆ, ਦੂਸਰੇ ਨੂੰ ਜ਼ਿਆਦਾ ਪਿਆਰ ਕਰਦੇ ਆ, ਏਦਾਂ ਹੁੰਦਾ ਆ ਪਤਾ ਨੀ। ਇਹ ਚੀਜ਼ ਬੜੀ ਹੁੰਦੀ ਸੀਗੀ ਦਿਮਾਗ ਦੇ ਵਿੱਚ ਵੀ ਮੈਨੂੰ ਘੱਟ ਪਿਆਰ ਕਰਦੇ, ਉਹਨੂੰ ਜ਼ਿਆਦਾ ਕਰਦੇ, ਤੇ ਉਦੋਂ ਉਹ ਇਹੀ ਗੱਲ ਕਹਿੰਦੇ ਹੁੰਦੇ ਸੀ ਵੀ ਕੋਈ ਨੀ ਜਦੋਂ ਤੁਸੀਂ ਬਣੋਗੇ ਉਦੋਂ ਤੁਹਾਨੂੰ ਪੁੱਛਾਂਗੇ ਵੀ ਏਦਾਂ ਤੁਸੀਂ ਕਿਹਨੂੰ ਘੱਟ ਤੇ ਕਿਹਨੂੰ ਵੱਧ ਕਰਦੇ ਆ। ਸੋ ਬਿਲਕੁਲ ਜਿੱਦਾਂ ਇੱਕ ਬੱਚੇ ਦੇ ਲਈ ਇਹ ਦੱਸਣਾ ਬੜਾ ਔਖਾ ਹੁੰਦਾ ਨਾ ਵੀ ਆਪਣੇ ਮਾਂ ਪਿਓ ਵਿੱਚ ਸਭ ਤੋਂ ਜ਼ਿਆਦਾ ਪਿਆਰ ਕਿਹਨੂੰ ਕਰਦਾ, ਉਹਦੇ ਲਈ ਇਹ ਕੁਐਸਚਨ ਮੈਨੂੰ ਲੱਗਦਾ ਹੁੰਦਾ ਜ਼ਿੰਦਗੀ ਦਾ ਸਭ ਤੋਂ ਔਖਾ ਕੁਐਸਚਨ ਇਹੀ ਹੁੰਦਾ ਵੀ ਤੁਸੀਂ ਮੰਮੀ ਜਾਂ ਡੈਡੀ ਚੋਂ ਕਿਹਨੂੰ ਜ਼ਿਆਦਾ ਪਿਆਰ ਕਰਦੇ ਆ, ਔਰ ਇਹ ਜਿਹੜਾ ਬੜਾ ਔਖਾ ਜਿਹਾ ਪ੍ਰਸ਼ਨ ਆ ਇੱਕ, ਔਰ ਠੀਕ ਉਸੇ ਤਰ੍ਹਾਂ ਇਹ ਵੀ ਓਨਾ ਹੀ ਔਖਾ ਪ੍ਰਸ਼ਨ ਆ ਵੀ ਤੁਸੀਂ ਆਪਣੇ ਬੱਚਿਆਂ ਚ ਜ਼ਿਆਦਾ ਪਿਆਰ ਕਿਹਨੂੰ ਕਰਦੇ ਆ, ਹੈਨਾ। ਤੇ ਬਾਕੀ ਬਿਲਕੁਲ ਜੀ, ਜ਼ਿੰਦਗੀ ਦੇ ਬਹੁਤ ਸਾਰੇ ਸੀਕ੍ਰੇਟ ਜਿਹੜੇ ਅਸੀਂ ਆਪਣੇ ਭੈਣ ਭਰਾਵਾਂ ਨਾਲ ਸਾਂਝੇ ਕੀਤੇ ਹੁੰਦੇ ਆ। ਤੇ ਵੱਡੀ ਭੈਣ ਦੀ ਮੈਂ ਆਪਣੀ ਦੀ ਗੱਲ ਕਰਾਂ ਤੇ ਬਿਲਕੁਲ ਮਾਂ ਵਰਗੀ ਆ, ਸੱਚੀ ਗੱਲ ਆ, ਵੱਡੀਆਂ ਭੈਣਾਂ ਮਾਵਾਂ ਵਰਗੀਆਂ ਹੀ ਹੁੰਦੀਆਂ ਆ। ਔਰ ਅੱਜ ਵੀ ਮੈਨੂੰ ਜੇ ਕੋਈ ਜ਼ਿੰਦਗੀ ਚ ਕਦੀ ਕੋਈ ਪਰੇਸ਼ਾਨੀ ਆਉਂਦੀ ਹੈ ਤੇ ਝੱਟ ਫੋਨ ਮੈਂ ਲਗਾ ਲੈਂਦੀ ਹਾਂ ਆਪਣੀ ਵੱਡੀ ਭੈਣ ਨੂੰ, ਉਹਨਾਂ ਨਾਲ ਹੀ ਸਾਰਾ ਕੁਝ ਸਾਂਝਾ ਕਰਦੀ ਹਾਂ। ਸੋ ਇਕੱਠੀਆਂ ਬੈਠ ਕੇ ਜ਼ਿੰਦਗੀ ਲਈ ਜੋ ਸੁਪਨੇ ਬੁਣਦੀਆਂ ਹੁੰਦੀਆਂ ਸੀ ਉਹ ਸਭ ਪੂਰੇ ਹੋ ਗਏ, ਪਰ ਫਿਰ ਵੀ ਉਹਨਾਂ ਰਿਸ਼ਤਿਆਂ ਤੋਂ ਬਿਨਾਂ ਜ਼ਿੰਦਗੀ ਕੁਝ ਅਧੂਰੀ ਜਿਹੀ ਲੱਗਦੀ ਹੈ। ਤੇ ਬਾਕੀ ਇਹ ਆ ਵੀ ਇਹ ਭੈਣ ਭਰਾ ਦਾ ਜਾਂ ਭੈਣਾਂ ਦਾ ਪਿਆਰ ਜੋ ਆਪਣੀਆਂ ਭੂਆ ਤੇ ਡੈਡੀ ਵਿੱਚ ਜਾਂ ਮੰਮੀ ਤੇ ਆਪਣੇ ਮਾਮਿਆਂ ਦੇ ਵਿੱਚ ਵੇਖਿਆ, ਸੋ ਬਚਪਨ ਦੇ ਵਿੱਚ ਉਹ ਚੀਜ਼ਾਂ ਨੂੰ ਜਦੋਂ ਅਸੀਂ ਖੁਦ ਹੰਢਾਇਆ ਹੁੰਦਾ ਨਾ, ਉਹੀ ਜ਼ਿੰਦਗੀ ਦਾ ਸਰਮਾਇਆ ਹੁੰਦਾ। ਬਾਕੀ ਪੈਸਾ, ਧਨ, ਦੌਲਤ ਹਨਾ, ਉਹਨਾਂ ਚੀਜ਼ਾਂ ਦੇ ਸਾਹਮਣੇ ਬਹੁਤ ਫਿੱਕੀਆਂ ਹੁੰਦੀਆਂ, ਇਹ ਲਗਜ਼ਰੀ ਜਿਹਨਾਂ ਰਿਸ਼ਤਿਆਂ ਦੇ ਸਾਹਮਣੇ ਫਿੱਕੀਆਂ ਪੈ ਜਾਂਦੀਆਂ। ਸੋ ਰਿਸ਼ਤਿਆਂ ਤੋਂ ਮਿੱਠਾ ਜ਼ਿੰਦਗੀ ਦੇ ਵਿੱਚ ਕੁਛ ਨਹੀਂ ਹੈਗਾ। ਸੋ ਭੈਣ ਭਰਾਵਾਂ ਨੂੰ ਯਾਦ ਕਰੀਏ ਤੇ ਉਹਨਾਂ ਨਾਲ ਗੁਜ਼ਾਰਿਆ ਉਹ ਸਾਰਾ ਵਕਤ ਯਾਦ ਆ ਜਾਂਦਾ ਹੈ, ਚੰਗਾ ਮਾੜਾ ਉਹਨਾਂ ਨਾਲ। ਇਹੋ ਜਿਹੀ ਗੱਲ ਨਹੀਂ, ਲੜਾਈਆਂ ਵੀ ਬੜੀਆਂ ਹੁੰਦੀਆਂ ਹੁੰਦੀਆਂ ਭੈਣ ਭਰਾਵਾਂ ਦੇ ਵਿੱਚ, ਬਹੁਤ ਲੜਦੇ ਹੁੰਦੇ ਸੀ। ਔਰ ਅਕਸਰ ਜ਼ਿੰਦਗੀ ਦੇ ਵਿੱਚ ਫਿਰ ਇਹ ਹੋਣ ਲੱਗ ਜਾਂਦਾ ਹੈ ਜਿੱਦਾਂ ਜਿੱਦਾਂ ਅਸੀਂ ਵੱਡੇ ਹੁੰਦੇ ਹਾਂ, ਜੇ ਕੋਈ ਗੱਲ ਹੁੰਦੀ ਹੈ ਤੇ ਅਸੀਂ ਉਹਨੂੰ ਦਿਲ ਚ ਰੱਖਣਾ ਸ਼ੁਰੂ ਕਰ ਦਿੰਦੇ। ਸ਼ਾਇਦ ਇਹ ਹੀ ਬਚਪਨ ਤੇ ਵੱਡੇ ਹੋਣ ਦੇ ਵਿੱਚ ਸਭ ਤੋਂ ਵੱਡਾ ਫਰਕ ਹੈ ਕਿ ਛੋਟੇ ਹੁੰਦੇ ਦਿਲ ਦੇ ਵਿੱਚ ਕੋਈ ਗੱਲ ਨਹੀਂ ਰੱਖਦੇ ਹੁੰਦੇ ਸੀ, ਜੇ ਕਿਸੇ ਕੁਛ ਕਹਿ ਵੀ ਦਿੰਦਾ ਹੁੰਦਾ ਸੀ ਤੇ ਚਾਰ ਸੁਣਾ ਵੀ ਦੇਣੀਆਂ, ਲੜ ਵੀ ਪੈਣੀਆਂ ਤੇ ਥੋੜੀ ਦੇਰ ਬਾਅਦ ਯਾਦ ਵੀ ਨਹੀਂ ਹੁੰਦਾ ਸੀਗਾ ਵੀ ਸਾਡੇ ਚ ਕੋਈ ਲੜਾਈ ਹੋਈ ਹੈ। ਪਰ ਜਦੋਂ ਤੁਸੀਂ ਵੱਡੇ ਹੋ ਜਾਂਦੇ ਹਾਂ ਤੇ ਇਹ ਚੀਜ਼ਾਂ ਨੂੰ ਅਸੀਂ ਦਿਲ ਚ ਰੱਖਣ ਲੱਗ ਜਾਂਦੇ ਹਾਂ, ਜਿਹਨਾਂ ਕਰਕੇ ਇਹਨਾਂ ਰਿਸ਼ਤਿਆਂ ਚ ਫਿੱਕ ਆਉਣੀ ਸ਼ੁਰੂ ਹੋ ਜਾਂਦੀ ਹੈ। ਉਸ ਵੇਲੇ ਜੇ ਇਹੀ ਸੋਚ ਲਈਏ ਵੀ ਇਹ ਮੇਰੀ ਛੋਟੀ ਭੈਣ ਆ ਜਾਂ ਮੇਰਾ ਵੱਡੀ ਭੈਣ ਆ ਜਾਂ ਮੇਰਾ ਭਰਾ ਆ ਹਨਾ, ਤੇ ਹਉ ਪਰੇ ਕਰਨ ਦੀ ਇੱਕ ਜਿਹੜੀ ਗੱਲ ਹੁੰਦੀ ਸੀ ਵੀ ਛੱਡ ਪਰਾ ਕੋਈ ਗੱਲ ਨੀ ਹਨਾ, ਫਿਰ ਕੀ ਹੋਇਆ ਕਹਿ ਦਿੱਤਾ, ਤੇ ਇਹ ਜਿਹੜੀ ਚੀਜ਼ ਆ ਇਹੀ ਰਿਸ਼ਤਿਆਂ ਨੂੰ ਬਚਾ ਕੇ ਰੱਖ ਸਕਦੀ ਆ। ਜੇ ਅਸੀਂ ਬਾਕੀ ਚੀਜ਼ਾਂ ਦੀਆਂ ਗੰਢਾਂ ਜਿਹੜੀਆਂ ਉਹ ਅੰਦਰ ਮਾਰ ਕੇ ਬੈਠਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਹ ਬਹੁਤ ਵੱਡੀ ਗੰਢ ਬਣ ਕੇ ਰਹਿ ਜਾਂਦੀ ਹੈ, ਜਿਹੜੀ ਫਿਰ ਖੁੱਲਿਆ ਨਹੀਂ ਖੁੱਲਦੀ, ਉਹ ਤਾਂ ਫਿਰ ਗੁੰਝਣਾ ਪੈ ਜਾਂਦੀਆਂ। ਇਸੇ ਕਰਕੇ ਜ਼ਿੰਦਗੀ 'ਚ ਇਹ ਰਿਸ਼ਤਿਆਂ ਨਾਲ ਜਿੱਥੇ ਕੋਈ ਉਲਝਣ ਜਿਹੀ ਬਣਦੀ ਦਿਸੇ, ਜਿੱਥੇ ਕੋਈ ਗੁੰਝਣ ਪੈਂਦੀ ਦਿਸੇ, ਉੱਥੇ ਹੀ ਉਹਨੂੰ ਸਵਾਰ ਲਓ। ਇਸ ਗੱਲ ਤੇ ਵੀ ਮੈਨੂੰ ਹੁਣ ਯਾਦ ਆ ਰਹੇ ਆ ਵੀ ਕਿੱਦਾਂ ਨਾਨੀਆਂ ਸਾਡੀਆਂ ਦਾਦੀਆਂ ਜਾਂ ਮੰਮੀ ਉਹ ਗੋਡੇ ਦੇ ਉੱਤੇ ਉੱਨ ਨਹੀਂ ਰੱਖ ਕੇ ਉਹਦਾ ਗੋਲਾ ਬੁਣਦੀਆਂ ਹੁੰਦੀਆਂ ਸੀਗੀਆਂ ਹਨਾ, ਅੱਟੀ ਜਿਹੀ ਹੁੰਦੀ ਸੀਗੀ ਉਹਨੂੰ ਗੋਡਿਆਂ ਤੇ ਰੱਖ ਕੇ ਤੇ ਗੋਲਾ ਬੁਣਨਾ। ਛੋਟੀਆਂ ਛੋਟੀਆਂ ਚੀਜ਼ਾਂ ਚੋਂ ਜ਼ਿੰਦਗੀ 'ਚ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ। ਉਹ ਗੋਲੇ ਨੂੰ ਜਿੱਦਾਂ ਘੁਮਾਉਂਦੇ ਹੁੰਦੇ ਸੀ ਤੇ ਕੋਈ ਉਲਝਣ ਪੈ ਜਾਂਦੀ ਹੁੰਦੀ ਸੀ, ਫਿਰ ਕਿੱਦਾਂ ਸਹਿਜਤਾ ਦੇ ਨਾਲ ਪੇਸ਼ੈਂਸ ਦੇ ਨਾਲ ਉਹ ਗੰਢ ਨੂੰ ਉੱਥੋਂ ਕੱਢ ਕੇ ਫਿਰ ਉਹ ਗੋਲਾ ਬੁਣਨਾ ਸ਼ੁਰੂ ਕਰ ਦਿੰਦੇ ਹੁੰਦੇ ਸੀਗੇ। ਉਹ ਗੋਲਾ ਬੁਣ ਕੇ ਰੱਖ ਲੈਂਦੇ ਸੀਗੇ ਤਾਂ ਕਿ ਜਦੋਂ ਉਹਨਾਂ ਨੇ ਸਲਾਈਆਂ ਨਾਲ ਬੁਣਨਾ ਆ ਤੇ ਉਹ ਜਿਹੜੀ ਬੁਣਤੀ ਪਾਉਣੀ ਆ ਉਹ ਸੋਹਣੀ ਪੈ ਸਕੇ, ਉਹਦੇ 'ਚ ਕੋਈ ਗੁੰਝਣ ਨਾ ਆਵੇ। ਇਸ ਕਰਕੇ ਸਾਨੂੰ ਆਪਣੇ ਅੰਦਰ ਦੀਆਂ ਗੁੰਝਣਾਂ ਨੂੰ ਜਿਹੜਾ ਪਹਿਲਾਂ ਖਤਮ ਕਰਨਾ ਪੈਣਾ, ਇੱਕ ਚੰਗੇ ਇਨਸਾਨ ਬਣੀਏ। ਇਹ ਜਿਹੜੀਆਂ ਅੰਦਰ ਦੀਆਂ ਗੁੰਝਣਾਂ ਉਹਨਾਂ ਨੂੰ ਸਾਫ਼ ਕਰਕੇ ਜ਼ਿੰਦਗੀ ਦੀ ਬੁਣਤੀ ਫੇਰ ਹੀ ਸੋਹਣੀ ਪੈਣੀ ਹੈ ਜੀ। ਸੋ ਲਓ ਜੀ, ਤੁਸੀਂ ਕਿਸੇ ਨੇ ਆਪਣੇ ਭੈਣ ਭਰਾ ਦੀ ਗੱਲ ਤੇ ਨਹੀਂ ਸੁਣਾਈ, ਮੈਂ ਸੁਣਾ ਦਿੱਤੀਆਂ ਕੁਝ ਗੱਲਾਂ ਮੇਰੇ ਤੋਂ ਬਹੁਤ ਜ਼ਿਆਦਾ ਆਪਣੇ ਭੈਣ ਭਰਾਵਾਂ ਦੀ, ਜੇ ਮੈਂ ਗੱਲ ਛੇੜਾ ਸੁਣਾਉਣ ਲਈ, ਪਰ ਸਮਾਂ ਸਾਡੇ ਤੋਂ ਉਨਾ ਜ਼ਿਆਦਾ ਨਹੀਂ ਹੁੰਦਾ। ਤੇ ਇੱਕ ਗੀਤ ਹੋਰ ਸੁਣਦੇ ਆ ਜੀ, ਤੇ ਗੀਤ ਤੋਂ ਬਾਅਦ ਕੁਝ ਹੋਰ ਰਿਸ਼ਤੇ। ਮੈਨੂੰ ਲੱਗਦਾ ਅੱਜ ਸਾਰੇ ਰਿਸ਼ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਨਹੀਂ ਸਮਾਉਣੇ, ਕਿਉਂਕਿ ਰਿਸ਼ਤੇ ਸਾਡੇ ਤੋਂ ਇੰਨੇ ਜ਼ਿਆਦਾ ਆ। ਸੋ ਇਹਨਾਂ ਰਿਸ਼ਤਿਆਂ ਦੀ ਗੱਲ ਫਿਰ ਅੱਜ ਨਹੀਂ ਹੋਏ ਤੇ ਜੀ ਜੀ ਪ੍ਰੋਗਰਾਮ ਦੇ ਵਿੱਚ ਹਰੀਸ਼ ਅਰੋੜਾ ਹੁਣਾਂ ਦਾ ਇਹ ਫਰਮਾਇਸ਼ ਕੀਤੀ ਹੈ, ਉਹ ਵੀ ਗੀਤ ਪ੍ਰੋਗਰਾਮ ਦੇ ਵਿੱਚ ਚਲਾਉਣਾ ਜੀ ਅੱਗੇ, ਪਰ ਉਸ ਤੋਂ ਪਹਿਲਾਂ ਇੱਕ ਹੋਰ ਗੀਤ ਸੁਣਦੇ ਆ ਕੁਝ ਗੱਲਾਂ, ਤੇ ਉਸ ਤੋਂ ਬਾਅਦ ਜਾਂਦੇ ਜਾਂਦੇ ਫਿਰ ਹਰੀਸ਼ ਅਰੋੜਾ ਹੁਣਾਂ ਦਾ ਜਿਹੜੀ ਇਹਨਾਂ ਨੇ ਫਰਮਾਇਸ਼ ਕੀਤੀ ਸੀ ਹਾਕਮ ਸੂਫੀ ਦਾ ਗੀਤ ਸੁਣਨ ਦੀ, ਉਹ ਹਰੀਸ਼ ਸਾਹਿਬ ਤੁਹਾਡਾ ਗੀਤ ਤਿਆਰ ਪਿਆ ਹੈ, ਉਹ ਵੀ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ, ਤੇ ਉਸ ਤੋਂ ਪਹਿਲਾਂ ਸੁਣਦੇ ਆ ਜੀ ਇਹ ਗੀਤ।
ਜਿੰਦ ਜਾਨੀ ਅੱਖੀਆਂ ਦੇ ਤਾਰੇ ਜੁਗ ਜੁਗ ਜਿਉਣ ਵਈ ਸਦਾ ਹੁੰਦੇ ਮਾਪਿਆਂ ਨੂੰ ਪੁੱਤਰੀ ਪਿਆਰੇ ਜੁਗ ਜੁਗ ਜਿਉਣ ਵਈ ਸਦਾ ਪੁੱਤਰਾਂ ਦੇ ਨਾਲੋਂ ਦੱਸੋ ਹੋਰ ਕੀ ਪਿਆਰਾ ਹੁੰਦਾ ਪੁੱਤਰਾਂ ਦੇ ਨਾਲ ਹੀ ਹੈ ਮਾਂ ਪਿਓ ਦਾ ਗੁਜ਼ਾਰਾ ਹੁੰਦਾ ਪੁੱਤਰਾਂ ਦੇ ਨਾਲ ਹੀ ਹੈ ਮਾਂ ਪਿਓ ਦਾ ਗੁਜ਼ਾਰਾ ਹੁੰਦਾ ਮਾਪੇ ਜਿਉਣ ਸਦਾ ਇਹਨਾਂ ਦੇ ਸਹਾਰੇ ਜੁਗ ਜੁਗ ਜਿਉਣ ਵਈ ਸਦਾ ਜਿੰਦ ਜਾਣੀ ਅੱਖੀਆਂ ਦੇ ਤਾਰੇ ਜੁਗ ਜੁਗ ਜਿਉਣ ਵਈ ਸਦਾ ਹਰ ਇੱਕ ਬੰਦਾ ਪਿਆਰ ਪੁੱਤਰਾਂ ਦਾ ਲੋੜਦਾ ਪੁੱਤਰਾਂ ਨੂੰ ਪਾਉਣ ਦੱਸੋ ਕਾਰਵਾਂ ਮੋੜਦਾ ਪੁੱਤਰਾਂ ਨੂੰ ਪਾਉਣ ਦੱਸੋ ਕਾਰਵਾਂ ਮੋੜਦਾ ਇਹੋ ਲੱਭਦੇ ਨਹੀਂ ਮੁੱਲ ਜਾਂ ਉਧਾਰੇ ਜੁਗ ਜੁਗ ਜਿਉਣ ਬਈ ਸਦਾ ਜਿੰਦ ਜਾਣੇ ਅੱਖੀਆਂ ਦੇ ਤਾਰੇ ਜੁਗ ਜੁਗ ਜਿਉਣ ਬਈ ਸਦਾ ਪੁੱਤਰਾਂ ਜੇ ਦੁਨੀਆਂ ਚ ਹੋਰ ਕੋਈ ਸ਼ਾਨ ਨਹੀਂ ਪੁੱਤਰਾਂ ਦੇ ਬਾਜੋਂ ਕੰਗਾ ਜੱਗ ਉੱਤੇ ਨਾਂ ਨਹੀਂ ਪੁੱਤਰਾਂ ਦੇ ਬਾਜੋਂ ਕੰਗਾ ਜੱਗ ਉੱਤੇ ਨਾਂ ਨਹੀਂ ਪਾਵੇ ਲੱਖ ਹੋਣ ਮਾਇਆ ਦੇ ਮਨਾਰੇ ਜੁਗ ਜੁਗ ਜਿਉਣ ਬਈ ਸਦਾ ਹੁੰਦੇ ਮਾਪਿਆਂ ਨੂੰ ਪੁੱਤਰੀ ਪਿਆਰੇ ਜੁਗ ਜੁਗ ਜਿਉਣ ਬਈ ਸਦਾ ਜਿੰਦ ਜਾਣੀ ਅੱਖੀਆਂ ਦੇ ਤਾਰੇ ਜੁਗ ਜੁਗ ਜਿਉਣ ਬਈ ਸਦਾ
ਬਿਲਕੁਲ ਜੀ ਇਹ ਧੀਆਂ ਪੁੱਤਾਂ ਬਿਨਾ ਗੁਜ਼ਾਰਾ ਨੀ ਔਰ ਜ਼ਿੰਦਗੀ ਚ ਗੱਲ ਕਰੋ ਤੇ ਸਹੀ ਗੱਲ ਆ ਏਦਾਂ ਲੱਗਦਾ ਵੀ ਕਿਆ ਵਾਹ 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 ਕਿੰਨਾ ਕੁਛ ਹੈ ਜ਼ਿੰਦਗੀ ਜੀਣ ਲਈ ਸਾਡੇ ਕੋਲ ਹਨਾ ਔਰ ਸਿਰਫ ਅਸੀਂ ਰਿਸ਼ਤਿਆਂ ਦੀ ਗੱਲ ਕਰ ਰਹੇ ਹਾਂ ਤੇ ਆਪਣੇ ਆਪ ਨੂੰ ਮੈਨੂੰ ਇਹ ਲੱਗਦਾ ਵੀ ਅਸੀਂ ਕਿੰਨੇ ਕਿਸਮਤ ਦੇ ਧਨੀ ਆ ਹਨਾ ਭਈ ਕਿੰਨਾ ਕਿੰਨੇ ਪਿਆਰੇ ਪਿਆਰੇ ਰਿਸ਼ਤੇ ਆ ਸਾਡੇ ਕੋਲ ਤੇ ਗੁਰਿੰਦਰ ਸਿੰਘ ਹੁਣਾਂ ਨੇ ਮੈਸੇਜ ਕੀਤਾ ਕਹਿੰਦੇ ਰਿਸ਼ਤੇ ਨਿਭਾਉਣ ਲਈ ਹਊ ਪਰੇ ਬਹੁਤ ਜ਼ਰੂਰੀ ਆ ਬਿਲਕੁਲ ਠੀਕ ਆ ਗੁਰਿੰਦਰ ਜੀ ਤੁਸੀਂ ਇਹ ਗੱਲ ਮੈਂ ਕੀਤੀ ਸੀ ਭਾਈ ਜ਼ਿੰਦਗੀ ਦੇ ਵਿੱਚ ਕਈ ਵਾਰੀ ਨਾ ਬੜੇ ਛੋਟੇ ਜਿਹੇ ਲਫ਼ਜ਼ ਹੁੰਦੇ ਆ ਜਿਹੜੀ ਤੁਹਾਡੀ ਜ਼ਿੰਦਗੀ ਬਦਲ ਦਿੰਦੇ ਆ ਉਹ ਬੜੇ ਛੋਟੇ ਛੋਟੇ ਵਿਚਾਰ ਹੁੰਦੇ ਆ ਜਾਂ ਛੋਟੀ ਜਿਹੀ ਗੱਲ ਹੁੰਦੀ ਆ ਜਿਹਨੂੰ ਤੁਸੀਂ ਜੇ ਰਿਮਾਇੰਡ ਕਰਾ ਲਓ ਆਪਣੇ ਆਪ ਨੂੰ ਤੇ ਸਾਰਾ ਕੁਛ ਬਦਲ ਜਾਂਦਾ ਜਿੱਦਾਂ ਹਊ ਪਰੇ ਕਹਿੰਦੇ ਹੁੰਦੇ ਸੀ ਅੱਗੇ ਬਜ਼ੁਰਗ ਇਹ ਲਫ਼ਜ਼ ਬੜਾ ਬੋਲਦੇ ਹੁੰਦੇ ਸੀ ਚੱਲ ਹਊ ਕਹਿ ਦੇਣਾ ਜਾਂ ਹਊ ਪਰੇ ਕਹਿ ਦੇਣਾ ਵੀ ਕੋਈ ਗੱਲ ਨੀ ਕੋਈ ਨੀ ਮਿੱਟੀ ਪਾਓ ਇਹ ਚੀਜ਼ਾਂ ਨੂੰ ਜੇ ਹੁਣ ਕਹਿ ਲਓ ਵੀ ਹਊ ਪਰੇ ਇੱਕ ਦੋ ਅੱਖਰਾਂ ਦਾ ਵਰਡ ਆ ਪਰ ਇਹ ਤੁਹਾਡੇ ਕਿੰਨੇ ਰਿਸ਼ਤੇ ਬਚਾ ਸਕਦਾ ਵੀ ਕੋਈ ਗੱਲ ਨੀ ਉਹਨੇ ਕਹਿਤਾ ਤੇ ਕਿਹੜੀ ਗੱਲ ਹੋ ਗਈ ਏਡਾ ਕਿਹੜਾ ਫੱਟ ਖੁੱਲ ਗਿਆ ਪਰ ਹੁਣ ਅਸੀਂ ਇਹ ਚੀਜ਼ਾਂ ਤੋਂ ਇਹ ਮੈਨੂੰ ਲੱਗਦਾ ਪਹਿਲਾਂ ਵੀ ਹੁੰਦਾ ਸੀ ਇਹੋ ਜਿਹੀ ਗੱਲ ਹੀ ਪਹਿਲਾਂ ਵੀ ਬਥੇਰੇ ਲੜਾਈਆਂ ਝਗੜੇ ਹੁੰਦੇ ਸੀ ਸ਼ਰੀਕਿਆਂ ਦੇ ਵਿੱਚ ਜਾਂ ਜੋ ਵੀ ਪਰ ਫੇਰ ਵੀ ਕਿਤੇ ਚੰਗੇ ਮਾੜੇ ਸਮੇਂ ਚ ਸਾਰੇ ਆ ਕੇ ਖੜੇ ਹੋ ਜਾਂਦੇ ਹੁੰਦੇ ਸੀ ਜਾਂ ਪਰ ਹੁਣ ਈਗੋਜ਼ ਥੋੜੀਆਂ ਜਿਹੜੀਆਂ ਜ਼ਿਆਦਾ ਵਧਣ ਲੱਗ ਗਈਆਂ ਆ ਮੈਨੂੰ ਲੱਗਦਾ ਰਿਸ਼ਤਿਆਂ ਦੇ ਵਿੱਚ ਕਿਉਂਕਿ ਜ਼ਰੂਰਤਾਂ ਹੁਣ ਨਹੀਂ ਰਹੀਆਂ ਮੰਨੋ ਨਾ ਮੰਨੋ ਜ਼ਰੂਰਤਾਂ ਤੇ ਵੀ ਬਹੁਤ ਸਾਰੇ ਇਹੋ ਜਿਹੇ ਰਿਸ਼ਤੇ ਹੁੰਦੇ ਜਿਹੜੇ ਜ਼ਰੂਰਤਾਂ ਤੇ ਖੜੇ ਹੁੰਦੇ ਆ ਔਰ ਜਦੋਂ ਸਾਨੂੰ ਇਹ ਲੱਗਣ ਲੱਗ ਜਾਂਦਾ ਅੱਗੇ ਇਹ ਗੱਲ ਹੁੰਦੀ ਸੀ ਕਿ ਗੁਆਂਢੀ ਨਾਲ ਗੁਆਂਢੀ ਦੇ ਆਪਸ ਚ ਕਿੰਨਾ ਹੁੰਦਾ ਸੀਗਾ ਜੇ ਗੁਆਂਢ ਦੇ ਰਿਸ਼ਤੇ ਦੀ ਗੱਲ ਕਰੀਏ ਤੇ ਕਿੰਨਾ ਪਿਆਰ ਹੁੰਦਾ ਸੀਗਾ ਗੁਆਂਢੀਆਂ ਦਾ ਆਪਸ ਚ ਕਹਿੰਦੇ ਹੁੰਦੇ ਸੀ ਭਾਈ ਜਵਾਈ ਕਪੱਤਾ ਹੋ ਜਾਵੇ ਗੁਆਂਢ ਚੰਦਰਾ ਨਾ ਹੋਵੇ ਉਹ ਨਾ ਮਾੜਾ ਹੋਵੇ ਕਿਉਂਕਿ ਬਾਕੀਆਂ ਨਾਲ ਤਾਂ ਤੁਸੀਂ ਫੇਰ ਮਿਲਣਾ ਸਭ ਤੋਂ ਪਹਿਲਾਂ ਤੁਹਾਨੂੰ ਜ਼ਰੂਰਤ ਪੈਣੀ ਹੁੰਦੀ ਸੀ ਆਪਣੇ ਗੁਆਂਢੀ ਦੀ ਹਨਾ ਜਿਹਨੂੰ ਤੁਸੀਂ ਰਾਤ ਬਰਾਤੇ ਵੀ ਆਵਾਜ਼ ਮਾਰ ਲੈਣੀ ਜਾਂ ਘਰ ਚ ਕੁਛ ਮੁੱਕ ਜਾਣਾ ਤੇ ਚੱਲ ਗੁਆਂਢੀ ਨੇ ਤੁਹਾਡੇ ਕੋਲ ਆ ਜਾਣਾ ਜਾਂ ਤੁਸੀਂ ਗੁਆਂਢੀਆਂ ਕੋਲ ਚਲ ਜਾਣਾ ਕੋਈ ਫਰਕ ਥੋੜੀ ਹੁੰਦਾ ਸੀ ਕੋਈ ਸੰਗ ਸ਼ਰਮ ਨਹੀਂ ਹੁੰਦੀ ਸੀਗੀ ਤੇ ਪਰ ਹੁਣ ਅੱਜ ਕੱਲ ਗੱਲ ਇਹ ਆ ਕਿ ਹੁਣ ਸਭ ਨੂੰ ਇਹ ਲੱਗਦਾ ਵੀ ਨਾ ਜੀ ਅਸੀਂ ਆਪਣੇ ਆਪ ਚ ਵੱਡੇ ਹਾਂ ਸਾਰਾ ਕੁਛ ਹੈਗਾ ਸਾਨੂੰ ਕਿਸੇ ਦੇ ਜਾ ਕੇ ਮੰਗਦਾ ਹੀ ਨਹੀਂ ਕੋਈ ਪਿੱਛੇ ਜੇ ਮੇਰੀ ਗੱਲ ਹੋਈ ਕਿਸੇ ਨਾਲ ਮੇਰੇ ਜਾਣਕਾਰ ਚ ਵਾਕਫ ਆ ਉਹ ਬੰਬੇ ਰਹਿੰਦਾ ਨਾ ਮੁੰਡਾ ਤੇ ਉਹਨਾਂ ਗੱਲ ਹੋਈ ਕਹਿੰਦਾ ਦੀਦੀ ਵੀ ਮੈਨੂੰ ਤਾਂ ਨਾ ਕੱਲ ਇੰਨਾ ਚਾਹ ਚੜਿਆ ਵੀ ਮੈਂ ਇੰਨਾ ਖੁਸ਼ ਮੈਂ ਕਿਹਾ ਕੀ ਹੋ ਗਿਆ ਕੀ ਖੁਸ਼ੀ ਦੀ ਵਜ੍ਹਾ ਵੀ ਤਾਂ ਹੋਵੇ ਕੋਈ ਕਹਿੰਦਾ ਖੁਸ਼ੀ ਦੀ ਵਜ੍ਹਾ ਇਹ ਹੋਈ ਵੀ ਸਾਡੇ ਗੁਆਂਢੀ ਮੇਰੇ ਕੋਲੋਂ ਸਾਨੂੰ ਆ ਕੇ ਕਹਿੰਦੇ ਤੁਹਾਡੇ ਕੋਲ ਚਾਟ ਮਸਾਲਾ ਹੈਗਾ ਕਹਿੰਦਾ ਮੈਂ ਇੰਨਾ ਖੁਸ਼ ਹੋਇਆ ਵੀ ਮੈਨੂੰ ਲੱਗੇ ਵੀ ਪਤਾ ਨੀ ਅੱਜ ਮੈਨੂੰ ਕੀ ਮਿਲ ਗਿਆ। ਤੇ ਕਹਿੰਦਾ ਮੇਰੀ ਜਿਹੜੀ ਧੀ ਆ ਉਹ ਮੇਰੇ ਵੱਲ ਦੇਖੇ ਪਈ, ਇਹ ਮੇਰੇ ਪਿਓ ਨੂੰ ਕੀ ਹੋ ਗਿਆ, ਇਹ ਕੱਲ ਹੀ ਕਮਲਾ ਹੋ ਗਿਆ। ਕਹਿੰਦਾ ਪਰ ਹੁਣ ਮੈਂ ਇਹਨੂੰ ਇਹ ਦੱਸ ਨੀ ਸਕਦਾ ਸੀਗਾ ਵੀ ਇਹ ਕਿਉਂ ਕਮਲਾ ਹੋਇਆ। ਉਹ ਇੱਕ ਖੁਸ਼ੀ ਵੀ ਜੋ ਬਚਪਨ ਦੇ ਵਿੱਚ ਹੁੰਦਾ ਸੀ ਵੀ ਉਹ ਅੱਜ ਕਿਸੇ ਨੇ ਆ ਕੇ ਫੇਰ ਬੂਹਾ ਖੜਕਾਇਆ ਤੇ ਪੁੱਛਿਆ ਵੀ ਤੁਹਾਡੇ ਕੋਲ ਆਹ ਚਾਟ ਮਸਾਲਾ ਹੈਗਾ। ਤੇ ਇਹ ਚੀਜ਼ ਕਈ ਚੀਜ਼ਾਂ ਹੁੰਦੀਆਂ ਬਚਪਨ ਦੇ ਵਿੱਚ ਜਿਹੜੀਆਂ ਸੀ ਬੜੀਆਂ ਮਾਮੂਲੀ ਲੱਗਦੀਆਂ ਹੁੰਦੀਆਂ ਉਸ ਵੇਲੇ ਜ਼ਿੰਦਗੀ ਦੇ ਵਿੱਚ, ਪਰ ਅੱਗੇ ਚੱਲ ਕੇ ਦੇਖੋ ਤੇ ਉਹ ਗੱਲਾਂ ਸਾਨੂੰ ਲੱਗਦਾ ਵੀ ਉਹ ਛੋਟੀਆਂ ਨਹੀਂ ਸੀ, ਬਹੁਤ ਵੱਡੀਆਂ ਸੀ। ਉਹ ਮੰਗਣ ਮੰਗਾਉਣ ਦੀ ਗੱਲ ਇਹ ਨਹੀਂ ਹੁੰਦੀ ਸੀ ਕਿ ਕੋਈ ਲੈ ਨਹੀਂ ਸਕਦਾ, ਕਰ ਨਹੀਂ ਸਕਦਾ, ਪਰ ਉਹ ਮੰਗਣ ਮੰਗਾਉਣ ਦੀਆਂ ਚੀਜ਼ਾਂ ਦੇ ਨਾਲ ਸਾਂਝ ਜਿਹੜੀ ਸੀ ਜ਼ਿੰਦਗੀ ਦੇ ਵਿੱਚ ਉਹ ਬਹੁਤ ਵੱਡੀ ਸੀਗੀ। ਨਹੀਂ ਤੁਹਾਨੂੰ ਕੀ ਲੱਗਦਾ ਇਹਦੇ ਬਾਰੇ? ਸੋ ਬਿਲਕੁਲ ਗੱਲ ਸਾਡੀ ਹੋਈ ਸੀ ਸ਼ੁਰੂ, ਰਿਸ਼ਤੇ ਨਿਭਾਉਣ ਦੇ ਲਈ ਚੱਲ ਹੋਊ ਪਰੇ ਕਰਨਾ ਬਹੁਤ ਜ਼ਰੂਰੀ ਹੁੰਦਾ। ਸੋ ਉਹ ਚੀਜ਼ਾਂ ਨੂੰ ਜ਼ਿੰਦਗੀ ਚ ਅਜੇ ਵੀ ਰੱਖਿਆ ਕਰੀਏ, ਛੋਟੀਆਂ ਛੋਟੀਆਂ ਚੀਜ਼ਾਂ ਨੂੰ ਜ਼ਿੰਦਗੀ ਚ ਰੱਖਿਆ ਕਰੀਏ। ਕੋਈ ਗੱਲ ਹੋ ਵੀ ਗਈ ਤੇ ਉਹਨੂੰ ਆਪਣੇ ਆਪ ਉੱਤੇ ਜ਼ਿਆਦਾ ਹਾਵੀ ਨਾ ਕਰੀਏ, ਉਹਨੂੰ ਚੱਲ ਹੋਊ ਕਰਕੇ ਪਰੇ ਕਰੀਏ ਤੇ ਜ਼ਿੰਦਗੀ ਚ ਅੱਗੇ ਲੰਘਦੇ ਰਹੀਏ, ਔਰ ਸਾਂਝ ਜਿਹੜੀ ਬਣਾ ਕੇ ਜ਼ਰੂਰ ਰੱਖੀਏ ਇੱਕ ਦੂਜੇ ਦੇ ਨਾਲ। ਤੇ ਨਰਿੰਦਰ ਰਠੌਰ ਹੋਣਾ ਦਾ ਮੈਸੇਜ ਆਇਆ, ਕਹਿੰਦੇ ਸਹੀ ਆ ਜੀ, ਮੈਂ ਸਭ ਤੋਂ ਵੱਡਾ ਫੈਮਿਲੀ ਚ, ਸੋ ਦੋ ਮੇਰੇ ਤੋਂ ਕਹਿੰਦੇ ਛੋਟੀਆਂ ਭੈਣਾਂ ਆ ਤੇ ਇੱਕ ਬ੍ਰਦਰ ਆ, ਬਟ ਕਹਿੰਦੇ ਮਾਪੇ ਜ਼ਿਆਦਾ ਪਿਆਰ ਛੋਟੇ ਭਰਾ ਨੂੰ ਹੀ ਕਰਦੇ ਆ। ਸਾਡੇ ਹਮੇਸ਼ਾ ਲੜਾਈ ਹੁੰਦੀ ਸੀ ਕਿ ਉਸ ਨੂੰ ਕੁਝ ਸਭ ਕੁਝ ਮਿਲਦਾ ਹੈ ਜੋ ਉਹ ਮੰਗਦਾ ਸੀਗਾ। ਇਹ ਗੱਲ ਬਿਲਕੁਲ ਸਹੀ ਕਹੀ ਰਠੌਰ ਸਾਹਿਬ ਇਹਦੇ ਤੇ। ਜੇ ਅਸੀਂ ਗੱਲ ਕਰਨ ਲੱਗੀਏ ਤਾਂ ਮੈਨੂੰ ਲੱਗਦਾ ਇੱਕ ਪ੍ਰੋਗਰਾਮ ਅਸੀਂ ਇਹਦੇ ਤੇ ਲਾ ਲਈਏ, ਕਿਉਂਕਿ ਇਹ ਸਿਰਫ ਤੁਹਾਨੂੰ ਨਹੀਂ ਲੱਗਦਾ, ਇਹ ਹਰ ਕਿਸੇ ਨੂੰ ਲੱਗਦਾ, ਮੈਨੂੰ ਵੀ ਲੱਗਦਾ। ਜੇ ਮੈਂ ਗੱਲ ਕਰਾਂ ਤੇ ਮੈਨੂੰ ਹਮੇਸ਼ਾ ਹੀ ਲੱਗਦਾ ਕਿ ਹਾਂ ਮੇਰੇ ਡੈਡੀ ਮੇਰੇ ਬ੍ਰਦਰ ਨੂੰ ਜ਼ਿਆਦਾ ਪਿਆਰ ਕਰਦੇ ਆ। ਇਸ ਗੱਲ ਲਈ ਅਜੇ ਤੱਕ ਵੀ ਮੇਰੇ ਦਿਲ ਚ ਵੀ ਉਹ ਚੀਜ਼ ਆ ਜਾਂਦੀ ਹੁੰਦੀ ਵੀ ਤੁਸੀਂ ਉਹਨੂੰ ਜ਼ਿਆਦਾ ਕਰਦੇ ਆ ਉਹ। ਪਰ ਫਿਰ ਮੈਂ ਜਦੋਂ ਇਹ ਸੋਚਦੀ ਹਾਂ ਕਿ ਠੀਕ ਆ ਉਹ ਉਹਨੂੰ ਜ਼ਿਆਦਾ ਕਰਦੇ ਆ, ਪਰ ਜਿੰਨਾ ਪਿਆਰ ਉਹਨਾਂ ਨੇ ਮੈਨੂੰ ਕੀਤਾ, ਜੇ ਮੈਂ ਸਿਰਫ ਉਹਨਾਂ ਦੇਖਾਂ ਤੇ ਕੀ ਉਹ ਇਨਫ ਨਹੀਂ? ਮੈਂ ਸਿਰਫ ਜੇ ਇਸ ਗੱਲ ਦੀ ਫੜ ਕੇ ਦਿਲ ਚ ਬੈਠ ਜਾਵਾਂ ਵੀ ਇਹ ਉਹਨੂੰ ਜ਼ਿਆਦਾ ਕਰਦੇ ਆ, ਉਹਨੂੰ ਜਿੰਨਾ ਕਰਦੇ ਆ ਉਹ ਉਹਨੂੰ ਕਰਦੇ ਆ, ਪਰ ਜਿੰਨਾ ਮੈਨੂੰ ਮਿਲਿਆ ਆ ਕੀ ਉਹ ਮੇਰੇ ਲਈ ਇਨਫ ਨਹੀਂ? ਹੋਰ ਤੈਨੂੰ ਕੀ ਚਾਹੀਦਾ ਤੇ ਤੈਨੂੰ ਇੰਨਾ ਪਿਆਰ ਮਿਲਿਆ, ਬਸ ਦੈਟਸ ਓਕੇ। ਸੋ ਬਾਕੀ ਗੱਲ ਇਹ ਹੁੰਦੀ ਆ ਵੀ ਇਹ ਆਪਣੇ ਆਪਣੇ ਕਿਸਮਤ ਦੀ ਹੀ ਗੱਲ ਹੁੰਦੀ ਆ ਵੀ ਤੁਹਾਨੂੰ ਜੋ ਮਿਲਿਆ ਆ। ਹਾਂ ਸ਼ਿਕਾਇਤ ਤਾਂ ਹੋਵੇ ਜੇ ਸਾਨੂੰ ਘੱਟ ਮਿਲਿਆ, ਸਾਨੂੰ ਬਿਲਕੁਲ ਨਹੀਂ ਦਿੱਤਾ, ਪਰ ਇਸ ਗੱਲ ਦੀ ਸ਼ਿਕਾਇਤ ਹੁਣ ਮੈਂ ਇਹ ਸੋਚਦੀ ਹੁੰਦੀ ਵੀ ਇਸ ਗੱਲ ਦੀ ਸ਼ਿਕਾਇਤ ਨਾ ਕਰ, ਉਹਨੂੰ ਜ਼ਿਆਦਾ ਮਿਲਿਆ ਤੇ ਮੈਨੂੰ ਘੱਟ ਮਿਲਿਆ, ਇਸ ਗੱਲ ਦਾ ਸ਼ੁਕਰ ਕਰ ਵੀ ਤੈਨੂੰ ਤੇਰੇ ਪਿਓ ਦਾ ਪਿਆਰ ਮਿਲਿਆ ਆ ਔਰ ਬਹੁਤ ਜ਼ਿਆਦਾ ਮਿਲਿਆ ਆ, ਔਰ ਮੇਰੀਆਂ ਬਹੁਤ ਸਾਰੀਆਂ ਜ਼ਰੂਰਤਾਂ, ਮੇਰੇ ਬਹੁਤ ਸਾਰੇ ਸੁਪਨੇ ਆ ਜੋ ਮੇਰੇ ਡੈਡੀ ਨੇ ਪੂਰੇ ਕੀਤੇ ਆ, ਔਰ ਅਜੇ ਤੱਕ ਵੀ ਦੂਰ ਬੈਠੀ ਆ ਤੇ ਇੰਨਾ ਮਾਣ ਹੁੰਦਾ ਵੀ ਮੈਂ ਕੁਛ ਵੀ ਕਹਿ ਦਵਾਂ ਮੈਨੂੰ ਆਹ ਚਾਹੀਦਾ ਆਹ ਚਾਹੀਦਾ ਤੇ ਉਹ ਲਿਆ ਦਿੰਦੇ ਆ ਕਰ ਦਿੰਦੇ ਆ। ਸੋ ਜ਼ਿੰਦਗੀ ਦੇ ਵਿੱਚ ਇਹ ਚੀਜ਼ਾਂ ਨੂੰ ਥੋੜਾ ਜਿਹਾ ਘੱਟ ਕਰੀਏ, ਔਰ ਹੁਣੇ ਸੋਚ ਰਹੀ ਸੀ ਇਹੀ ਰਠੌਰ ਸਾਹਿਬ ਮੈਂ ਬੈਠੀ ਗੱਲ ਵੀ ਅਸੀਂ ਆਪਣੇ ਮਾਂ ਪਿਓ ਨੂੰ ਤਾਂ ਇਹ ਗੱਲ ਕਹਿ ਦਿੰਦੇ ਆ ਵੀ ਤੁਸੀਂ ਉਹਨੂੰ ਜ਼ਿਆਦਾ ਪਿਆਰ ਕਰਦੇ ਹੋ ਉਹਨੂੰ ਘੱਟ ਕਰਦੇ ਆ, ਪਰ ਜਦੋਂ ਇਹ ਗੱਲ ਸਾਡੇ ਤੇ ਆਉਂਦੀ ਹੈ ਜੇ ਸਾਨੂੰ ਇਹ ਕੁਐਸਚਨ ਪੁੱਛਿਆ ਜਾਵੇ ਵੀ ਤੁਸੀਂ ਆਪਣੇ ਬੱਚਿਆਂ ਨੂੰ ਕਿਹਨੂੰ ਜ਼ਿਆਦਾ ਕਰਦੇ ਕਿਹਨੂੰ ਘੱਟ ਕਰਦੇ ਆ, ਤੇ ਫਿਰ ਸਮਝ ਆਉਂਦੀ ਹੈ ਵੀ ਨਹੀਂ ਕਈ ਵਾਰੀ ਇਹ ਹੋ ਜਾਂਦਾ ਵੀ ਜਿਹੜੀ ਚੀਜ਼ ਨੂੰ ਜ਼ਿਆਦਾ ਜ਼ਰੂਰਤ ਹੁੰਦੀ ਆ ਉਹਨੂੰ ਉਹ ਚੀਜ਼ ਮਿਲ ਜਾਂਦੀ ਹੈ, ਹੈਨਾ। ਭਾਵੇਂ ਤੁਹਾਡੇ ਘਰ ਚ ਦੋ ਬੂਟੇ ਲੱਗੇ ਹੋਣ, ਹਨਾ, ਉਹ ਇੱਕ ਬੂਟਾ ਬੇਚਾਰਾ ਉਹਨੂੰ ਓਨਾ ਤੁਸੀਂ ਜ਼ਿਆਦਾ ਧਿਆਨ ਵੀ ਦਿੰਦੇ ਉਹਨੂੰ ਤਾਂ ਵੀ ਓਨਾ ਨਹੀਂ ਪਲਦਾ ਜਿੰਨਾ ਦੂਸਰੇ ਨੂੰ ਬਿਨਾਂ ਦਿੱਤੇ ਉਹ ਤੁਰੀ ਜਾਂਦਾ। ਸੋ ਜਿਹੜੀ ਧਰਤੀ ਮਾਤਾ ਉਹਦੇ ਤੇ ਵੀ ਇਹ ਕੁਛ ਆ, ਇਹ ਸਾਰੇ ਕਿਤੇ ਹੀ ਆ। ਬਾਕੀ ਗੱਲ ਇਹ ਆ ਵੀ ਪਰ ਦਿਲ ਚ ਰਹਿ ਤਾਂ ਜਾਂਦੀ ਹੈ ਗੱਲ ਰਠੌਰ ਸਾਹਿਬ। ਮੇਰੇ ਮੰਮੀ ਡੈਡੀ ਵੀ ਪ੍ਰੋਗਰਾਮ ਸੁਣਦੇ ਹੋਣੇ, ਇਸ ਕਰਕੇ ਮੈਂ ਵੀ ਥੋੜੀ ਜਿਹੀ ਲਾਜਵਾਂ ਇੱਕ ਵਾਰੀ ਗੱਲ। ਤੇ ਜਗਤਾਰ ਗਿੱਲ ਭਾਜੀ ਆਏ ਅੱਜ ਪ੍ਰੋਗਰਾਮ ਚ ਬਹੁਤ ਦੇਰ ਬਾਅਦ। ਭਾਜੀ ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ, ਸੁਣਾਓ, ਰਾਜੀ ਖੁਸ਼ੀ ਹੋ, ਵਧੀਆ ਹੋ ਤੁਸੀਂ? ਔਰ ਤੁਹਾਡੇ ਮੈਸੇਜ ਪ੍ਰੋਗਰਾਮ ਚ ਹਮੇਸ਼ਾ ਮਿਸ ਕਰਦੀ ਹਾਂ ਮੈਂ, ਔਰ ਬਹੁਤ ਦੇਰ ਬਾਅਦ ਇਹਨਾਂ ਨੇ ਮੈਸੇਜ ਕੀਤਾ ਜਿਹਦੇ ਵਿੱਚ ਹਾਂਗਕਾਂਗ ਦੀਆਂ ਵਾਦੀਆਂ ਅੱਜ ਫਿਰ ਦਿਸ ਰਹੀਆਂ, ਔਰ ਲਿਖਿਆ ਹੈ ਕਿ ਦੂਰ ਦੇਖਣ ਦੂਰ ਦੀ ਸੋਚਣ ਵਾਲੇ ਇਨਸਾਨ ਦੀਆਂ ਅੱਖਾਂ ਤੇ ਦਿਮਾਗ ਹਮੇਸ਼ਾ ਤੰਦਰੁਸਤ ਰਹਿੰਦੇ ਆ। ਸ਼ੁਭ ਸਵੇਰ, ਬਹੁਤ ਵਧੀਆ ਭਾਜੀ, ਬਿਲਕੁਲ ਜੀ, ਦੂਰਦਰਸ਼ੀ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ। ਬਹੁਤ ਬਹੁਤ ਧੰਨਵਾਦ ਤੁਹਾਡੇ ਇਸ ਸੁਨੇਹੇ ਦੇ ਲਈ। ਸੋ ਰਿਸ਼ਤੇ ਹਜੇ ਹੋਰ ਬਹੁਤ ਸਾਰੇ ਪਏ ਹੋਏ ਆ, ਪਰ ਮੈਨੂੰ ਲੱਗਦਾ ਅੱਜ ਮੈਂ ਨਾ ਹੀ ਛੇੜਾਂ ਤੇ ਵਧੀਆ, ਕਿਉਂਕਿ ਜੇ ਛੇੜ ਲਏ ਤੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਆ ਉਹ ਜ਼ਰੂਰਤ ਤੋਂ ਜ਼ਿਆਦਾ ਵਾ ਲੈ ਲੈਣਾ ਆ, ਤੇ ਇਸ ਕਰਕੇ ਅੱਜ ਇੱਥੇ ਵਿਰਾਮ ਲਾਉਂਦੇ ਹਾਂ ਜੀ। ਬਹੁਤ ਸਾਰੇ ਇਹੋ ਜਿਹੇ ਰਿਸ਼ਤੇ ਆ, ਖੱਟੇ ਮਿੱਠੇ ਪਿਆਰੇ ਪਿਆਰੇ, ਔਰ ਉਹਨਾਂ ਦੀ ਗੱਲ ਅਸੀਂ ਅਗਲੇ ਜਿਹੜਾ ਪ੍ਰੋਗਰਾਮ ਆ ਅਗਲੇ ਬੁੱਧਵਾਰ ਨੂੰ ਕਰਾਂਗੇ, ਇੰਟਰਸਟਿੰਗ ਹੋਣ ਵਾਲਾ ਅਗਲਾ ਬੁੱਧਵਾਰ ਦਾ ਪ੍ਰੋਗਰਾਮ, ਹੈਨਾ, ਤੇ ਉਹਦੇ ਤੇ ਗੱਲਾਂ ਬਾਤਾਂ ਅਸੀਂ ਕਰਾਂਗੇ। ਜੀ ਜਤਿੰਦਰ ਸੰਧੂਣਾ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ। ਸਤਿ ਸ੍ਰੀ ਅਕਾਲ ਸਭ ਨੂੰ ਕਹਿੰਦੇ ਬਾਬਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ। ਤੇ ਗੁਰਿੰਦਰ ਸਿੰਘ ਹੁਣਾਂ ਨੇ ਇਹ ਕਿਹਾ ਕਿ ਹੁਣ ਇਹ ਵੀ ਦੱਸ ਦਿਓ ਕਿ ਆਟੇ ਦੀ ਚਿੜੀ ਦੀ ਬਜਾਏ ਕੀ ਬਣਿਆ ਹੈ, ਕਿਉਂਕਿ ਹਰ ਰੋਜ਼ ਆਟੇ ਦੀ ਚਿੜੀ ਨਹੀਂ ਚੱਲਣੀ। ਬਿਲਕੁਲ ਠੀਕ ਆ ਜੀ ਤੁਸੀਂ, ਇਹ ਗੱਲ ਤਾਂ ਤੁਹਾਡੀ ਠੀਕ ਹੈ। ਹੁਣ ਆਟੇ ਦੀ ਚਿੜੀ ਦੀ ਜਗ੍ਹਾ ਤੇ ਸਾਡੇ ਘਰ ਕਦੀ ਤਿੱਤਲੀ ਬਣ ਜਾਂਦੀ ਹੈ, ਕਦੀ ਕੈਟਰਪਿਲਰ ਬਣ ਜਾਂਦਾ, ਕਦੀ ਟ੍ਰੀ ਬਣ ਜਾਂਦਾ, ਕਦੀ ਤਾਰਾ ਬਣ ਜਾਂਦਾ। ਇਸ ਕਰਕੇ ਹੁਣ ਆਟੇ ਦੀ ਚਿੜੀ ਤਾਂ ਸਾਡੀ ਚੱਲਦੀ ਸੀਗੀ, ਹੁਣ ਜਿਹੜਾ ਸਮਾਂ ਆ ਉਹ ਬਦਲ ਗਿਆ। ਔਰ ਦੂਸਰੀ ਗੱਲ ਇਹ ਆ ਜੀ ਕਿ ਸਮੇਂ ਦੇ ਨਾਲ ਥੋੜਾ ਬਦਲਣਾ ਪੈਂਦਾ, ਬਾਹਰੋਂ ਬਦਲੋ ਪਰ ਆਪਣੇ ਅੰਦਰ ਦੀਆਂ ਕਦਰਾਂ ਕੀਮਤਾਂ ਨਾਲ ਕਦੀ ਕੋਈ ਸਮਝੌਤਾ ਨਾ ਕਰੋ। ਆਪਣੀ ਜਿਹੜੀ ਤੁਹਾਡੇ ਦਿਲ ਦੀ ਆਵਾਜ਼ ਆ ਨਾ, ਇੱਕ ਜਿਹਨੂੰ ਇੰਟਿਊਸ਼ਨ ਕਹਿੰਦੇ ਆ, ਉਹਨੂੰ ਜ਼ਰੂਰ ਸੁਣੋ। ਜੋ ਤੁਹਾਡਾ ਦਿਲ ਤੁਹਾਨੂੰ, ਤੁਹਾਡੀ ਰੂਹ ਤੁਹਾਨੂੰ ਕਹਿੰਦੀ ਹੈ, ਉਹ ਚੀਜ਼ ਨੂੰ ਹਮੇਸ਼ਾ ਪੱਲੇ ਬੰਨ ਕੇ ਜ਼ਿੰਦਗੀ ਚ ਅੱਗੇ ਤੁਰਦੇ ਰਹੋ, ਬਾਕੀ ਚੰਗਾ ਮਾੜਾ ਟਾਈਮ ਜ਼ਿੰਦਗੀ ਚ ਆਉਂਦਾ ਰਹਿਣਾ ਜੀ। ਜੀ ਤੇ ਜ਼ਿੰਦਗੀ ਏਦਾਂ ਹੀ ਚੱਲਦੀ ਰਹਿਣੀ ਆ ਜੀ, ਕਦੀ ਅਪ ਡਾਊਨ ਅਪ ਡਾਊਨ, ਔਰ ਇਸੇ ਚ ਹੀ ਮਜ਼ਾ ਜ਼ਿੰਦਗੀ ਦੇ ਵਿੱਚ, ਥੋੜੇ ਥੋੜੇ ਹੀ ਚਕੋਲੇ ਖਾ ਖਾ ਕੇ ਤੁਰਦੇ ਰਹੀਏ ਅੱਗੇ, ਔਰ ਖੁਸ਼ ਰਹੀਏ ਤੇ ਆਲੇ ਦੁਆਲੇ ਖੁਸ਼ੀਆਂ ਖੇੜੇ ਵੰਡਦੇ ਰਹੀਏ। ਲਓ ਜੀ ਮੇਰੀਆਂ ਗੱਲਾਂ ਸ਼ੁਰੂ ਬਾਅਦ ਚ ਹੁੰਦੀਆਂ ਤੇ 2 ਘੰਟੇ ਪਤਾ ਨੀ ਪਹਿਲਾਂ ਹੀ ਹੋ ਜਾਂਦੇ ਆ। ਹੈਨਾ, ਚਲੋ ਜੀ ਪ੍ਰੋਗਰਾਮ ਚੱਲਦੇ ਰਹਿਣੇ ਹਰਮਨ ਰੇਡੀਓ ਦੇ ਉੱਤੇ। ਮੈਂ ਚੁੱਪ ਕਰ ਜਾਣਾ ਬਸ ਹੁਣ, ਪਰ ਰੇਡੀਓ ਸਾਡੇ ਦੇ ਚੁੱਪ ਨਹੀਂ ਕਰਨਾ, ਇਹਦੇ ਤੇ ਗੱਲਾਂ ਬਾਤਾਂ ਜਾਰੀ ਰਹਿਣੀਆਂ 9:30 ਪੂਰੇ ਐਡੀਲੇਟ ਦੇ ਸਮੇਂ ਮੁਤਾਬਿਕ ਤੇ 10 ਸਿਡਨੀ ਸਮੇਂ ਮੁਤਾਬਿਕ ਪੂਰਾ ਪ੍ਰੋਗਰਾਮ ਸ਼ੁਰੂ ਹੋ ਜਾਣਾ ਜੀ ਸਾਡਾ ਅਗਲਾ, ਜਿਹਦੇ ਕਬੀਰ ਹੁਣੀ ਹੋਸਟ ਕਰਦੇ ਆ। ਬਹੁਤ ਹੀ ਪਿਆਰੀਆਂ ਪਿਆਰੀਆਂ ਗੱਲਾਂ ਉਹ ਸੁਣਾਉਂਦੇ ਹੁੰਦੇ ਆ, ਸੋ ਉਹਨਾਂ ਨੂੰ ਸੁਣਾਂਗੇ, ਕਿਉਂਕਿ ਜ਼ਿੰਦਗੀ ਚ ਸੁਣਾਉਣਾ ਹੀ ਬਹੁਤਾ ਨਹੀਂ ਹੁੰਦਾ, ਸੁਣਨਾ ਵੀ ਬਹੁਤ ਜ਼ਰੂਰੀ ਹੁੰਦਾ। ਬਾਕੀ ਤੁਹਾਡੇ ਵਿੱਚੋਂ ਵੀ ਜਿਹੜੇ ਚੁੱਪਚਾਪ ਪ੍ਰੋਗਰਾਮ ਸੁਣਦੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗੀ, ਆਪਣੀਆਂ ਯਾਦਾਂ ਪਲੀਜ਼ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ, ਮੈਨੂੰ ਬਹੁਤ ਚੰਗਾ ਲੱਗਦਾ ਸੁਣ ਕੇ। ਔਰ ਇੱਕ ਦੂਜੇ ਦੀਆਂ ਗੱਲਾਂ ਚ ਸੁਣ ਕੇ ਸਾਨੂੰ ਕਈ ਵਾਰ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ, ਜੋ ਕਿਤੇ ਜ਼ਿੰਦਗੀ ਨੂੰ ਨਵੀਂ ਸੇਧ ਵੀ ਦੇ ਜਾਂਦਾ ਕਈ ਵਾਰ। ਸੋ ਜਿਨ੍ਹਾਂ ਨੇ ਪ੍ਰੋਗਰਾਮ ਚ ਮੈਸੇਜਸ ਕੀਤੇ ਔਰ ਕਾਲ ਕੀਤੀਆਂ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਤੋਂ ਕੁਝ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮੈਂ ਮਾਫੀ ਚਾਹੁੰਦੀ ਹਾਂ। ਅਗਲੇ ਆਉਣ ਵਾਲੇ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਯਾਦਾਂ ਦੀਆਂ ਝੜੀਆਂ ਲਾਵਾਂਗੇ ਪਿਆਰੇ ਪਿਆਰੇ ਰਿਸ਼ਤਿਆਂ ਦੇ ਨਾਮ। ਸੋ ਮੈਂ ਮਿਲਦੀ ਹਾਂ ਜੀ ਤੁਹਾਨੂੰ ਅਗਲੇ ਬੁੱਧਵਾਰ, ਉਦੋਂ ਤੱਕ ਆਪਣਾ ਖਿਆਲ ਰੱਖੋ, ਚੜ੍ਹਦੀ ਕਲਾ ਤੇਰਾ ਪ੍ਰਾਖਾ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਘੱਟ ਸਮੇਂ ਚ ਸਕਿੱਲ